And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਗਲਾ ਥੋੜ੍ਹਾ ਜਿਹਾ ਅਹਿਸਾਸ ਹੈ
ਮੇਰੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ
ਸਾਰਿਆਂ ਦਾ।
ਸੁਣ, ਇਹ ਨਹੀਂ ਵੀ ਮੈਂ
ਕਹੀ ਤੋਂ ਮੈਂ ਹੀ ਤੋਂ ਪ੍ਰੋਬਲਮ ਨਹੀਂ
ਯਾਰ। ਸੋ ਮੈਨੀ ਪੀਪਲ ਜਿਹਨਾਂ ਨੂੰ ਮੈਂ ਕਈ ਵਾਰੀ ਕਾਫੀ ਸਮੇਂ ਤੋਂ ਨਹੀਂ ਵੀ ਮਿਲਿਆ
ਜੀ ਜੀ।
ਸੋ ਕੱਲ ਆਫਿਸ ਦੇ ਵਿੱਚ ਵੀ ਸਾਡੇ ਕਈ ਜਾਣਕਾਰ ਦੇ ਹੈਵ
ਕਈ ਤੁਹਾਨੂੰ ਮਿਲ ਕੇ ਬਿਮਾਰ, ਕਈ ਤੁਹਾਨੂੰ ਯਾਦ ਕਰਕੇ ਬਿਮਾਰ।
ਓਏ ਹੋਏ
ਹੋਏ,
ਨਹੀਂ ਇੱਦਾਂ ਨਾ ਹੋਵੋ ਯਾਰ, ਬਿਮਾਰ ਮਿਲ ਲਓ।
ਕਈ ਜੇ ਨਹੀਂ ਤੁਹਾਨੂੰ ਮਿਲ ਕੇ ਸਾਰੇ ਖੁਸ਼ ਤੇ ਤੁਹਾਨੂੰ ਯਾਦ ਕਰਕੇ ਵੀ ਸਾਰੇ ਖੁਸ਼
ਯਾ। ਬਟ ਇਹ ਜਿਹੜਾ ਵਿਜੇ ਜੀ, ਔਨ ਅ ਸੀਰੀਅਸ ਨੋਟ,
ਮੌਸਮ ਹੈ ਯਾਰ,
ਮੌਸਮ ਹੈ, ਪਤਾ ਨਹੀਂ ਇਹ ਕੋਈ ਕੋਈ ਵਾਇਰਲ ਸਟ੍ਰੇਨ ਆ ਨਵਾਂ। ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਨੇ ਤੇ ਸਿਹਤਯਾਬ ਹੋ ਕੇ ਦੁਬਾਰਾ ਫਿਰ ਬਿਮਾਰ ਹੋ ਰਹੇ ਨੇ।
ਮੈਂ ਕੋਈ ਦੇਖੋ ਸਾਇੰਟਿਸਟ ਨਹੀਂ ਹੈਗਾ, ਨਾ ਹੀ ਕੋਈ ਹੈਲਥ ਐਕਸਪਰਟ ਹਾਂ, ਨਾ ਹੀ ਮੈਂ ਕੋਈ ਮੌਸਮ ਦਾ ਐਕਸਪਰਟ ਹਾਂ, ਪਰ ਮੈਨੂੰ ਇਹ ਲੱਗਦਾ ਵੀ ਐਤਕੀ ਸਰਦੀਆਂ ਜਿਹੜੀ ਬਰਫ਼ ਨਹੀਂ ਨਾ ਪਈ, ਇਹ ਵੈਦਰ ਪੈਟਰਨ ਦੇ ਵਿੱਚ 40-42 ਸਾਲ ਬਾਅਦ ਸਭ ਤੋਂ ਵੱਡੀ ਤਬਦੀਲੀ ਸੀ। ਉਹ ਸਨੋਫਾਲ ਦਾ ਨਾ ਹੋਣਾ ਉਹਦਾ ਇਹ ਅਸਰ ਆ ਕਿ ਐਤਕੀ ਦਾ ਜਿਹੜਾ ਵੈਦਰ ਪੈਟਰਨ ਆ ਇਹਦੇ ਵਿੱਚ ਕਈ ਜਿਹੜੇ ਵਾਇਰਸ ਨੇ ਜਿਨ੍ਹਾਂ ਨੂੰ ਸ਼ਾਇਦ ਬਰਫ਼ ਦੀ ਠੰਡਕ ਕਰਕੇ ਜਿਨ੍ਹਾਂ ਨੇ ਦਬੇ ਰਹਿਣਾ ਸੀ ਉਹ ਵੀ ਹੁਣ ਐਕਟੀਵੇਟ ਹੋ ਗਏ ਨੇ। ਇਹ ਮੇਰੀ ਥਿਊਰੀ ਹੈ ਵੈਸੇ,
ਕਨਸਪੀਰੇਸੀ। ਬਾਕੀ ਯਾ, ਯੂ ਕੁਡ ਬੀ ਵੈਰੀ ਵੈਲ ਰਾਈਟ, ਕਿਉਂਕਿ ਇਹਦੇ ਬਾਰੇ ਆਪਾਂ ਜਦੋਂ ਇੰਡੀਆ ਵਿੱਚ ਬੜੀ ਗੱਲ ਹੁੰਦੀ ਸੀ, ਮੀਂਹ ਨਹੀਂ ਪਿਆ ਜੀ, ਵੀ ਹੁਣ ਸੁੱਕੀ ਠੰਡ ਪੈ ਰਹੀ ਹੈ
ਜੀ ਜੀ ਜੀ,
ਤੇ ਉਹਦੇ ਕਰਕੇ ਵੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਲੋਕ ਵੀ ਗਲਾ ਵਗੈਰਾ ਖਰਾਬ ਹੋ ਰਿਹਾ, ਜ਼ੁਕਾਮ ਹੋ ਰਿਹਾ। ਸੋ ਕੁਡ ਬੀ ਕਿ ਵੀ ਸਨੋ ਨਾ ਪਵੇ ਤਾਂ ਵੀ ਇੱਦਾਂ ਹੁੰਦਾ।
ਸ਼ਹਿਦ ਦੇ ਵਿੱਚ ਅਦਰਕ ਦਾ ਰਸ ਨਿਚੋੜ ਕੇ ਤੇ ਵਿੱਚ ਪਾ ਕੇ ਥੋੜ੍ਹੀ ਜਿਹੀ ਕਾਲੀ ਮਿਰਚ ਤੇ ਇੱਕ ਤੁਪਕਾ ਨਿੰਬੂ ਦਾ, ਬਸ ਵੀ ਠੀਕ ਆ ਫਿਰ ਕੰਮ।
ਪਰ ਠੀਕ ਤਾਂ ਤੁਸੀਂ ਵੀ ਨਹੀਂ ਹੋਏ, ਇਹ ਜਿਹੜੇ ਨੁਸਖੇ ਨੇ ਪਤਾ ਨਹੀਂ ਵੀ ਕੀ ਕੁਛ ਚੋੜ ਚਟੋੜ ਕੇ ਪਾ ਕੇ ਪੀ ਕੇ ਦੇਖ
ਲਿਆ,
ਕੰਮ ਕਰ ਜਾਵੇ ਤਾਂ ਚਲੋ ਠੀਕ ਆ
ਜੀ,
ਮੇਰੇ ਤੇ ਤਾਂ ਨਹੀਂ ਕੰਮ
ਚੱਲ ਗਿਆ ਤੇ ਤੀਰ ਨਹੀਂ ਤੇ ਤੁੱਕਾ ਹੀ ਸਹੀ,
ਮੇਰੇ ਤਾਂ ਨਹੀਂ ਇਹ ਕੰਮ ਕੀਤੇ, ਬੜੇ ਨੁਸਖੇ ਮੈਂ ਟਰਾਈ ਕਰ ਲਿਆ।
ਐਟਲੀ ਸ਼ਹਿਦ ਦੀ ਗੱਲ ਚੰਗੀ ਹੈ, ਮਿੱਠਾ ਤੇ ਹੁੰਦਾ।
ਹਾਂ ਠੀਕ ਹੈ,
ਸਵਾਦ ਤੇ ਠੀਕ ਹੈ। ਅੱਛਾ ਬਸ ਜੀ, ਇਹੀ ਗੱਲ ਹੈ ਵੀ ਜੇ ਚੱਲ ਗਿਆ ਤਾਂ ਤੀਰ ਨਹੀਂ ਤੇ ਤੁੱਕਾ ਹੀ ਸਹੀ, ਜਾਂ ਫਿਰ ਨੁਸਖੇ ਹੀ ਨੇ। ਕਈ ਵਾਰ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਕਾਨੂੰਨ ਵੀ ਘੜੇ ਜਾਂਦੇ ਨੇ ਇਹ ਵੀ ਨੁਸਖੇ ਹੀ ਨੇ, ਵੀ ਜੇ ਚੱਲ ਗਿਆ ਦੇਖੋ ਹੋਪਫੁਲੀ ਇਹਦੇ ਨਾਲ ਹੀ ਕੋਈ ਜਿਹੜੀ ਸਮੱਸਿਆ ਨੂੰ ਠੱਲ ਪੈ ਜਾਵੇ। ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਅਸੀਂ ਕਰ ਰਹੇ ਸੀ, ਸਾਡੇ ਨਾਲ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਸ਼ਾਮਿਲ ਹੋਏ ਸੀ। ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਗਈ, ਜਿਹੜਾ ਬੀ ਸੀ ਦਾ ਫਾਇਰ ਆਰਮ ਵਾਇਲੈਂਸ ਪ੍ਰੀਵੈਂਸ਼ਨ ਐਕਟ ਆ, ਇਹਨੂੰ ਲਾਗੂ ਕਰਨ ਸੰਬੰਧੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ। ਦੋ ਮਿਨਿਸਟਰਾਂ ਨੇ ਸਾਂਝੇ ਤੌਰ 'ਤੇ ਆ ਕੇ ਐਲਾਨ ਕੀਤੇ, ਇੱਕ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਨ, ਦੂਜੇ ਜਿਹੜੇ ਸਾਡੇ ਅਟਾਰਨੀ ਜਨਰਲ ਨੇ ਨਿੱਕੀ ਸ਼ਰਮਾ, ਉਹ ਇਸ ਪ੍ਰੈਸ ਕਾਨਫਰੰਸ ਦਾ ਹਿੱਸਾ ਸਨ। ਜਿਹੜਾ ਇਹ ਕਾਨੂੰਨ ਹੈ ਇਹ ਮਾਰਚ 2021 ਦੇ ਵਿੱਚ ਇਹ ਪਾਸ ਹੋ ਗਿਆ ਸੀ, ਇਹਨੂੰ ਰੋਇਲ ਅਸੈਂਟ ਮਿਲ ਗਿਆ ਸੀ, ਸ਼ਾਹੀ ਪ੍ਰਵਾਨਗੀ ਮਿਲ ਗਈ ਸੀ। 2021 ਵਾਲਾ ਵੀ ਇਹ ਕਾਨੂੰਨ 2017 ਦੇ ਵਿੱਚ ਤਿਆਰ ਕੀਤੀ ਗਈ ਟਾਸਕ ਫੋਰਸ ਦੀ ਇੱਕ ਰਿਪੋਰਟ ਦੇ ਆਧਾਰ 'ਤੇ ਇਹ ਕਾਨੂੰਨ ਘੜਿਆ ਗਿਆ। ਟਾਸਕ ਫੋਰਸ ਦੇ ਉਸ ਰਿਪੋਰਟ 'ਚ 37 ਰੈਕਮੈਂਡੇਸ਼ਨਸ ਸੀਗੀਆਂ। ਇਹ ਕਾਨੂੰਨ ਤਿਆਰ ਕਰ ਦਿੱਤਾ ਜਾਂਦਾ, ਲਾਗੂ ਹੋਣਾ ਇਸ ਸਾਲ ਅਕਤੂਬਰ ਦੇ ਵਿੱਚ। ਸੋ ਰੋਇਲ ਅਸੈਂਟ ਮਿਲਣ ਤੋਂ 5.5 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਇਹ ਕਾਨੂੰਨ ਲਾਗੂ ਹੋਣ ਜਾ ਰਿਹਾ, ਅਤੇ ਉਹ ਵੀ ਲਾਗੂ ਹੋਣਾ ਸ਼ੁਰੂ ਹੋਏਗਾ 1 ਅਕਤੂਬਰ ਤੋਂ। ਜਿਹੜੀਆਂ ਇਹਦੇ ਵਿੱਚ ਮਦਾਂ ਨੇ, ਬ੍ਰੇਕ ਤੋਂ ਪਹਿਲਾਂ ਮਿਨਿਸਟਰ ਕਹਿ ਰਹੇ ਸੀ ਵੀ ਦੇਖੋ ਗਨ ਲਾਸ ਤਾਂ ਵੈਸੇ ਫੈਡਰਲ ਨੇ, ਉਹਦੇ ਵਿੱਚ ਜਿਹੜੇ ਕੁਝ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਕਰਨ ਦੇ ਵਾਸਤੇ ਬੀ ਸੀ ਨੂੰ ਆਪਣਾ ਇਹ ਕਾਨੂੰਨ ਲਿਆਉਣਾ ਪਿਆ।
ਯਾ, ਅਤੇ ਸਮਾਂ ਇੰਨਾ ਜ਼ਿਆਦਾ ਇਸ ਕਰਕੇ ਲੱਗ ਗਿਆ ਕਿਉਂਕਿ ਇਸ ਸਮੇਂ ਦੇ ਵਿੱਚ ਕੰਸਲਟੇਸ਼ਨਸ ਕੀਤੀਆਂ ਜਾ ਰਹੀਆਂ ਸਨ ਸਟੇਕ ਹੋਲਡਰਸ ਦੇ ਨਾਲ ਕਿ ਇਹਨੂੰ ਸਹੀ ਤਰੀਕੇ ਨਾਲ ਕਿਵੇਂ ਲਾਗੂ ਕੀਤਾ ਜਾਵੇ। ਸੋ ਹੁਣ ਸਹੀ ਤਰੀਕੇ ਤੋਂ ਲਾਗੂ ਕੀਤਾ ਜਾਏਗਾ ਅਤੇ ਲਾਗੂ ਹੋਣਾ 1 ਅਕਤੂਬਰ ਤੋਂ, ਅਤੇ ਉਸ ਤੋਂ ਪਹਿਲਾਂ ਜਿਹੜੇ 5 ਮਹੀਨੇ ਹੋਣਗੇ ਉਹਦੇ ਵਿੱਚ ਪਬਲਿਕ ਅਵੇਅਰਨੈਸ ਕੈਂਪੇਨ ਅਤੇ ਪੁਲਿਸ ਟ੍ਰੇਨਿੰਗ ਕੀਤੀ ਜਾਏਗੀ ਤਾਂ ਜੋ ਇਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਸਕੇ।
ਕਿਉਂਕਿ ਇਹਦੇ ਵਿੱਚ ਜਿਹੜੇ ਕੁਝ ਅਫੈਂਸਿਸ ਨਵੇਂ ਹੁਣ ਐਡ ਕੀਤੇ ਗਏ ਨੇ, ਇੱਕ ਤੇ ਗੱਲ ਉਹੀ ਹੈ ਵੀ ਜੇ ਕੋਈ ਗੋਲੀ ਚਲਾ ਕੇ ਗੱਡੀ ਦੇ ਵਿੱਚੋਂ ਭੱਜਦਾ ਉਹਨੂੰ ਕਾਬੂ ਕਰਨ ਸੰਬੰਧੀ ਨਵੇਂ ਅਫੈਂਸਿਸ ਨੇ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਮੈਨੂੰ ਇਹ ਲੱਗੀ ਯਾਰ ਵੀ ਅਜੇ ਤੱਕ ਕ੍ਰਿਮੀਨਲ ਇਸ ਗੱਲ ਦਾ ਫਾਇਦਾ ਲੈ ਲੈਂਦੇ ਨੇ, ਜਿਹੜੀ ਕਾਰ ਜੇ ਤਾਂ ਦੇਖੋ ਜਿਹੜਾ ਕੋਈ ਕ੍ਰਿਮੀਨਲ ਕੋਈ ਸ਼ੂਟਿੰਗ ਦੇ ਵਿੱਚ ਇਨਵੋਲਵ ਆ, ਗੱਡੀ ਜੇ ਉਹਦੇ ਨਾਮ 'ਤੇ ਨਹੀਂ ਹੈਗੀ, ਉਹਦੇ ਵਿੱਚੋਂ ਬੰਦੂਕ ਮਿਲਦੀ ਆ, ਆਮ ਤੌਰ 'ਤੇ ਕਈ ਵਾਰ ਰੈਂਟਲ ਕਾਰ ਹੁੰਦੀ ਹੈ, ਕਿਸੇ ਦੀ ਕਹਿੰਦੇ ਜੀ ਮੇਰੇ ਤੋਂ ਦੋਸਤ ਦੀ ਗੱਡੀ ਆ, ਉਹ ਰੈਂਟਲ ਕਾਰ 'ਚ ਕਹਿੰਦੇ ਅੱਛਾ ਬੰਦੂਕ ਪਈ ਸੀ ਇਹਦੇ 'ਚ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਇਹ ਬਹਾਨਾ ਚੱਲਦਾ ਸੀ।
ਅਤੇ ਮੇਨ ਰੀਜ਼ਨ ਹੀ ਇਹ ਨਵੀਆਂ ਪ੍ਰੋਵੀਜ਼ਨਸ ਲਿਆਉਣ ਦਾ ਇਹ ਹੈ ਕਿ ਇਹ ਚੀਜ਼ ਬਹੁਤ ਜ਼ਿਆਦਾ ਰੜਕ ਰਹੀ ਸੀ ਪੁਲਿਸ ਨੂੰ ਵੀ ਕਿ ਇਹਦੇ ਵਾਸਤੇ ਕਾਨੂੰਨ ਨਹੀਂ ਸੀ ਆਪਣੇ ਕੋਲ, ਪਰ ਬਹਾਨੇਬਾਜ਼ੀ ਚੱਲਦੀ ਸੀ ਪ੍ਰੋਸੀਕਿਊਸ਼ਨ ਸਰਵਿਸ ਨੂੰ, ਉਹ ਜਿਹੜੇ ਚਾਰਜਿਸ ਨੇ ਉਹਨਾਂ ਨੂੰ ਪ੍ਰੂਵ ਕਰਨ ਦੇ ਵਿੱਚ ਦਿੱਕਤ ਸਾਬਤ ਹੁੰਦੀ ਸੀ, ਕਿਉਂਕਿ ਕਾਨੂੰਨ ਇੰਨਾ ਢਿੱਲਾ ਸੀ।
ਅੱਛਾ ਇੱਕ ਹੋਰ ਦੇਖੋ, 2021 ਦਾ ਕਾਨੂੰਨ ਤਾਂ ਪਾਸ ਹੋਇਆ, ਐਕਸਟੋਰਸ਼ਨ ਦੀਆਂ ਘਟਨਾਵਾਂ ਘੱਟੋ ਘੱਟ ਪਿਛਲੇ 2 ਸਾਲਾਂ ਦੇ ਵਿੱਚ ਤਾਂ ਐਕਸਟੋਰਸ਼ਨ ਮਾਮਲਿਆਂ ਨੇ ਦਮ ਕਰਕੇ ਰੱਖਿਆ ਨੱਕ 'ਚ। ਲਾਸਟ ਈਅਰ ਕਿੰਨਾ ਇਹਨੂੰ ਲੈ ਕੇ ਕ੍ਰੂਸ਼ੀਅਲ ਸੀ, ਕ੍ਰਿਟੀਕਲ ਸੀਗਾ। ਇਸ ਸਾਲ ਵੀ ਈਵਨ ਜਿਹੜੇ ਨੰਬਰਸ ਨੇ ਉਹ ਕੋਈ ਬਹੁਤੇ ਸਾਜ਼ਗਾਰ ਨਹੀਂ ਹੈਗੇ। ਪਰ ਇਹ ਕਾਨੂੰਨ ਹੁਣ ਅਲਟੀਮੇਟਲੀ ਕੱਲ੍ਹ ਆਲਮੋਸਟ ਐਂਡ ਆਫ ਅਪ੍ਰੈਲ ਆਫ 2026 ਦੇ ਵਿੱਚ ਇਹਦੇ ਬਾਰੇ ਦੱਸਿਆ ਜਾਂਦਾ ਲਾਗੂ ਹੋਏਗਾ 1 ਅਕਤੂਬਰ ਤੋਂ। ਅਜੇ ਵੀ ਇਹ ਲਾਅ ਆਫ ਦਾ ਲੈਂਡ ਅੱਜ ਬਣ ਨਹੀਂ ਗਿਆ, ਲਾਗੂ ਹੋਣਾ ਅਜੇ ਬਾਕੀ ਆ। ਸੋ ਹੈਰਾਨੀ ਇਸ ਗੱਲ 'ਤੇ ਹੁੰਦੀ ਹੈ ਵੀ ਜਿਹੜੇ ਤੁਹਾਡੇ ਕੋਲ ਟੂਲਸ ਜੋ ਆਲਰੇਡੀ ਪਏ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਇੰਨਾ ਸਮਾਂ ਕਾਹਤੇ?
ਅਸੀਂ ਥੋੜ੍ਹੇ ਬਿਜ਼ੀ ਸੀ ਵਿਜੇ ਜੀ, ਅਸੀਂ ਫੈਡਰਲ ਸਰਕਾਰ ਨੂੰ ਕਹਿ ਰਹੇ ਸੀ ਵੀ ਤੁਸੀਂ ਬੇਲ ਰਿਫਾਰਮ ਕਰੋ, ਤੁਸੀਂ ਕ੍ਰਿਮੀਨਲ ਕੋਡ ਨੂੰ ਹੋਰ ਸਖਤ ਕਰੋ, ਪ੍ਰੋਵੀਜ਼ਨਸ ਜਿਹੜੀਆਂ ਨੇ ਉਹ ਬੜੀਆਂ ਢਿੱਲੀਆਂ ਨੇ। ਪਰ ਜੋ ਚੀਜ਼ਾਂ ਅਸੀਂ ਆਪਣੇ ਪੱਧਰ 'ਤੇ ਕਰ ਸਕਦੇ ਸੀ ਉਹਦੇ ਬਾਰੇ ਨਾਲ ਕੰਸਲਟੇਸ਼ਨ ਚੱਲ ਰਹੀਆਂ ਸਨ, ਸੋ ਇਸ ਕਰਕੇ ਥੋੜ੍ਹਾ ਸਮਾਂ ਲੱਗਾ।
ਪਰ ਮਿਨਿਸਟਰ ਦਾ ਇਹ ਦਾਅਵਾ ਕਹਿੰਦੇ ਵੀ BC ਇਜ਼ ਲੀਡਿੰਗ ਦ ਵੇ ਇਨ ਦਿਸ, ਕਿ ਅਸੀਂ ਪਹਿਲਾ ਅਜਿਹਾ ਸੂਬਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕਾਨੂੰਨ, ਤਾਂ ਕਿ ਜਿਹੜੇ ਫੈਡਰਲ ਲੂਪ ਹੋਲਸ ਨੇ ਗਨ ਲਾਜ਼ ਨੂੰ ਲੈ ਕੇ ਉਹਨਾਂ ਨੂੰ ਪੈਚ ਕਰਨ ਦੇ ਵਾਸਤੇ, ਉਹ ਪੈਂਚਰ ਲਾਉਣ ਦੇ ਲਈ ਇਹ ਕਾਨੂੰਨ ਸੂਬਾ ਸਰਕਾਰ ਨੇ ਬਣਾਇਆ, ਅਸੀਂ ਪਹਿਲਾ ਅਜਿਹਾ ਸੂਬਾ, ਮਿਨਿਸਟਰ ਨੇ ਦਾਅਵਾ ਕੀਤਾ। ਪਰ ਹੈਰਾਨੀ ਵਾਲੀ ਗੱਲ ਹੈ ਯਾਰ ਵੀ ਮੈਨੂੰ ਤਾਂ ਅਜੇ ਤੱਕ ਇਸ ਗੱਲ 'ਤੇ ਹੈਰਾਨੀ ਆ ਕਿ ਇਹ ਵੀ ਨਵੇਂ ਸਾਲ ਤੋਂ ਲਾਗੂ ਹੋਊ ਕਿ ਜੇ ਕੋਈ ਬੰਦਾ ਗੱਡੀ 'ਚੋਂ ਗੋਲੀ ਚਲਾ ਕੇ ਭੱਜਦਾ ਉਹ ਗੱਡੀ ਜ਼ਬਤ ਕਰਨ ਦਾ ਪੁਲਿਸ ਦੇ ਕੋਲ ਇਖਤਿਆਰ ਨਹੀਂ ਆ ਅਜੇ।
ਸੋ ਡਰਾਈਵ ਬਾਈ ਸ਼ੂਟਿੰਗ ਜਿਹੜੀਆਂ ਹੁੰਦੀਆਂ ਵੀ ਗੱਡੀ ਦੇ ਵਿੱਚੋਂ ਜੇ ਕਿਸੇ ਨੇ ਗੋਲੀ ਚਲਾਤੀ,
ਹਾਂ
ਇੱਕ ਗੱਡੀ ਦੇ ਵਿੱਚੋਂ ਦੂਜੀ ਗੱਡੀ ਦੇ ਉੱਤੇ ਗੋਲੀ ਚਲਾਈ ਗਈ ਜਾਂ ਕਿਸੇ ਘਰ ਦੇ ਉੱਤੇ ਡਰਾਈਵ ਬਾਈ ਸ਼ੂਟਿੰਗ ਹੋ ਗਈ,
ਇਸੇ ਵੀਕਐਂਡ ਤੇ ਹੋ ਗਿਆ, ਕਿਤੇ ਹੋ ਗਿਆ ਐਟ ਦ ਯੂਨੀਵਰਸਿਟੀ ਡਰਾਈਵ ਤੇ,
ਦੋ ਗੱਡੀਆਂ ਦੇ ਵਿਚਕਾਰ ਆਪਸ ਦੇ ਵਿੱਚ ਸ਼ੂਟਿੰਗ ਹੋਈ ਹੈ, ਐਕਸਚੇਂਜ ਫਾਇਰ ਐਕਸਚੇਂਜ ਹੋਈ। ਸੋ ਉਹਦੇ ਵਾਸਤੇ ਕਾਨੂੰਨ ਨਹੀਂ ਸੀ, ਤੇ ਫਿਰ ਉਸ ਤੋਂ ਬਾਅਦ ਵੀ ਜੇ ਕੋਈ ਗੱਡੀ ਛੱਡ ਕੇ ਕੋਈ ਭੱਜਦਾ
ਜੀ,
ਤੇ ਸੋ ਉਸ ਵਹੀਕਲ ਨੂੰ ਇੰਪਾਊਂਡ ਕਰਨ ਦੀ ਪਾਵਰ ਵੀ ਪੁਲਿਸ ਦੇ ਕੋਲ ਨਹੀਂ ਸੀ। ਸੋ ਇਹ ਅਜੀਬ ਗੱਲਾਂ ਨੇ, ਫਿਰ
ਉਹ ਅਜੀਬ ਗੱਲਾਂ ਨਹੀਂ ਆ, ਇੰਪਾਊਂਡ ਕਰਨ ਵਾਲੀ ਪਾਵਰ
1 ਜਨਵਰੀ ਤੋਂ ਕਹਿੰਦੇ ਉਹ ਲਾਗੂ
ਹੋਈ, 1 ਜਨਵਰੀ 2027 ਤੋਂ ਹੋਈ, ਉਹਦੇ ਲਈ ਕਿਹੜੀ ਕੰਸਲਟੇਸ਼ਨ ਚਾਹੀਦੀ ਆ?
ਜ਼ਰੂਰੀ ਹੋਣੀ ਕੋਈ ਗੱਲ। ਫਿਰ ਇਸ ਤੋਂ ਇਲਾਵਾ ਕਿ ਵੀ ਜਿਹੜੀ ਉਹ ਗੱਲ ਆ ਕਿ ਵੀ ਅੱਛਾ ਬੰਦੂਕ ਸੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀ, ਤਾਂ ਰੈਂਟਲ ਗੱਡੀ ਆ, ਸੋ ਇਹ ਬੜੀਆਂ ਕਾਮਨ ਸੈਂਸ ਵਾਲੀਆਂ ਗੱਲਾਂ ਨੇ, ਪਰ ਇਹ ਸਾਡੇ ਕ੍ਰਿਮੀਨਲ ਕੋਡ ਦੇ ਵਿੱਚ ਨਹੀਂ ਹੈਗੀਆਂ।
ਕਮਾਲ ਆ, ਇਸੇ ਤਾਂ ਇਹ ਜਿਹੜੀ ਤਰਮੀਮ ਆ, ਇਹ ਜਿਹੜਾ ਲੂਪ ਹੋਲ ਆ, ਇਹਦਾ ਫੈਡਰਲ ਲੈਵਲ ਤੇ ਇਹ ਚੇਂਜ ਹੋਣਾ ਚਾਹੀਦਾ, ਤੇ ਕਿਹੜੀ ਪਾਰਟੀ ਹੈ ਜਿਹੜਾ ਇਹਦਾ ਵਿਰੋਧ ਕਰੇਗੀ? ਹੈਰਾਨੀ ਵਾਲੀ ਗੱਲ ਹੈ ਨਾ। ਪਰ ਚਲੋ ਹੁਣ ਇਹ ਸਾਰੀਆਂ ਗੱਲਾਂ ਲਾਗੂ ਕੀਤੀਆਂ ਜਾ ਰਹੀਆਂ ਨੇ, ਮੈਨੂੰ ਤਾਂ ਇਹ ਵੀ ਲੱਗਦਾ ਵੀ ਕਿਤੇ ਜਿਹੜਾ ਕਹਿਤਾ 1 ਅਕਤੂਬਰ ਤੋਂ ਲਾਗੂ ਹੋਏਗਾ ਇਹ ਕਿਤੇ ਫ੍ਰੀ ਪਾਸ ਤੇ ਨਹੀਂ, ਜਿਹੜੇ ਕ੍ਰਿਮੀਨਲ ਨੇ ਉਹ ਵੀ ਤਾਂ ਸੁਣ ਰਹੇ ਨੇ ਵੀ ਅੱਛਾ 1 ਅਕਤੂਬਰ ਤੱਕ ਨਹੀਂ ਇਹ ਤੇ ਕੋਈ ਕਾਰਵਾਈ ਇੱਦਾਂ ਹੋ ਸਕਣੀ, 1 ਅਕਤੂਬਰ ਤੱਕ ਬਹਾਨਾ ਚੱਲ ਜੂ, ਉਹ ਅੱਛਾ ਇਹ 'ਚ ਬੰਦੂਕ ਪਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ।
ਯਾ ਕਿਹਾ ਜਾਂਦਾ ਦੇਰ ਆਏ ਦਰੁਸਤ ਆਏ, ਪਰ ਇਹ ਬਹੁਤ ਜ਼ਿਆਦਾ ਦੇਰ ਨਾਲ
ਆਇਆ, ਬਹੁਤ ਜ਼ਿਆਦਾ
ਆਏ ਵੀ ਨਹੀਂ,
ਇਹ ਤਾਂ ਆਏ ਵੀ ਨਹੀਂ,
ਪਹਿਲੇ ਆ ਰਹੇ ਨੇ
ਆਉਣਗੇ, ਜੀ 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 ਇਹਦੇ ਤਾਂ ਯਾ। ਸੋ ਇਹ ਸਾਰੀ ਗੱਲ ਆ ਬਾਈ,
ਇਹ ਹੈਰਾਨੀ ਇਸ ਗੱਲ ਦੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਪਿਛਲੇ 2-3 ਸਾਲਾਂ ਤੋਂ ਕ੍ਰਿਮੀਨਲ ਕੋਡ ਨੂੰ ਲੈ ਕੇ, ਕਾਨੂੰਨ ਨੂੰ ਲੈ ਕੇ ਫੈਡਰਲ ਸਰਕਾਰ ਫੈਡਰਲ ਸਰਕਾਰੀ ਕਰਦੇ ਰਹੇ, ਜੋ ਆਪਣੇ ਪੱਧਰ 'ਤੇ ਅਸੀਂ ਕਾਨੂੰਨ ਪਾਸ ਕਰੀ ਬੈਠੇ ਹਾਂ,
ਉਹ ਲਾਇਆ ਨਹੀਂ,
ਉਹ ਅਸੀਂ ਲਾਗੂ ਨਹੀਂ ਕੀਤੇ ਅਜੇ ਤੱਕ।
ਹਾਂ, ਉਹਦੇ ਲਈ ਹਜੇ ਹੋਰ ਕੰਸਲਟੇਸ਼ਨ ਦੀ ਜ਼ਰੂਰਤ ਆ, ਮੈਂ ਸਮਝ ਨਹੀਂ ਆਉਂਦੀ ਕਈ ਵਾਰੀ ਯਾਰ, ਮਤਲਬ ਓਨੈਸਟਲੀ ਇਹ ਜਿਹੜਾ ਦੇਖਿਓ ਆ ਜਦੋਂ ਪੈਚ ਵਰਕ ਲਾਗੂ ਵੀ ਹੁੰਦਾ, ਚਲੋ ਹੋਪਫੁਲੀ ਜਿਹੜੇ ਜਿਹੜੇ ਲੂਪ ਹੋਲਸ ਨੇ ਚੰਗੀ ਤਰ੍ਹਾਂ ਪਲੱਗ ਹੋਣ, ਪਰ ਹੋ ਸਕਦਾ ਇਹਦੇ ਵਿੱਚੋਂ ਵੀ ਕੋਈ ਨਾ ਕੋਈ ਕੁੰਡੀ ਕੱਢ ਕੇ ਕੋਈ ਰਸਤਾ ਲੱਭ ਲਿਆ ਜਾਵੇ। ਬਸ ਵੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਆ ਕਿ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। 1 ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। 604-363-2200 ਤੇ 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਵਾਸੂ ਜੀ, ਅੱਜ ਸਵੇਰ ਸਾਰ ਜਿਹੜੀ ਇੱਕ ਮੇਜਰ ਖਬਰ ਸਾਹਮਣੇ ਆਈ ਆ ਕਿ UAE ਨੇ, ਯੂਨਾਈਟਿਡ ਅਰਬ ਐਮੀਰੇਟਸ ਨੇ ਇਹ ਐਲਾਨ ਕਰ ਦਿੱਤਾ ਕਿ ਉਹ OPEC ਅਤੇ OPEC ਪਲੱਸ 'ਚੋਂ ਆਉਂਦੇ ਸ਼ੁੱਕਰਵਾਰ ਤੋਂ 1 ਮਈ ਤੋਂ ਉਹ ਬਾਹਰ ਹੋ ਜਾਣਗੇ। OPEC ਪਲੱਸ ਜਿਹੜਾ ਕਿ 1960s ਦੇ ਵਿੱਚ ਸਥਾਪਿਤ ਕੀਤਾ ਜਾਂਦਾ, UAE ਉਦੋਂ ਐਗਜ਼ਿਸਟ ਨਹੀਂ ਸੀ ਕਰਦਾ, ਉਦੋਂ ਆਬੂ ਧਾਬੀ ਇਸ OPEC ਦਾ ਮੈਂਬਰ ਬਣਦਾ, ਫਾਊਂਡਿੰਗ ਮੈਂਬਰ।
ਸੋ ਨੋਟ ਫਾਊਂਡਿੰਗ 7 ਸਾਲ ਬਾਅਦ,
ਇਹ 7 ਸਾਲ ਬਾਅਦ ਆਇਆ।
1960 ਵਿੱਚ OPEC ਬਣਦਾ
ਜੀ,
1967 ਦੇ ਵਿੱਚ ਆਬੂ ਧਾਬੀ ਐਜ਼ ਐਨ ਐਮੀਰੇਟ ਉਹ ਜੁਆਇਨ ਕਰਦਾ OPEC ਨੂੰ, ਫਿਰ 1971 ਦੇ ਵਿੱਚ ਜਦੋਂ UAE ਫਾਰਮ ਹੁੰਦਾ,
ਫਿਰ
ਦੈਨ UAE ਜੁਆਇਨਸ ਆਫੀਸ਼ੀਅਲੀ
ਇੰਟੂ ਦੀ ਓਪੈਕ, ਹਾਂ, ਕਿਉਂਕਿ ਓਪੈਕ ਦੇ ਜਿਹੜੇ ਫਾਊਂਡਿੰਗ ਮੈਂਬਰ ਸੀ ਉਹ ਤਾਂ ਇਰਾਨ, ਇਰਾਕ, ਸਾਊਦੀ ਅਰੇਬੀਆ, ਵੈਨੇਜ਼ੁਏਲਾ ਅਤੇ ਇੱਕ ਪੰਜਵਾਂ ਮੁਲਕ ਹੋਰ ਸੀ, ਇਰਾਨ ਹੀ ਸੀ ਆਈ ਬਿਲੀਵ, ਇਰਾਨ, ਇਰਾਕ, ਪੰਜ ਜਾਣੇ ਸੀਗੇ ਇਹ, ਇਹ ਵੈਨੇਜ਼ੁਏਲਾ ਵਾਸ ਦੀ ਓਨਲੀ ਆਊਟਲਾਇਰ ਜਿਹੜਾ ਕਿ ਦੂਰ ਦੁਰਾਡੇ ਵਾਲਾ ਮੁਲਕ ਸੀ। ਸੋ ਇਹਨਾਂ ਨੇ ਜਦੋਂ ਓਪੈਕ ਬਣਾਤਾ, ਇਹਨਾਂ ਦੇਖੋ ਇਹਦੇ ਵਿੱਚ ਇੱਕ ਤਰ੍ਹਾਂ ਓਪੈਕ ਦੇ ਮੁਲਕਾਂ ਦਾ ਬੇਤਾਜ ਬਾਦਸ਼ਾਹ ਅਣਕਿਹਾ ਲੀਡਰ ਹੈਗਾ ਸਾਊਦੀ ਅਰੇਬੀਆ, ਅਤੇ ਅਸੀਂ ਸਮੇਂ ਸਮੇਂ ਸਿਰੇ ਖਬਰਾਂ ਕਵਰ ਕਰਦੇ ਹਾਂ ਕਿ ਓਪੈਕ ਮੈਂਬਰਸ ਵੱਲੋਂ ਮੀਟਿੰਗਸ ਕੀਤੀਆਂ ਜਾਂਦੀਆਂ, ਫਿਰ ਉਹ ਕਹਿੰਦੇ ਨੇ ਕਿ ਜੀ ਅਸੀਂ ਆਉਂਦੇ ਸਮੇਂ ਦੇ ਵਿੱਚ ਪ੍ਰੋਡਕਸ਼ਨ ਕਿੰਨੀ ਕਰਨੀ ਆ। ਦੁਨੀਆ ਭਰ ਦੇ ਵਿੱਚ ਜਿੰਨੀ ਵੀ ਆਇਲ ਦੀ ਪ੍ਰੋਡਕਸ਼ਨ ਹੁੰਦੀ ਆ ਉਹਦਾ ਤਕਰੀਬਨ 30-40% ਹਿੱਸਾ ਓਪੈਕ ਵਾਲੇ ਜਿਹੜੇ ਮੁਲਕ ਨੇ ਉਹ ਪ੍ਰੋਡਿਊਸ ਕਰਦੇ ਨੇ, ਇਹ ਫਿਰ ਇੱਕ ਦੂਜੇ ਨੂੰ ਇੱਕ ਕੋਟਾ ਦੇ ਦਿੰਦੇ ਆ।
ਪਰ ਦੁਨੀਆ ਦੇ ਜਿੰਨੇ ਵੀ ਪ੍ਰੂਵਨ ਆਇਲ ਰਿਜ਼ਰਵਸ ਨੇ
ਜੀ
80% ਓਪੈਕ ਹੋਲਡ ਕਰਦਾ,
ਓਪੈਕ ਹੋਲਡ ਕਰਦਾ, ਬਿਲਕੁਲ ਸਹੀ ਗੱਲ।
ਤੇ ਪ੍ਰੋਡਕਸ਼ਨ ਉਹ ਕਰਦੇ ਆ ਕਿੰਨੀ, 30%
30-40%, ਹਾਂ, ਡਿਪੈਂਡਿੰਗ।
ਸੋ ਉਹਦੇ ਚ ਕੀ ਆ ਕਿ ਉਹ ਕੋਟਾ ਐਲੋਕੇਟ ਕਰਦੇ ਨੇ, ਪ੍ਰੋਡਕਸ਼ਨ ਕੈਪਸ ਜਿਹੜੀਆਂ ਨੇ ਇੰਪਲੀਮੈਂਟ ਕਰਦੇ ਨੇ।
ਹਾਂ,
ਤੇ ਦੱਸਿਆ ਜਾਂਦਾ ਵੀ ਇਹੀ ਜਿਹੜੀਆਂ ਕੈਪਸ ਨੇ ਇਹ UAE ਨੂੰ ਕਾਫੀ ਸਮੇਂ ਤੋਂ ਚੁੱਭ ਰਹੀਆਂ ਸਨ
ਜੀ,
ਤੇ UAE ਦਾ ਕਹਿਣਾ ਸੀ ਕਿ ਜੋ ਸਾਡੀ ਡੀਲ ਹੈ ਓਪੈਕ ਦੇ ਨਾਲ ਉਹਦੇ ਵਿੱਚ ਇਹਨਾਂ ਨੇ ਸਾਨੂੰ ਬੰਨ ਕੇ ਰੱਖਿਆ ਹੋਇਆ ਤਕਰੀਬਨ 3 ਮਿਲੀਅਨ ਬੈਰਲ,
2.9 to 3 million ਬੈਰਲ ਦਿਹਾੜੀ ਦੇ ਅਸੀਂ ਪ੍ਰੋਡਿਊਸ ਸਾਨੂੰ ਕਰਨ ਦਿੰਦੇ ਆ,
ਪਰ ਸਾਡੀ ਜਿਹੜੀ ਕਹਿੰਦੇ ਕਪੈਸਿਟੀ ਆ ਉਹ 4 ਮਿਲੀਅਨ ਬੈਰਲ ਦੀ ਹੈਗੀ ਆ
ਜੀ,
ਤੇ ਅੱਗੇ 5 ਮਿਲੀਅਨ ਤੱਕ ਪਹੁੰਚਣ ਦੀ ਯੋਜਨਾ ਹੈ।
ਸੋ ਤੁਸੀਂ ਇਹ ਸੋਚੋ ਕਿ ਇੱਕ ਤਰੀਕੇ ਨਾਲ ਜੇ ਕੋਈ ਮੁਲਕ 4 ਮਿਲੀਅਨ ਬੈਰਲ ਪ੍ਰੋਡਿਊਸ ਕਰ ਸਕਦਾ ਤੇ ਉਹਨੂੰ ਕਰਨ ਦਿੱਤੇ ਜਾ ਰਹੇ ਨੇ ਸਿਰਫ 3 ਮਿਲੀਅਨ ਬੈਰਲ ਹੀ, ਸੋ ਤੁਹਾਡੀ 20-25% ਜਿਹੜੀ ਸਮਰੱਥਾ ਉਹ ਆਲਰੇਡੀ ਘਟਾਤੀ, ਤੇ ਜੇ ਉਹ ਵੱਧ ਕੇ ਤੁਹਾਡੀ ਕਪੈਸਿਟੀ 5 ਮਿਲੀਅਨ ਬੈਰਲ ਪ੍ਰੋਡਿਊਸ ਕਰਨ ਦੀ ਹੈਗੀ ਹੈ, ਤੁਸੀਂ ਸਿਰਫ ਉਹਨੂੰ ਇਸ ਕਰਕੇ ਡਿਵੈਲਪ ਨਹੀਂ ਕਰ ਰਹੇ ਕਿ ਸਾਨੂੰ ਇਹਨਾਂ ਨੇ ਪ੍ਰੋਡਿਊਸ ਤਾਂ ਕਰਨ ਨਹੀਂ ਦੇਣਾ, ਮਤਲਬ ਤੁਹਾਡੀ 40% ਆਫ ਯੂਅਰ ਪ੍ਰੋਡਕਸ਼ਨ ਕਪੈਸਿਟੀ ਤੁਸੀਂ ਉਹਦਾ ਲਾਹਾ ਨਹੀਂ ਲੈ ਪਾ ਰਹੇ।
ਪਰ ਓਪੈਕ ਦਾ ਮੇਨ ਪਰਪਸ ਇਹੀ ਹੈ ਕਿ ਪ੍ਰਾਈਸਿਸ ਨੂੰ ਰੈਗੂਲੇਟ ਕਰਨਾ, ਕਿ ਜੇਕਰ ਸਾਰੇ ਹੀ ਆਪਣੀ ਫੁੱਲ ਕਪੈਸਿਟੀ ਤੇ ਪ੍ਰੋਡਕਸ਼ਨ ਕਰਨ ਲੱਗ ਜਾਣਗੇ ਤਾਂ ਤੇਲ ਇੰਨਾ ਸਸਤਾ ਹੋ ਜਾਏਗਾ ਕਿ ਸਪਲਾਈ ਡਿਮਾਂਡ ਨਾਲੋਂ ਜ਼ਿਆਦਾ ਹੋ ਜਾਏਗੀ, ਤੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਡਿੱਗ ਜਾਣਗੀਆਂ ਤੇ ਆਇਲ ਪ੍ਰੋਡਕਸ਼ਨ ਜਿਹੜੀ ਹੈ ਉਹ ਵਾਇਬਲ ਸੌਦਾ ਹੀ ਨਹੀਂ ਰਹੇਗੀ
ਜੀ।
ਸੋ ਇਹ ਜਿਹੜੀ ਸਾਰੀ ਸਟ੍ਰੈਟਜੀ ਹੈ ਓਪੈਕ ਦੀ, ਇਸੇ ਮਨਸ਼ਾ ਨਾਲ ਓਪੈਕ ਨੂੰ ਘੜਿਆ ਗਿਆ ਸੀ। ਸੋ ਫਿਰ ਸਵਾਲ ਇਹ ਪੈਦਾ ਹੁੰਦਾ ਕਿ UAE ਨੇ ਹੁਣ ਇਹ ਫੈਸਲਾ ਕਿਉਂ ਕੀਤਾ?
ਇੱਕ ਤਾਂ ਪੁਆਇੰਟ ਤੁਸੀਂ ਮੈਂਸ਼ਨ ਜਿਵੇਂ ਕੀਤਾ ਕਿ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਪ੍ਰੋਡਕਸ਼ਨ ਕਪੈਸਿਟੀ ਆ ਉਹਦੇ ਉੱਪਰ ਇਹ ਰੋਕ ਲਾ ਕੇ ਰੱਖਦੇ ਨੇ ਵੀ ਹੁਣ ਉਹ ਸਾਨੂੰ ਗਵਾਰਾ ਨਹੀਂ। ਦੂਜਾ ਮੇਜਰ ਰੀਜ਼ਨ ਇਹ ਆ ਕਿ ਓਪੈਕ ਦਾ ਮੈਂਬਰ ਇਰਾਨ ਵੀ ਹੈਗਾ, ਤੇ ਇਰਾਨ ਇਸ ਵੇਲੇ ਆਫਕੋਰਸ ਇਰਾਨ ਦੇ ਨਾਲ ਜੋ ਕੌਨਫਲਿਕਟ ਬਣਿਆ ਹੋਇਆ, UAE ਦਾ ਇਹ ਕਹਿਣਾ ਵੀ ਇਹਦੇ ਨਾਲ ਟਰੱਸਟ ਗੈਪ ਬਹੁਤ ਵੱਡਾ ਬਣ ਗਿਆ, ਅਸੀਂ ਉਸੇ ਹੀ ਗਰੁੱਪ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦੇ ਜਿਹਦੇ ਵਿੱਚ ਇਰਾਨ ਵੀ ਮੌਜੂਦ ਹੈ।
ਯਾ ਸੋ UAE ਦੇਖੋ, ਇਰਾਨ ਤਾਂ ਸ਼ੁਰੂ ਤੋਂ ਹੀ ਕਾਫੀ ਸਮੇਂ ਤੋਂ ਇਰਾਨ ਨਾਲ ਬਹੁਤ ਹੀ ਬਣਦੀ ਨਹੀਂ। ਸੋ UAE ਵੱਲੋਂ ਇਹ ਕਿਹਾ ਜਾ ਰਿਹਾ, ਉਹਨਾਂ ਦੀ ਮੇਨ ਨਾਰਾਜ਼ਗੀ ਸਾਊਦੀ ਅਰੇਬੀਆ ਨਾਲ ਹੈ। ਸੋ ਉਹ ਕਹਿ ਰਹੇ ਨੇ ਕਿ ਜਿਹੜੇ GCC ਮੈਂਬਰਸ ਨੇ, ਗਲਫ ਦੇ ਜਿਹੜੇ ਕੰਟਰੀਜ਼ ਨੇ, ਕੋਆਪਰੇਸ਼ਨ ਕਾਉਂਸਲ ਆ, ਉਹਦੇ ਵਿੱਚ 6 ਮੁਲਕ ਨੇ, ਸਾਊਦੀ ਅਰੇਬੀਆ ਹੈ, UAE ਹੈ, ਕੁਵੈਤ ਹੈ, ਕਤਰ ਹੈ, ਬਹਰੇਨ ਤੇ ਓਮਾਨ। ਉਹਨਾਂ ਦਾ ਕਹਿਣਾ ਵੀ ਸਾਨੂੰ ਇਹ ਮੁਲਕਾਂ, ਇਹਨਾਂ ਮੁਲਕਾਂ ਵੱਲੋਂ ਸਮਰਥਨ ਨਹੀਂ ਮਿਲਿਆ ਜਦੋਂ ਇਰਾਨ ਵੱਲੋਂ ਸਾਡੇ ਤੇ ਹਮਲੇ ਕੀਤੇ ਗਏ, ਇਹਨਾਂ ਨੇ ਸਾਨੂੰ ਪ੍ਰੋਟੈਕਟ ਨਹੀਂ ਕੀਤਾ, ਆਪਸ ਦੇ ਵਿੱਚ ਕੋਆਰਡੀਨੇਟ ਨਹੀਂ ਕੀਤਾ, ਸਾਡਾ ਮਿਲਟਰੀ ਰਿਸਪਾਂਸ ਬੜਾ ਵੀਕ ਰਿਹਾ। ਦੱਸਿਆ ਜਾਂਦਾ ਹੈ ਕਿ ਸਾਊਦੀ ਅਰੇਬੀਆ ਦੇ ਨਾਲ ਜਿਹੜੀ ਟੈਨਸ਼ਨ ਹੈ ਉਹ ਯਮਨ ਨੂੰ ਲੈ ਕੇ ਵੀ ਹੈ,
ਕਿ
ਯਮਨ ਦੇ ਵਿੱਚ ਜਿਹੜੇ ਹੂਥੀ ਰੈਬਲਸ ਨੇ ਉਹਨਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਸਾਊਦੀ ਅਰੇਬੀਆ ਵੱਲੋਂ। ਸਾਊਦੀ ਅਰੇਬੀਆ ਲੈਡ ਕੋਲਿਸ਼ਨ ਦਾ ਹਿੱਸਾ UAE ਵੀ ਹੈ, ਪਰ UAE ਵੱਲੋਂ ਇੱਕ ਵੱਖਰਾ ਰਾਹ ਇਖਤਿਆਰ ਕੀਤਾ ਜਾ ਰਿਹਾ। ਉਹ ਕੀ ਕਰ ਰਹੇ ਨੇ ਕਿ ਸਦਰਨ ਯਮਨ ਦੇ ਵਿੱਚ ਜਿਹੜੇ ਸੈਪਰੇਟਿਸਟ ਨੇ ਉਹ ਉਹਨਾਂ ਨੂੰ ਹਥਿਆਰ ਪਹੁੰਚਾ ਰਹੇ ਨੇ, ਕਿ ਇਹ ਜਿਹੜੇ ਸੈਪਰੇਟਿਸਟ ਸਦਰਨ ਯਮਨ ਦੇ ਵਿੱਚ ਨੇ, ਸਦਰਨ ਸੈਪਰੇਟਿਸਟ ਵੀ ਉਹਨਾਂ ਨੂੰ ਕਿਹਾ ਜਾਂਦਾ ਵੀ ਇਹਨਾਂ ਨੂੰ ਹੂਥੀਜ਼ ਨਾਲ ਲੜ ਲੈਣ ਦਿਓ, ਕਿ ਅਸੀਂ ਡਾਇਰੈਕਟਲੀ ਹੂਥੀਜ਼ ਦੇ ਨਾਲ ਲੜਾਈ ਦੇ ਵਿੱਚ ਨਾ ਜਾਈਏ। ਸਾਊਦੀ ਅਰੇਬੀਆ ਜਦਕਿ ਚਾਹੁੰਦਾ ਕਿ ਅਸੀਂ ਡਾਇਰੈਕਟ ਜਿਹੜਾ ਟਾਕਰਾ ਕਰੀਏ ਹੂਥੀਜ਼ ਦਾ। UAE ਵੱਲੋਂ ਇੱਕ ਵੱਖਰਾ ਇੱਕ ਗਰੁੱਪ ਹੈ ਸਦਰਨ ਸੈਪਰੇਟਿਸਟ, ਉਹਨਾਂ ਨੂੰ ਹਥਿਆਰਾਂ ਦੇ ਨਾਲ ਲੈਸ ਕੀਤਾ ਜਾ ਰਿਹਾ। ਇਸ ਚੀਜ਼ ਨੂੰ ਲੈ ਕੇ ਜਿਹੜਾ ਵੱਖਰਾ ਰਾਹ UAE ਵੱਲੋਂ ਇਖਤਿਆਰ ਕੀਤਾ ਜਾ ਰਿਹਾ। ਸਾਊਦੀ ਅਰੇਬੀਆ ਨੇ ਰੀਸੈਂਟਲੀ ਇੱਕ ਸ਼ਿਪਮੈਂਟ ਜਿਹੜੀ ਹੈ ਹਥਿਆਰਾਂ ਦੀ, ਉਹਨੂੰ ਸੀਜ਼ ਕੀਤਾ UAE ਵੱਲੋਂ। ਕਹਿ ਰਹੇ ਨੇ, ਅਲੈਜ ਕਰ ਰਹੇ ਨੇ ਕਿ ਉਹ ਸ਼ਿਪਮੈਂਟ ਆ ਰਹੀ ਸੀ। ਸੋ ਇਸ ਚੀਜ਼ ਨੂੰ ਲੈ ਕੇ ਵੀ ਆਪਸ ਦੇ ਵਿੱਚ ਇਹਨਾਂ ਦੀ ਤਣਾਤਣੀ ਬਣੀ ਹੋਈ ਸੀ
ਕਿ ਯਮਨ ਦੇ ਵਿੱਚ ਦੋਹਾਂ ਨੇ ਅਪੋਜ਼ਿੰਗ ਜਿਹੜੀਆਂ ਫੈਕਸ਼ਨ ਸੀਗੀਆਂ ਉਹਨਾਂ ਨੂੰ ਬੈਕ ਕਰ ਰਹੇ ਸੀ। ਅੱਛਾ ਦੇਖੋ, ਹੁਣ ਕਿਉਂਕਿ ਹੂਥੀ ਰੈਬਲਸ ਨੂੰ ਨਿਊਟਰਲਾਈਜ਼ ਕਰਨਾ ਸਾਊਦੀ ਅਰੇਬੀਆ ਵਾਸਤੇ ਜ਼ਿਆਦਾ ਜ਼ਰੂਰੀ ਹੈ, ਇਸ ਕਰਕੇ ਜਿਹੜਾ ਰੈੱਡ ਸੀ ਵਾਲਾ ਰਾਹ ਉਹ ਸਾਊਦੀ ਅਰੇਬੀਆ ਵਾਸਤੇ ਜ਼ਿਆਦਾ ਕਰੂਸ਼ੀਅਲ ਹੈ। UAE ਤਾਂ ਵੈਸੇ ਹੀ ਇੱਧਰ ਸਟੇਟ ਆਫ ਹੋਰਮੂਜ਼, ਗਲਫ ਆਫ ਓਮਾਨ ਅਤੇ ਅੱਗੇ ਸਿੱਧਾ ਅਰੇਬੀਅਨ ਸੀ ਵਾਲੇ ਪਾਸੇ ਨੂੰ ਆ ਜਾਂਦਾ। ਸੋ ਇਸ ਕਰਕੇ ਉਹਨਾਂ ਵਾਸਤੇ ਰੈੱਡ ਸੀ ਵਾਲਾ ਰਸਤਾ ਇੰਨਾ ਕਰੂਸ਼ੀਅਲ ਹੈ ਨਹੀਂ, ਇਸ ਕਰਕੇ ਉਹ ਕਹਿੰਦੇ ਨੇ ਵੀ ਜੇ ਅਸੀਂ ਥੋੜ੍ਹਾ ਹੈਂਡਸ ਆਫ ਅਪਰੋਚ ਰੱਖ ਕੇ ਵੀ ਹੂਥੀ ਰੈਬਲਸ ਨੂੰ ਕਾਬੂ ਕਰ ਸਕੀਏ ਉਹ ਠੀਕ ਆ, ਜਦਕਿ ਦੂਜੇ ਪਾਸੇ ਸਾਊਦੀ ਅਰੇਬੀਆ ਵਾਲੇ ਚਾਹੁੰਦੇ ਨੇ ਵੀ ਹੁਥੀ ਰੈਬਲਸ ਨੂੰ ਭਾਵੇਂ ਸਿੱਧਾ ਟਾਕਰਾ ਕਰਕੇ ਨਿਊਟਰਲਾਈਜ਼ ਕਰ ਲਈਏ ਤਾਂ ਕਿ ਸਾਡੇ ਵਾਸਤੇ ਰੈੱਡ ਸੀ ਵਾਲਾ ਰਸਤਾ ਖੁੱਲ੍ਹ ਸਕੇ, ਉੱਧਰ ਨੂੰ ਸਾਡੇ ਵਾਸਤੇ ਕੋਈ ਖਤਰਾ ਨਾ ਬਣੇ। ਸੋ ਜਿਹੜੀ ਜਿਹੜੇ ਤੁਹਾਡੇ ਕਹਿ ਲਓ ਦੋਹਾਂ ਮੁਲਕਾਂ ਦੇ ਜਿਹੜੀਆਂ ਪ੍ਰਾਇਓਰਿਟੀਜ਼ ਨੇ ਰੈੱਡ ਸੀ ਨੂੰ ਲੈ ਕੇ ਅਤੇ ਰੈੱਡ ਸੀ ਦੇ ਵਿੱਚ ਹੁਥੀਜ਼ ਦੇ ਖਤਰੇ ਨੂੰ ਲੈ ਕੇ ਉਹ ਵੱਖਰੀਆਂ ਨੇ।
ਅਤੇ ਇਹਦੇ ਵਿੱਚ ਇੱਕ ਹੋਰ ਐਲੀਮੈਂਟ ਇਹ ਵੀ ਹੈ ਕਿ UAE ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਅਲਾਈਨ ਕਰ ਰਿਹਾ।
ਹਾਂਜੀ,
UAE ਵੱਲੋਂ ਇੱਕ $100 billion ਦੀ ਕਲੀਨ ਐਨਰਜੀ ਡੀਲ ਕੀਤੀ ਗਈ ਹੈ ਅਮਰੀਕਾ ਦੇ ਨਾਲ, ਅਤੇ ਇਹਨਾਂ ਨੇ 2050 ਦਾ ਨੈੱਟ ਜ਼ੀਰੋ ਟਾਰਗੇਟ ਵੀ ਆਪਣੇ ਵਾਸਤੇ ਮਿਥਿਆ ਹੋਇਆ। ਸੋ ਇਸ ਸਾਰੀ ਸਿਚੁਏਸ਼ਨ ਉਹ ਆਪਣੇ ਆਪ ਨੂੰ OPEC ਦੇ ਇੱਕ ਕੰਟੈਂਪਰਰੀ ਵਜੋਂ ਪ੍ਰੋਜੈਕਟ ਕਰ ਰਹੇ ਨੇ, ਨੋਟ ਐਜ਼ ਅ ਪਾਰਟ ਆਫ OPEC। ਸੋ ਆਪਣੇ ਆਪ ਨੂੰ ਇੱਕ ਬਹੁਤ ਵੱਡੇ ਪਲੇਅਰ ਵਜੋਂ UAE ਪ੍ਰੋਜੈਕਟ ਕਰਨਾ ਚਾਹੁੰਦਾ। OPEC ਦੇ ਵਿੱਚ ਤੀਜਾ ਸਭ ਤੋਂ ਵੱਡਾ ਪ੍ਰੋਡਿਊਸਰ UAE ਹੈ, ਆਫਟਰ ਸਾਊਦੀ ਅਰੇਬੀਆ ਨੇ ਇਰਾਕ, ਤੀਜੇ ਨੰਬਰ ਤੇ UAE ਆਉਂਦਾ। ਸੋ ਇਹ ਚਾਹੁੰਦੇ ਨੇ ਕਿ ਅਸੀਂ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਪਲੇਅਰ ਵਜੋਂ ਪ੍ਰੋਜੈਕਟ ਕਰੀਏ ਤੇ ਅਮਰੀਕਾ ਦੇ ਨਾਲ ਖੁੱਲ੍ਹ ਕੇ ਅਸੀਂ ਜਿੱਦਾਂ ਡੀਲ ਕਰਨਾ ਚਾਹੁੰਦੇ ਉੱਦਾਂ
ਕਰੀਏ।
ਪਰ OPEC ਕਹਿ ਰਿਹਾ ਕਿ ਨਹੀਂ, ਇਸ ਵੇਲੇ ਅਮਰੀਕਾ ਸਾਡਾ ਰਾਈਵਲ ਬਣਿਆ ਹੋਇਆ।
ਅੱਛਾ, ਹੁਣ ਇਹਦੇ 'ਚ ਇੱਕ ਚੀਜ਼ ਆ ਵੀ ਜੋੜ ਲਓ, ਡੋਨਲਡ ਟਰੰਪ ਅਤੇ ਅਦਰਵਾਈਜ਼ ਵੀ ਕਈ ਜਿਹੜੇ ਹੋਰ ਅਮਰੀਕਨ ਪ੍ਰੈਜ਼ੀਡੈਂਟਸ ਰਹੇ ਨੇ, ਚੇਤਾ ਜੋ ਬਾਈਡਨ ਗਏ ਸੀ ਸਾਊਦੀ ਅਰੇਬੀਆ ਜਦੋਂ ਤੇਲ ਦੀਆਂ ਕੀਮਤਾਂ ਕੋਵਿਡ ਤੋਂ ਬਾਅਦ ਇੱਕਦਮ ਬਹੁਤ ਵੱਧ ਗਈਆਂ ਸੀ, ਇਨਫਲੇਸ਼ਨ ਕਿੰਨੀ ਉਦੋਂ ਆਲਮੋਸਟ ਡਬਲ ਡਿਜਿਟ ਦੇ ਨੇੜੇ ਪਹੁੰਚੀ ਸੀ, ਕਿ ਤੇਲ ਦੀ ਪ੍ਰੋਡਕਸ਼ਨ ਵਧਾ ਦਿਓ ਕਿਉਂਕਿ ਤੇਲ ਦੀ ਪ੍ਰੋਡਕਸ਼ਨ ਵਧੇਗੀ, ਆਇਲ ਪ੍ਰਾਈਸਿਸ ਘਟਣਗੀਆਂ, ਓਵਰਆਲ ਇਨਫਲੇਸ਼ਨ ਘਟੇਗੀ। ਅਮਰੀਕਾ ਵੀ ਹਮੇਸ਼ਾ ਇਹ ਚਾਹੁੰਦਾ ਰਹਿੰਦਾ ਵੀ OPEC ਵਾਲੇ ਆਪਣੀ ਤੇਲ ਦੀ ਪ੍ਰੋਡਕਸ਼ਨ ਵਧਾ ਕੇ ਆਇਲ ਪ੍ਰਾਈਸ ਸੁੱਟਣ, ਉਹਦੇ ਨਾਲ ਕਿਉਂਕਿ ਆਫਕੋਰਸ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਵਿੱਚ ਮਦਦ ਮਿਲਦੀ ਆ। ਹਾਂ, ਉਹਦਾ ਇੱਕ ਪਹਿਲੂ ਇਹ ਵੀ ਆ ਕਿ ਜੇ ਤੇਲ ਦੀ ਕੀਮਤ ਬਹੁਤ ਜ਼ਿਆਦਾ ਡਿੱਗ ਜਾਂਦੀ ਹੈ ਨੌਰਥ ਅਮੈਰੀਕਨ ਪ੍ਰੋਡਿਊਸਰਸ ਵਾਸਤੇ, ਫਿਰ ਤੇਲ ਪ੍ਰੋਡਿਊਸ ਕਰਨਾ ਵਾਇਬਲ ਨਹੀਂ ਰਹਿੰਦਾ। ਪਰ ਜਿਵੇਂ ਡੋਨਲਡ ਟਰੰਪ ਵੀ ਪਿਛਲੇ ਸਮੇਂ ਦੇ ਵਿੱਚ OPEC ਦੇ ਉੱਪਰ ਦਬਾਅ ਪਾਉਂਦੇ ਰਹੇ ਨੇ ਕਿ ਤੁਸੀਂ ਆਪਣੀ ਪ੍ਰੋਡਕਸ਼ਨ ਵਧਾਓ ਤਾਂ ਡਰਿਲ ਬੇਬੀ ਡਰਿਲ ਵੀ ਹੋਰ ਤੇਲ ਨਿਕਲੇ, ਪਰ ਇੱਧਰ ਜਦੋਂ ਪ੍ਰੋਡਕਸ਼ਨ ਦੇ ਵਿੱਚ ਵਾਧਾ ਨਹੀਂ ਹੁੰਦਾ, ਜਦੋਂ ਸਾਊਦੀ ਅਰੇਬੀਆ ਅਤੇ OPEC ਉਹਦੇ ਵਿੱਚ ਡਿੱਕਾ ਡਾਉਂਦਾ, ਹੁਣ UAE ਦਾ ਉਹ 'ਚੋਂ ਮਨਫੀ ਹੋ ਜਾਣਾ ਅਤੇ UAE ਦਾ ਕਹਿਣਾ ਵੀ ਅਸੀਂ ਆਪਣੀ ਆਪਣੇ ਮੁਤਾਬਕ ਆਪਣੀ ਕਪੈਸਿਟੀ ਮੁਤਾਬਕ ਪ੍ਰੋਡਕਸ਼ਨ ਕਰਨ ਦੇ ਰਾਹ 'ਤੇ ਹੁਣ ਤੁਰਾਂਗੇ, ਅਮਰੀਕਾ ਵੱਲੋਂ ਮੋਸਟ ਲਾਈਕਲੀ ਮੈਨੂੰ ਤਾਂ ਇਹ ਲੱਗਦਾ ਤਾਂ ਸਵਾਗਤ ਕੀਤਾ ਜਾਣਾ।
ਬਿਲਕੁਲ, ਡੋਨਲਡ ਟਰੰਪ ਵੁੱਡ ਬੀ ਵੈਰੀ ਹੈਪੀ।
ਯਾ,
ਉਹ ਤਾਂ ਇਹ ਕਹਿੰਦੇ ਰਹੇ ਨੇ ਕਿ UNGA ਦਾ ਇੱਕ ਭਾਸ਼ਣ ਸੀ 2018 ਦੇ ਵਿੱਚ, ਡੋਨਲਡ ਟਰੰਪ ਨੇ ਉੱਥੇ ਜਾ ਕੇ ਕਿਹਾ ਸੀ ਕਿ OPEC ਵਾਲੇ ਤਾਂ ਸਾਰੇ ਵਿਸ਼ਵ ਨੂੰ ਰਿਪ ਆਫ ਕਰ ਰਹੇ ਨੇ
ਜੀ
ਬਾਈ ਇਨਫਲੇਟਿੰਗ ਦਾ ਆਇਲ ਪ੍ਰਾਈਸਿਸ, ਤੇ ਉਹ ਸਮੇਂ ਸਮੇਂ ਤੇ ਕਹਿੰਦੇ ਰਹੇ ਨੇ ਕਿ OPEC ਨੀਡਸ ਟੂ ਇਨਕਰੀਜ਼ ਦੇ ਪ੍ਰੋਡਕਸ਼ਨ, ਰਿਮੂਵ ਦਾ ਪ੍ਰੋਡਕਸ਼ਨ ਕੈਪਸ। ਸੋ ਉਹ ਤਾਂ ਬੜੇ ਖੁਸ਼ ਹੋਣਗੇ, ਤੇ UAE ਇਦਾਂ ਹੀ ਮੰਨਿਆ ਜਾ ਰਿਹਾ ਕਿ ਅਮਰੀਕਾ ਨੇ ਬੇਸਿਕਲੀ UAE ਨੂੰ OPEC ਦੇ ਵਿੱਚੋਂ ਪੱਟ ਲਿਆ
ਕਿ
ਆਪਣੇ ਵੱਲ ਕਰ ਲਿਆ। ਸੋ ਸਮੀਕਰਨ ਜਿਹੜੇ ਨੇ, ਸੋ ਇਰਾਨ ਵਾਰ ਜਿਹੜੀ ਚੱਲ ਰਹੀ ਇਸ ਵੇਲੇ ਉਹਦੇ ਕਰਕੇ ਸਮੀਕਰਨ ਮਿਡਲ ਈਸਟ ਦੇ ਵਿੱਚ ਬਦਲਣੇ ਸ਼ੁਰੂ ਹੋ ਗਏ ਨੇ।
ਕੀ ਮਿਡਲ ਈਸਟ ਦੇ ਵਿੱਚ ਫਿਰ ਇਹ ਕਹਿ ਲਓ ਕਿ ਜਿਹੜੀ ਸਰਪੰਚੀ ਇਸ ਵੇਲੇ ਡਿਫੈਕਟੋ ਤਰੀਕੇ ਨਾਲ ਸਾਊਦੀ ਅਰੇਬੀਆ ਦੇ ਹੱਥ ਹੈ, ਉਹਦੀ ਵੀ ਤਬਦੀਲੀ ਹੋ ਸਕਦੀ ਆ?
ਹੋ ਸਕਦੀ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇਟ ਮਾਈਟ ਲੀਡ ਟੂ ਦਾ ਐਂਡ ਸਟਾਰਟ ਆਫ ਦੀ ਐਂਡ ਆਫ OPEC, ਕਿਉਂਕਿ ਦੇਖੋ ਇਸ ਵੇਲੇ ਹੋ ਕੀ ਰਿਹਾ ਕਿ ਮਿਡਲ ਈਸਟ ਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਆਇਲ ਸੰਬੰਧੀ ਹੈ ਉਹਦੇ ਉੱਤੇ ਇਰਾਨ ਵੱਲੋਂ ਹਮਲੇ ਕੀਤੇ ਗਏ, ਜਾਂ ਕਈ ਕਹਿੰਦੇ ਨੇ ਕਿ ਇਜ਼ਰਾਈਲ ਵੱਲੋਂ ਕੀਤੇ ਗਏ। ਸੋ ਜੋ ਵੀ ਹੈ ਕਿ ਇਨਫਰਾਸਟ੍ਰਕਚਰ ਦਾ ਨੁਕਸਾਨ ਹੋਇਆ, ਫਿਰ ਉੱਥੋਂ ਪ੍ਰੋਡਕਸ਼ਨ ਪ੍ਰਭਾਵਿਤ ਹੋਈ, ਪਲੱਸ ਸਟੇਟ ਆਫ ਹਾਰਮੋਨਸ ਦੇ ਬੰਦ ਹੋਣ ਨਾਲ ਜਿਹੜੀ ਸ਼ਿਪਮੈਂਟਸ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ। ਸੋ ਇਸ ਵੇਲੇ ਮੁਲਕਾਂ ਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਆਰਥਿਕ ਸਿਚੁਏਸ਼ਨ ਹੈ, ਬਿਕੋਜ਼ ਦੀਜ਼ ਆਰ ਆਲ ਆਇਲ ਇਕਨੋਮੀਜ਼, ਕਿ ਸਾਨੂੰ ਆਪਣਾ ਹੁਣ ਆਪ ਸੋਚਣਾ ਪੈਣਾ। ਸੋ ਜਦੋਂ ਕਿਹਾ ਜਾਂਦਾ ਵੀ ਜਿਹੜਾ ਔਖਾ ਸਮਾਂ ਹੁੰਦਾ ਉਹਦੇ ਵਿੱਚ ਔਖੇ ਕਦਮ ਚੁੱਕਣੇ ਪੈਂਦੇ ਨੇ, ਸੋ ਸਮੀਕਰਨ ਬਦਲਣਗੇ। ਸੋ ਉਹਦਾ ਇੱਕ ਇਹ ਸੰਕੇਤ ਹੈ। ਤੇ OPEC ਦੇ ਵਿੱਚ ਪਹਿਲਾਂ ਵੀ ਅਸੀਂ ਦੇਖਿਆ ਕਿ 2019 ਦੇ ਵਿੱਚ ਪਹਿਲਾਂ ਕਤਰ ਨੇ OPEC ਛੱਡਿਆ, ਉਸ ਤੋਂ ਬਾਅਦ ਇਕਵਾਡੋਰ ਨੇ ਛੱਡਿਆ, ਫਿਰ ਇੰਡੋਨੇਸ਼ੀਆ ਨੇ 2016 ਦੇ ਵਿੱਚ ਛੱਡਿਆ, 2023 ਦੇ ਵਿੱਚ ਅੰਗੋਲਾ ਨੇ ਛੱਡਿਆ। ਸੋ ਜਿਹੜੇ ਆਇਲ ਕੈਪਸ ਨੇ ਉਹਨਾਂ ਨੂੰ ਕਿੰਨੀ ਦੇਰ ਤੱਕ ਇਕਨੋਮੀਜ਼ ਸਹੇੜ ਸਕਦੀਆਂ ਨੇ, ਕਿਉਂਕਿ ਸਾਊਦੀ ਅਰੇਬੀਆ ਦਾ ਕਹਿਣਾ ਵੀ ਧਨਾੜ ਮੁਲਕਾ ਫਰਕ ਨਹੀਂ ਪੈਂਦਾ, ਘੱਟ ਪ੍ਰੋਡਕਸ਼ਨ ਕਰਕੇ ਵੀ ਕੰਮ ਚੱਲਦਾ, ਤੇਲ ਦੀ ਕੀਮਤ ਬਣੀ ਰਹੇ, ਸੌਦਾ ਜਿਹੜਾ ਉਹ ਮੁਨਾਫੇ ਦਾ ਬਣਿਆ ਰਹੇ,
ਪਰ ਘੱਟ ਵੇਚ ਕੇ ਵੀ ਉਸ ਨੇ ਪੈਸੇ ਕਮਾ ਸਕਦੇ।
ਜਿਹੜੀ ਇਕਨੋਮੀ ਦਾ ਸਰਦਾ ਨਹੀਂ, ਜਿਹੜੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ, ਉਹ ਕਹਿੰਦੀ ਵੀ ਇਹ ਜਿਹੜੀ ਨਵਾਬੀ ਹੈ ਜਿਹੜੀ ਇਹ ਕਿ ਜੋ ਇਹ ਨਵਾਬੀ ਜਿਹੜੇ ਸ਼ੌਕ ਨੇ ਵੀ ਅਸੀਂ ਘੱਟ ਪ੍ਰੋਡਕਸ਼ਨ ਕਰਕੇ ਕੀਮਤ ਉੱਪਰ ਰੱਖ ਕੇ ਵੀ ਕੰਮ ਚਲਾਵਾਂਗੇ, ਵੀ ਸਾਡਾ ਹੁਣ ਸਰਦਾ ਨਹੀਂ, ਇਟਸ ਨੋਟ ਵਾਇਬਲ ਫੋਰ ਅਸ ਐਨੀ ਮੋਰ, ਸਾਨੂੰ ਪ੍ਰੋਡਕਸ਼ਨ ਵਧਾਉਣ ਦਿਓ, ਉਹ ਫਿਰ OPEC ਦੇ ਵਿੱਚੋਂ ਬਾਹਰ ਹੋ ਜਾਇਆ ਕਰਦੇ।
UAE ਦੀ ਵਾਸੂ ਜੀ ਪ੍ਰੋਡਕਸ਼ਨ ਕਾਸਟ ਹੈ ਨਾ ਜਿਹੜੀ ਤੇਲ ਦੀ, $10-20 ਪ੍ਰਤੀ ਬੈਰਲ ਹੀ ਹੈ। ਸੋ ਤੇਲ ਦੀ ਕੀਮਤ ਇਸ ਵੇਲੇ ਬ੍ਰੈਂਟ ਦੀ $100 ਤੋਂ ਉੱਤੇ ਆ। ਸ਼ਾਰਟ ਟਰਮ ਦੇ ਵਿੱਚ UAE ਦਾ OPEC 'ਚੋਂ ਬਾਹਰ ਹੋਣਾ, ਇਹਦੇ ਕਰਕੇ ਕੀਮਤਾਂ ਦੇ ਵਿੱਚ ਥੋੜ੍ਹਾ ਜਿਹੀ ਫਲਕਚੁਏਸ਼ਨ ਆਏਗੀ, ਵੋਲੇਟਿਲਿਟੀ ਬਹੁਤ ਦੇਖਣ ਨੂੰ ਮਿਲੇਗੀ। UAE ਦੀ ਦੇਖੋ ਵੈਸੇ ਵੀ ਜੇ ਤੁਸੀਂ ਪੋਜੀਸ਼ਨ ਵੇਖੋ ਨਾ, ਸਟੇਟ ਆਫ ਹਾਰਮੂਜ਼ ਇਸ ਵੇਲੇ ਜੋ ਉੱਥੇ ਬਲੋਕੇਡ ਆ, ਆਫਕੋਰਸ ਉਹਨੇ UAE ਨੂੰ ਵੀ ਇੰਪੈਕਟ ਕੀਤਾ, ਪਰ ਉਹਨਾਂ ਦੀ ਸਟ੍ਰੈਟੇਜਿਕ ਲੋਕੇਸ਼ਨ ਇਹੋ ਜਿਹੀ ਹੈ ਕਿ ਉਹਨਾਂ ਦੀ ਇੱਕ ਤਾਂ ਪਾਈਪਲਾਈਨ ਜਾਂਦੀ ਆ ਪੋਰਟ ਆਫ ਗਲਫ ਆਫ ਓਮਾਨ ਤੱਕ, ਉਹਦੀ 2 ਮਿਲੀਅਨ ਬੈਰਲ ਦਿਹਾੜੀ ਦੀ ਕਪੈਸਿਟੀ ਆ। ਹੁਣ ਉਹਦੇ ਵਿੱਚ ਉਹ ਵਾਧਾ ਕਰਕੇ ਜਿਹੜੀ ਆਪਣੀ ਐਕਸੈਸ ਕਪੈਸਿਟੀ ਆ ਉਹਨੂੰ ਸਿੱਧਾ, ਕਿਉਂਕਿ ਸਟੇਟ ਆਫ ਹੋਰਮੂਜ਼ 'ਚੋਂ ਨਿਕਲਣ ਦੀ ਲੋੜ ਨਹੀਂ ਉਹਨਾਂ ਨੂੰ, ਜੇ UAE ਵਾਲੇ ਚਾਹੁਣ ਉਹ ਸਿੱਧਾ ਆਪਣੀ ਪਾਈਪਲਾਈਨ ਰਾਹੀਂ ਗਲਫ ਆਫ ਓਮਾਨ 'ਚੋਂ ਅੱਗੇ ਰਾਈਟ ਵੇ ਸਿੱਧਾ ਅਰੇਬੀਅਨ ਸੀ ਵਾਲੇ ਪਾਸੇ, ਇੰਡੀਆ ਵਾਲੇ ਪਾਸੇ ਨੂੰ ਪਹੁੰਚ ਸਕਦੇ ਆ। ਸੋ ਇਹ ਦੇਖਣਾ ਹੋਏਗਾ ਕਿ ਆਪਣੇ ਆਇਲ ਨੂੰ ਮੂਵ ਕਰਨ ਦੇ ਵਾਸਤੇ ਉਹ ਨਵਾਂ ਇਨਫਰਾਸਟ੍ਰਕਚਰ ਕੀ ਕੁਝ ਡਿਵੈਲਪ ਕਰਦੇ ਨੇ, ਉਹਨੂੰ ਡਿਵੈਲਪ ਹੋਣ 'ਚ ਵੀ ਟਾਈਮ ਲੱਗਣਾ। ਪਰ ਇਹ ਜਿਹੜੀ ਇੱਕ ਬਹੁਤ ਵੱਡੀ ਤਬਦੀਲੀ ਆ ਓਪੈਕ ਅਤੇ ਓਪੈਕ ਪਲੱਸ ਦੇ ਵਿੱਚੋਂ UAE ਦੇ ਨਿਕਲਣ ਦਾ ਐਲਾਨ, ਉਹ ਵੀ 1 ਮਈ ਤੋਂ, ਅਤੇ UAE ਦੇ ਐਨਰਜੀ ਮਿਨਿਸਟਰ ਨੇ ਗੱਲ ਆਖੀ ਹੈ, ਕਹਿੰਦੇ ਅਸੀਂ ਇੰਡੀਪੈਂਡੈਂਟ ਡਿਸੀਜਨ ਲਿਆ। ਪੁੱਛਿਆ ਗਿਆ ਸਾਊਦੀ ਅਰੇਬੀਆ ਨਾਲ ਗੱਲ ਕੀਤੀ, ਕਹਿੰਦੇ ਕਿਸੇ ਮੁਲਕ ਨਾਲ ਗੱਲ ਨਹੀਂ ਕੀਤੀ, ਇਹ ਅਸੀਂ ਆਪਣੇ ਹਿੱਤ ਦੇ ਵਿੱਚ ਆਪਣੇ ਮੁਤਾਬਕ ਇਹ ਫੈਸਲਾ ਕੀਤਾ ਹੈ।
ਅਤੇ ਵਰਲਡ ਬੈਂਕ ਵੱਲੋਂ ਪ੍ਰੋਜੈਕਟ ਕੀਤਾ ਗਿਆ, ਅੱਜ ਇੱਕ ਰਿਪੋਰਟ ਆਈ ਹੈ ਕਿ ਇਸ ਸਾਲ ਦੇ ਵਿੱਚ ਜਿਹੜੇ ਵਰਲਡ ਆਇਲ ਪ੍ਰਾਈਸਿਸ ਨੇ ਉਹ 24% ਵਧਣਗੇ। ਸੋ ਹੁਣ UAE ਦੇ ਵੱਲੋਂ ਓਪੈਕ ਦੇ ਵਿੱਚੋਂ ਬਾਹਰ ਹੋ ਜਾਣਾ ਤੇ ਪ੍ਰੋਡਕਸ਼ਨ ਵਧਾਉਣ ਦੇ ਸੰਕੇਤ ਦਿੱਤੇ ਜਾਣੇ, ਸੋ ਵਿਲ ਇਟ ਲੀਡ ਟੂ ਅ ਪ੍ਰਾਈਸ ਵਾਰ, ਕਿ ਸਾਊਦੀ ਅਰੇਬੀਆ ਵੀ ਫਿਰ ਕਹੇਗਾ ਠੀਕ ਹੈ ਸਾਰੇ ਪ੍ਰੋਡਕਸ਼ਨ ਵਧਾਉਂਦੇ ਦੇਖ ਲੈਂਦੇ ਹਾਂ ਕੌਣ ਕਿੰਨੀ ਦੇਰ ਲਾਸਟ ਕਰਦਾ, ਵੀ ਜੇ ਪ੍ਰਾਈਸਿਸ ਸਿੱਟ ਕੇ ਦੇਖਣਾ ਤੇ ਸਿੱਟ ਕੇ ਦੇਖ ਲੈਂਦੇ ਹਾਂ, ਜਾਂ ਫਿਰ ਸਾਊਦੀ ਅਰੇਬੀਆ ਕਹਿੰਦਾ ਹੋਊ ਕੀ ਫਰਕ ਪੈਂਦਾ ਵੀ ਜੇ ਜਾਂਦਾ ਜਾਵੇ।
ਸੋ ਇਸ ਵੇਲੇ ਆਇਲ ਨੂੰ ਟਰਾਂਸਪੋਰਟ ਕਰਨਾ, ਦੇਖੋ ਓਪੈਕ ਚੋਂ ਨਿਕਲਣਾ ਇਹ ਤਾਂ ਇੱਕ ਐਲਾਨ ਦੇ ਨਾਲ ਓਪੈਕ ਚੋਂ ਬਾਹਰ ਹੋ ਗਿਆ UAE, ਪਰ ਜਿਹੜਾ ਤੇਲ ਦੀ ਪ੍ਰੋਡਕਸ਼ਨ ਵਧਾ ਕੇ ਉਹਨੂੰ ਭੇਜਣਾ ਕਿਵੇਂ ਆ, ਇਹਨਾਂ ਨੂੰ ਟਾਈਮ ਲੱਗਣਾ ਡਿਵੈਲਪ ਕਰਦਿਆਂ ਕਰਦਿਆਂ। ਸੋ ਦੈਟ ਰਿਮੇਨਸ ਟੂ ਬੀ ਸੀਨ। ਬਸ ਜੀ, IPL ਫੋਲੋ ਕਰ ਰਹੇ ਹੋ?
ਨਾਟ ਰੀਲੀ,
ਮੈਂ ਵੀ ਨਹੀਂ। ਮੈਂ ਸੋਚਦਾ ਹੁੰਦਾ ਮੈਚ ਦੇਖੂੰਗਾ ਯਾਰ, ਪਰ ਸਵਾਦ ਨਹੀਂ ਆਉਂਦਾ ਯਾਰ, ਜਦੋਂ ਹਰ ਮੈਚ ਦੇ ਵਿੱਚ 200, 240, 260 ਵੀ, ਮਤਲਬ ਬੋਲਰਸ ਨੂੰ ਥੋੜ੍ਹਾ ਜਿਹਾ ਮੌਕਾ ਮਿਲਣਾ ਚਾਹੀਦਾ। ਕੱਲ੍ਹ ਵਾਲੇ ਮੈਚ ਹੋਇਆ ਉਹ 74 ਤੇ ਇੱਕ ਟੀਮ ਜਿਹੜੀ ਕਿਹੜੀ ਦਿੱਲੀ ਵਾਲੇ, ਆਹੋ ਜਿਹਨਾਂ ਨੇ
ਉਹ ਮੈਂ
2 ਦਿਨ ਪਹਿਲਾਂ 150 ਦਾ ਗੱਲਾਂ ਰੱਖਿਆ, ਰਾਹੁਲ ਮਾਰ ਗਿਆ,
ਉਹ 7-8 ਰਨ ਤੇ 6 ਆਊਟ ਹੋ ਗਏ ਸੀ, ਇਟ ਵਾਸ 8-6 ਐਟ 1 ਪੁਆਇੰਟ।
ਓ ਇਸ ਦਾ ਰਾਈਟ,
ਹਾਂ ਪਤਾ ਨਹੀਂ ਲੱਗਦਾ ਸੀ ਵਿਕਟਾਂ ਕਿਹੜੀਆਂ ਤੇ
ਰਨ ਕਿਹੜੇ ਨੇ। ਪਰ ਇੱਕ ਗੱਲ ਇਹ ਜ਼ਰੂਰ ਹੈ ਯਾਰ, ਕ੍ਰਿਕਟ ਦੇ ਵਿੱਚ ਨਾ ਸਪੈਸ਼ਲੀ T20 ਦੇ ਵਿੱਚ ਬੋਲਰਸ ਨੂੰ ਥੋੜ੍ਹਾ ਉਹਨਾਂ ਨੂੰ ਵੀ ਡੋਮੀਨੈਂਸ ਚਾਹੀਦੀ ਆ, ਉਹ ਵੀ ਤਾਂ ਖੇਡਣੀ ਆਏ ਆ।
ਉਹਨਾਂ ਨੂੰ ਕੋਈ ਨਹੀਂ, ਉਹਨਾਂ ਨੂੰ ਪਿੱਠ ਤੇ ਥਾਪੀ ਮਾਰ ਕੇ ਕਹਿ ਦਿੰਦੇ ਸ਼ੇਰ ਬਣ ਸ਼ੇਰ ਬਣ।
ਪਰ ਤੁਸੀਂ ਇਹ ਦੇਖੋ, ਇੱਕ ਟਾਈਮ ਅਜਿਹਾ ਸੀ ਜਦੋਂ ਅਸੀਂ ਵੈਨ ਵੀ ਵਰ ਖੇਡਸ ਐਂਡ ਜਦੋਂ ਉਦੋਂ ਕ੍ਰਿਕਟ ਦੇਖੀ ਦੀ ਸੀ ਕਿ 50 ਓਵਰ ਦੇ ਮੈਚ ਦੇ ਵਿੱਚ ਜੇ 250 ਦਾ ਸਕੋਰ, 260 ਦਾ ਸਕੋਰ ਬੜਾ ਵਧੀਆ ਫਰਮੇਡੇਬਲ ਸਕੋਰ ਮੰਨਿਆ ਜਾਂਦਾ ਸੀ।
250 ਪਲੱਸ ਯੂਜ਼ ਟੂ ਬੀ ਅ ਗੁੱਡ ਟੋਟਲ,
ਯੂਜ਼ ਟੂ ਬੀ ਅ ਗੁੱਡ ਟੋਟਲ, ਕਿਉਂਕਿ ਬੋਲਰਸ ਨੂੰ ਇਕੁਅਲ ਮੌਕਾ ਤਾਂ ਸੀਗਾ ਐਟਲੀਸਟ। T20 ਦੇ ਵਿੱਚ ਤਾਂ ਐਂ ਲੱਗਦਾ ਕਿ ਬੋਲਰਸ ਤਾਂ ਬਸ ਸਿਰਫ ਇੱਕ ਜਿਵੇਂ ਹੁੰਦਾ ਨਾ ਪਲੇਸ ਹੋਲਡਰ ਵਾਸਤੇ ਹੀ ਰੱਖੇ ਆ।
ਸਹੀ ਗੱਲ ਆ,
ਇਸ ਤੋਂ ਤਾਂ ਐਂ ਕਰ ਦਿਓ ਵਿਕਟਸ ਥੋੜ੍ਹੀ ਇਹੋ ਜਿਹੀਆਂ ਬਣਾਓ ਕਿ ਜਿਹਦੇ ਵਿੱਚ ਬੋਲਰਸ ਵਾਸਤੇ ਵੀ ਥੋੜ੍ਹਾ ਸਕੋਪ ਹੋਵੇ। ਤੁਸੀਂ ਐਂ ਕਹਿ ਦਿਓ ਕਿ ਜੇ ਮੰਨ ਲਓ ਬਾਉਂਡਰੀ ਹੈਗੀ ਆ 80 ਮੀਟਰ ਦੀ, ਕਿ ਜੇ ਤੁਸੀਂ 100 ਮੀਟਰ ਦਾ ਸਿਕਸ ਮਾਰਿਆ ਉਹ ਜਾਂ ਮਾਰਿਆ ਸ਼ਾਟ, ਤਾਂ ਉੱਤੇ 8 ਰਨ ਮਿਲਣਗੇ।
ਉਹ ਸੀਗਾ ਇੱਕ ਟੂਰਨਾਮੈਂਟ ਹੁੰਦਾ ਜੋ ਬਹੁਤ ਛੋਟੇ ਹੁੰਦੇ ਸੀ, ਹਾਂਗਕਾਂਗ ਸੁਪਰ ਸਮਥਿੰਗ, ਹਾਂਗਕਾਂਗ ਹੁੰਦੇ ਸੀ ਉਹ ਮੈਚ, ਕੁਝ 8 ਵੀ ਹੁੰਦਾ ਸੀ ਮੇਰਾ ਕਿਹਾ
ਹੁੰਦਾ ਸੀ ਉਹਦੇ ਵਿੱਚ। ਮੈਂ ਥਿੰਕ ਇਹਦੇ ਚਾਹੀਦਾ, ਪਰ ਥੋੜ੍ਹਾ ਬੋਲਰਸ ਵਾਸਤੇ ਯਾਰ ਸਕੋਪ ਚਾਹੀਦਾ। ਬੋਲਰਸ ਤੇ ਵਿਚਾਰਿਆਂ ਤਰਸ ਆਉਂਦਾ, ਚੰਗੇ ਭਲੇ ਬੋਲਰ ਇੱਕਦਮ ਉੱਥੇ ਜਾ ਕੇ 4 ਓਵਰਾਂ ਦੇ ਵਿੱਚ 65 ਰਨ ਪਿੱਟ ਗਏ।
ਜੇ ਕਿਸੇ ਨੇ ਕਿਸੇ ਨੂੰ ਕਲੀਨ ਬੋਲਡ ਕਰਤਾ ਤੇ ਦੋਨੋਂ ਹੀ ਬੈਟਸਮੈਨ ਆਊਟ,
ਦੋਨੋਂ ਆਊਟ,
ਤਾਂ ਦੂਜਾ ਖੜਾ ਨਾਨ ਸਟ੍ਰਾਈਕਰ ਉਹ ਵੀ ਜਾਵੇ
ਨਹੀਂ, ਜਾਂ ਫਿਰ ਸਭ ਤੋਂ ਵਧੀਆ 1 ਟਿਪ 1 ਹੈਂਡ ਆਊਟ। ਮਹੱਲਾ ਕ੍ਰਿਕਟ ਦਾ ਇਹ ਬੜਾ ਵਧੀਆ ਰੂਲ ਹੁੰਦਾ ਸੀ। ਵਾਸੂ ਜੀ, ਅੱਛਾ ਹੁਣ ਆਪਾਂ ਗੱਲ ਕਰ ਲਈਏ, BC ਨੇ ਆਪਣੇ PNP ਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਆ ਉਹਦੇ ਵਿੱਚ ਕੁਝ ਤਬਦੀਲੀਆਂ ਐਲਾਨ ਕੀਤੀਆਂ ਨੇ। ਪਹਿਲੀ ਗੱਲ ਤਾਂ BC ਘੱਟੋ ਘੱਟ 2 ਸਾਲ ਤੋਂ ਤਾਂ ਅਸੀਂ ਇਹ ਗੱਲ ਕਵਰ ਕਰ ਰਹੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਬਾਰ ਬਾਰ ਫੈਡਰਲ ਸਰਕਾਰ ਨੂੰ ਇਹ ਕਹਿੰਦਾ ਕਿ ਜੀ ਸਾਨੂੰ ਜ਼ਿਆਦਾ ਐਲੋਕੇਸ਼ਨ ਦਿਓ, ਜਿਹੜੇ PNP ਦੇ ਸਪੋਟ ਨੇ ਸਾਨੂੰ ਜ਼ਿਆਦਾ ਇਖਤਿਆਰ ਹੋਣਾ ਚਾਹੀਦਾ, ਜਿਵੇਂ ਕਿਊਬੈਕ ਦੇ ਕੋਲ ਉਹ ਕਾਫ਼ੀ ਖੁੱਲ੍ਹ ਹੈਗੀ ਆ। BC ਦੀ ਮੰਗ ਸੀ ਵੀ 9,000 ਸਪੋਟ ਸਾਨੂੰ PNP ਦੇ ਦਿੱਤੇ ਜਾਣ, ਕਿ ਜਿੰਨੇ ਵੀ BC 'ਚ ਪਰਮਾਨੈਂਟ ਰੈਜੀਡੈਂਟਸ ਆਉਂਦੇ ਨੇ ਉਹਨਾਂ 'ਚੋਂ ਘੱਟੋ ਘੱਟ 9,000 ਅਜਿਹੇ ਹੋਣ ਜਿਹੜੇ ਅਸੀਂ ਪਿੱਕ ਐਂਡ ਚੂਜ਼ ਕਰੀਏ ਵੀ ਇਹ ਫਲਾਨੀ ਕੈਟਾਗਰੀ ਦਾ ਇਸ ਪ੍ਰੋਫਾਈਲ ਵਾਲਾ ਵਿਅਕਤੀ ਇੱਥੇ PR ਬਣੇ। BC ਨੂੰ ਇਸ ਸਾਲ ਵਾਸਤੇ ਜਿਹੜੀ ਐਲੋਕੇਸ਼ਨ ਆ ਉਹ 5,254 ਵਿਅਕਤੀਆਂ ਦੀ ਹੈ PNP ਵਾਸਤੇ, ਅਤੇ PNP ਦੇ ਵਿੱਚ ਕਿਹਨਾਂ ਕਿਹਨਾਂ ਨੂੰ ਐਕਸੈਪਟ ਕੀਤਾ ਜਾਏਗਾ, ਉਹਦੇ ਵਿੱਚ 2026 ਵਾਸਤੇ ਕਿਹੜੀਆਂ ਕਿਹੜੀਆਂ ਪ੍ਰਾਇਓਰਟੀਜ਼ ਹੋਣਗੀਆਂ, ਉਹ ਤਬਦੀਲੀਆਂ BC ਦੀ ਸਰਕਾਰ ਨੇ ਕਹਿ ਲਓ ਚੁੱਪ ਚੁਪੀਤੇ ਜੇ ਪਿਛਲੇ ਦਿਨੀਂ ਅਨਾਊਂਸ ਕਰ ਦਿੱਤੀਆਂ ਨੇ। ਸੋ ਉਹਦੇ ਬਾਰੇ ਗੱਲ ਕਰਦੇ ਹਾਂ। ਮੁੱਕਦੀ ਗੱਲ ਇੱਕ ਤਾਂ ਇਹ ਆ ਵੀ ਹੈਲਥ ਕੇਅਰ ਅਤੇ ਟ੍ਰੇਡਸ ਵਰਕਰਸ ਨੂੰ ਪ੍ਰਾਇਓਰਟਾਈਜ਼ ਕੀਤਾ ਜਾਣਾ, ਅਤੇ ਜਿਹੜੇ ਮੈਟਰੋ ਵੈਨਕੂਵਰ ਦੇ ਇਲਾਕੇ ਤੋਂ ਰੈਸਟ ਆਫ BC ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਵੀ ਇੱਕ ਪ੍ਰਪੋਰਸ਼ਨ, ਇੱਕ ਐਲੋਕੇਸ਼ਨ ਉਹਨਾਂ ਵਾਸਤੇ ਵੀ ਰੱਖੀ ਗਈ ਆ,
35%
35%।
ਸੋ ਵੀ ਜਿੰਨੀਆਂ ਵੀ ਨੋਮੀਨੇਸ਼ਨਸ ਹੋਣਗੀਆਂ 35% ਜਾਣਗੀਆਂ ਉਹਨਾਂ ਵਰਕਰਸ ਨੂੰ ਜਿਹੜੇ GTA ਤੋਂ ਬਾਹਰ ਨੇ, GTA ਨੇ ਆਪਣੇ ਗ੍ਰੇਟਰ ਵੈਨਕੂਵਰ ਤੋਂ ਬਾਹਰ ਨੇ।
ਸੋ 1839 ਬਣਦੇ ਨੇ।
ਚਲੋ, ਤੇ ਇਹਦੇ ਵਿੱਚ ਨਾਲ ਇੱਕ ਥੀਮ, ਜਿਹੜਾ ਮੇਨ ਥੀਮ ਤਾਂ ਇਹ ਹੈ ਕਿ ਹੈਲਥ ਕੇਅਰ ਅਤੇ ਟ੍ਰੇਡਸ ਵਰਕਰਸ ਨੂੰ ਤਰਜੀਹ ਦਿੱਤੀ ਜਾਏਗੀ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੁਝ PNP ਦੀਆਂ ਸਟਰੀਮਸ ਹਨ, ਉਹ ਪਹਿਲਾਂ ਕਿਹਾ ਸੀ ਕਿ 2 ਸਟਰੀਮਸ ਚੱਲਦੀਆਂ ਸੀ, ਇੱਕ ਗ੍ਰੈਜੂਏਟ ਅਤੇ ਇੱਕ ਪੋਸਟ ਗ੍ਰੈਜੂਏਟ ਵੀ ਇਹਨਾਂ ਨੂੰ ਅਸੀਂ ਰਿਪਲੇਸ ਕਰਾਂਗੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਡਾਕਟਰਲ ਸਟ੍ਰੀਮਸ ਦੇ ਨਾਲ
ਜੀ,
ਪਰ ਉਹ ਹੁਣ ਰਿਪਲੇਸ ਕਰਨ ਦੀ ਵੀ ਜਿਹੜੀ ਯੋਜਨਾ ਹੈ ਉਹ ਕੈਂਸਲ ਕਰ ਦਿੱਤੀ ਗਈ ਹੈ, ਕਿਉਂਕਿ ਸਰਕਾਰ ਨੇ ਪਿਛਲੇ ਸਾਲ ਇਹ ਸਪਸ਼ਟ ਕਰਤਾ ਸੀ ਵੀ ਰਿਪਲੇਸ ਵੀ ਤਾਂ ਕੀਤਾ ਜਾਏਗਾ ਜੇਕਰ ਸਾਡੀ ਓਵਰਆਲ ਐਲੋਕੇਸ਼ਨ ਫੈਡਰਲ ਸਰਕਾਰ ਵੱਲੋਂ ਵਧਾਈ ਜਾਂਦੀ ਹੈ ਵੀ ਅਸੀਂ 9,000 ਸਪੋਟਸ ਮੰਗ ਰਹੇ ਹਾਂ, ਸਾਨੂੰ 5,454 ਹੀ ਮਿਲੇ ਨੇ, ਵੀ ਇਹਦੇ ਵਿੱਚ ਵਾਧਾ ਜੇ ਹੋਇਆ ਤੇ ਫਿਰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੋਈ ਸਟ੍ਰੀਮ ਲੈ ਕੇ ਆਵਾਂਗੇ PR ਦੀ, ਅਦਰਵਾਈਜ਼ ਨਹੀਂ ਲੈ ਕੇ ਆਵਾਂਗੇ। ਸੋ ਉਹਨੂੰ ਹੁਣ ਕੈਂਸਲ ਕਰ ਦਿੱਤਾ ਗਿਆ। ਸੋ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋ ਕੇ ਜਿਹੜਾ ਵਰਕ ਪਰਮਿਟ ਲੈ ਕੇ PR ਲੈਣਾ ਚਾਹੁੰਦੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਕੋਈ ਹੋਰ ਰਾਹ ਦੇਖ ਲਓ ਵੀ ਕੋਈ ਟ੍ਰੇਡਸ ਦੇ ਵਿੱਚ ਕੋਈ ਸਰਟੀਫਿਕੇਟ ਲੈ ਲਓ, ਹੈਲਥ ਕੇਅਰ ਦੇ ਵਿੱਚ ਕੋਈ ਸਰਟੀਫਿਕੇਸ਼ਨ ਲੈ ਲਓ, ਵੀ ਆਲਟਰਨੇਟ ਕੋਈ ਪੈਥ ਤੁਸੀਂ ਐਕਸਪਲੋਰ ਕਰੋ PNP ਵਾਸਤੇ।
ਜਿਹੜਾ ਹਾਂ, ਜਿਹੜਾ PNP ਦਾ ਇੱਕ ਸਿੱਧਾ ਇੱਕ ਡੈਡੀਕੇਟਡ ਪ੍ਰੋਗਰਾਮ ਸੀ ਜਿਹਦੇ ਵਿੱਚੋਂ ਕਈ ਉਹਨਾਂ ਸਟੂਡੈਂਟਸ ਨੂੰ ਪਰਮਾਨੈਂਟ ਰੈਜੀਡੈਂਸੀ ਮਿਲ ਸਕਦੀ ਸੀ, ਉਹਨਾਂ ਵਾਸਤੇ ਉਹ ਰਾਹ BC ਦੇ ਵਿੱਚ ਬੰਦ ਹੋ ਗਿਆ। ਈਵਨ ਦੇਖੋ ਜਦੋਂ ਦੇ ਵਾਸੂ ਜੀ ਕਾਨੂੰਨਾਂ ਦੇ ਵਿੱਚ ਤਬਦੀਲੀ ਵੀ ਹੋਈ ਹੈ, ਜਦੋਂ ਦੀ ਸਖਤੀ ਵੀ ਹੋਈ ਹੈ, ਉਦੋਂ ਇਹ ਗੱਲ ਹੁੰਦੀ ਸੀ ਕਿ ਜਿਹੜੇ ਇੱਥੇ ਪੋਸਟ ਗ੍ਰੈਜੂਏਸ਼ਨ ਕਰਨਗੇ ਜਾਂ ਜਿਹੜੇ ਕੋਈ PhD ਵਗੈਰਾ ਕਰਨਗੇ ਵੀ ਉਹਨਾਂ ਵਾਸਤੇ ਉਹਨਾਂ ਦੀ ਜਿਹੜੀ ਮੰਗ ਰਹੇਗੀ, ਉਹਨਾਂ ਨੂੰ ਐਬਜ਼ੋਰਬ ਕਰਨ ਦੀ ਜਿਹੜੀ ਸਰਕਾਰ ਦੀ ਮਨਸ਼ਾ ਉਹ ਕਿਤੇ ਜ਼ਿਆਦਾ ਰਹੇਗੀ, ਵੀ ਉਹਨਾਂ ਵਾਸਤੇ ਮੌਕੇ ਹੋਣਗੇ। ਪਰ ਹੁਣ ਆ PNP ਦੇ ਵਿੱਚ ਭਾਵੇਂ ਕੋਈ ਇੱਥੇ ਇੰਟਰਨੈਸ਼ਨਲ ਸਟੂਡੈਂਟ PhD ਕਰਨ ਆਇਆ ਹੋਇਆ, ਭਾਵੇਂ ਕੋਈ ਮਾਸਟਰਸ ਕਰਦਾ ਪਿਆ, ਉਹਨਾਂ ਵਾਸਤੇ ਰਾਹ ਔਖਾ ਹੋ ਜਾਣਾ। ਬੇਸਿਕਲੀ ਉਹਨਾਂ ਨੂੰ ਵੀ ਇੱਕ ਜਨਰਲ ਪੂਲ ਦੇ ਵਿੱਚ ਹੀ ਕੰਪੀਟ ਕਰਨਾ ਪੈਣਾ। ਹਾਂ, ਕੈਨੇਡਾ ਦੇ ਵਿੱਚ ਤੁਹਾਡੇ ਪੜ੍ਹਾਈ ਕੀਤੇ ਹੋਣ ਦੇ ਤੁਹਾਨੂੰ ਕੁਝ ਐਕਸਟਰਾ ਪੁਆਇੰਟਸ ਜ਼ਰੂਰ ਮਿਲ ਸਕਦੇ ਨੇ, ਪਰ ਜੋ ਮੇਰੀ ਸਮਝ ਇਹ 'ਚੋਂ ਉਹੀ ਹੈ ਕਿ ਤੁਸੀਂ ਭਾਵੇਂ ਕੈਨੇਡਾ 'ਚ ਰਹਿ ਕੇ PhD ਕਰ ਲਈ, ਕੰਪੀਟ ਤੁਸੀਂ ਹੋ ਸਕਦਾ ਕਿ ਇੰਡੀਆ ਦੇ ਵਿੱਚ ਬੈਠੇ ਆ, ਚਾਈਨਾ ਤੋਂ ਆ ਰਹੇ ਕਿਸੇ PhD ਐਕਸਪੀਰੀਅੰਸ ਵਿਅਕਤੀ ਨਾਲ ਉਸੇ ਹੀ ਪੂਲ ਦੇ ਵਿੱਚ ਇਮੀਗ੍ਰੇਸ਼ਨ ਲਈ ਕੰਪੀਟ ਕਰੋਗੇ ਜਿਹੜਾ ਉੱਥੇ ਬੈਠਾ।
ਅਤੇ ਇੱਕ ਐਂਟਰੀ ਲੈਵਲ ਅਤੇ ਸੈਮੀ ਸਕਿੱਲ ਸਟ੍ਰੀਮ ਸੀ ਇਹਦੇ ਵਿੱਚ, ਜਿਹੜੇ ਹੋਸਪਿਟੈਲਿਟੀ ਟੂਰਿਜ਼ਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਵਰਕਰਸ, ਫੂਡ ਪ੍ਰੋਸੈਸਿੰਗ ਵਿੱਚ ਕੰਮ ਕਰਨ ਵਾਲੇ ਵਰਕਰ ਜਿਹੜੇ ਨੇ
ਜੀ,
ਉਹਨਾਂ ਨੂੰ ਪੈਥਵੇ ਟੂ PR ਦਿੱਤਾ ਜਾਂਦਾ ਸੀ, ਉਹ ਵੀ ਸਟ੍ਰੀਮ ਬੰਦ ਕੀਤੀ ਜਾ ਰਹੀ ਹੈ।
ਇਹਦੇ 'ਚ ਤਾਂ ਵਾਸੂ ਜੀ 10 December 2024, ਸੋ ਤਕਰੀਬਨ ਪਿਛਲੇ ਲਗਭਗ 1.5 ਸਾਲ ਤੋਂ ਇਸ ਸਟ੍ਰੀਮ ਦੇ ਵਿੱਚ ਕੋਈ ਇਨਵੀਟੇਸ਼ਨ ਭੇਜੇ ਵੀ ਨਹੀਂ ਗਏ,
ਕੋਈ ਡਰਾਅ ਨਹੀਂ ਹੋਇਆ। ਅਤੇ ਇਸੇ ਤਰ੍ਹਾਂ ਕੁਝ ਟੈਕਨੋਲੋਜੀ ਨਾਲ ਸੰਬੰਧਿਤ ਕੁਝ ਆਕੂਪੇਸ਼ਨਸ, ਬੜੇ ਸਪੈਸੀਫਿਕ ਆਕੂਪੇਸ਼ਨਸ ਵਾਸਤੇ ਪਿਛਲੇ ਸਾਲਾਂ ਦੌਰਾਨ ਡਰਾਅਜ਼ ਕੱਢੇ ਗਏ, ਪਰ ਇਹਦੇ ਵਿੱਚ ਵੀ 3 December 2024 ਤੋਂ ਬਾਅਦ ਕੋਈ ਨਵਾਂ ਡਰਾਅ ਨਹੀਂ ਨਿਕਲਿਆ।
ਹਾਂਜੀ,
ਸੋ ਇਸ ਤਰ੍ਹਾਂ ਦੇ ਜਿਹੜੇ ਟੈਕ ਸਪੈਸੀਫਿਕ ਆਕੂਪੇਸ਼ਨਸ ਦੇ ਵਿੱਚ ਜਿਹੜੇ ਕੋਈ ਡਰਾਅਜ਼ ਨਿਕਲਦੇ ਸਨ, ਜਿਹੜੀ ਉਹ ਸਟ੍ਰੀਮ ਸੀ ਉਹ ਵੀ ਬੰਦ ਕੀਤੀ ਜਾ ਰਹੀ ਹੈ।
ਜੀ,
ਬਾਕੀ ਜਿਹੜੇ ਹੈਲਥ ਕੇਅਰ ਵਰਕਰਸ ਨੂੰ ਤਰਜੀਹ ਦਿੱਤੀ ਜਾਣੀ ਹੈ, ਕਿਹੜੇ ਕਿਹੜੇ ਆਕੂਪੇਸ਼ਨਸ ਹੋਣਗੇ ਉਹ ਲਿਸਟ ਰਿਵਾਈਜ਼ ਕੀਤੀ ਗਈ ਹੈ, ਉਹਦੇ ਵਿੱਚ 31 ਆਕੂਪੇਸ਼ਨਸ ਹੁਣ ਜੋੜੇ ਗਏ ਨੇ, ਅਤੇ ਉਹਨਾਂ ਦੇ ਵਿੱਚ ਸੋਸ਼ਲ ਵਰਕਰਸ ਵੀ ਹੈਗੇ ਨੇ ਹੈਲਥ ਕੇਅਰ ਨਾਲ ਸੰਬੰਧਿਤ, ਅਤੇ ਇਹਦੇ ਵਿੱਚ ਜਿਹੜੇ ਟ੍ਰੈਡੀਸ਼ਨਲ ਚਾਈਨੀਜ਼ ਮੈਡੀਸਨ ਪ੍ਰੈਕਟੀਸ਼ਨਰਸ ਨੇ ਉਹਨਾਂ ਨੂੰ ਵੀ BC ਇਨਵਾਈਟ ਕਰੇਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਨੂੰ ਚਾਈਨੀਜ਼ ਮੈਡੀਸਨ ਪ੍ਰੈਕਟੀਸ਼ਨਰਸ ਵੀ ਚਾਹੀਦੇ ਨੇ, ਐਕਿਊਪੰਕਚਰਿਸਟ ਵੀ ਚਾਹੀਦੇ ਨੇ, ਤੇ ਇਹਦੇ ਵਿੱਚ ਡੈਂਟਿਸਟ ਵੀ ਹੈਗੇ ਨੇ, ਡੈਂਟਲ ਅਸਿਸਟੈਂਟਸ, ਹਾਈਜੀਨਿਸਟ ਉਹ ਵੀ ਹੈਗੇ ਨੇ, ਡੈਂਟਿਸਟ ਤਾਂ ਵੈਸੇ ਇੱਥੇ ਬਹੁਤ ਸਾਰੇ ਨੇ, ਪਰ BC ਕਹਿ ਰਿਹਾ ਵੀ ਸਾਨੂੰ ਹੋਰ ਚਾਹੀਦੇ ਨੇ। ਸੋ ਹੋਰ ਵੀ ਜਿਹੜੇ ਬਾਕੀ ਹੈਲਥ ਕੇਅਰ ਨਾਲ ਸੰਬੰਧਿਤ ਸਰਜਨਸ ਜੇ ਉਹ, ਸੋ 31 ਆਕੂਪੇਸ਼ਨਸ ਦੀ ਸੂਚੀ ਹੈ। ਬਾਕੀ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੀਚਰਸ ਨੇ ਜਿਹੜੇ ਫ੍ਰੈਂਚ ਬੋਲਣਾ ਜਾਣਦੇ ਨੇ,
ਸੋ ਫ੍ਰੈਂਚ ਸਪੀਕਿੰਗ ਟੀਚਰਸ, ਜ਼ਰੂਰੀ ਨਹੀਂ ਕਿ ਫ੍ਰੈਂਚ ਪੜ੍ਹਾਉਂਦੇ ਹੋਣ।
ਹਾਂ ਹਾਂ ਹਾਂ, ਸੋ ਫ੍ਰੈਂਚ ਸਪੀਕਿੰਗ ਐਲੀਮੈਂਟਰੀ ਐਂਡ ਸੈਕੰਡਰੀ ਸਕੂਲ ਟੀਚਰਸ, ਤੇ ਪਲੱਸ ਜਿਹੜੇ ਕੋਈ ਅਰਲੀ ਚਾਈਲਡਹੁੱਡ ਐਜੂਕੇਟਰਸ ਨੇ ਉਹਨਾਂ ਨੂੰ ਵੀ ਪ੍ਰਾਇਓਰਟਾਈਜ਼ ਕੀਤਾ ਜਾਏਗਾ,
ਕਿਉਂਕਿ ਫੈਡਰਲ ਸਰਕਾਰ ਨੇ ਸੂਬਿਆਂ ਨੂੰ 5,000 ਇਹੋ ਜਿਹੀਆਂ ਐਲੋਕੇਸ਼ਨਸ ਦਿੱਤੀਆਂ ਨੇ ਜਿਹੜੇ ਕਿ ਜਿਹੜੇ ਫ੍ਰੈਂਕੋਫੋਨ ਇਮੀਗ੍ਰੈਂਟਸ ਨੇ ਉਹਨਾਂ ਨੂੰ PR ਦੇਣ ਵਾਸਤੇ। ਸੋ ਇਹ 5,000 ਪੂਰੇ ਸੂਬਿਆਂ ਅਤੇ ਟੈਰੀਟਰੀਜ਼ ਦੇ ਵਿੱਚ ਇਹ ਡਿਵਾਈਡ ਅਪ ਹੋਣਾ, ਸੋ ਨੰਬਰ ਥੋੜ੍ਹਾ ਹੀ ਰਹੇਗਾ, ਪਰ BC ਦੇ ਵਿੱਚ ਜਿਹੜਾ ਵੀ ਕੋਈ ਟੀਚਰ ਇਸ ਵੇਲੇ PR ਨਹੀਂ ਹੈ, ਇਹ ਕਹਿ ਲਓ ਕਿ ਉਹ ਵਰਕ ਪਰਮਿਟ 'ਤੇ BC ਦੇ ਕਿਸੇ ਵੀ ਸਕੂਲ ਦੇ ਵਿੱਚ ਪੜ੍ਹਾ ਰਹੇ ਨੇ, ਅਤੇ ਉਹ ਉਹਨਾਂ ਨੂੰ ਫ੍ਰੈਂਚ ਬੋਲਣੀ ਜੇ ਆਉਂਦੀ ਆ ਤਾਂ ਉਹਨਾਂ ਨੂੰ ਵੀ ਇਸ ਸਟ੍ਰੀਮ ਰਾਹੀਂ PR ਮਿਲ ਸਕਦੀ ਆ। ਟੈਂਪਰੇਰੀ ਵਾਸੂ ਜੀ ਇੱਕ ਵਨ ਟਾਈਮ ਇਨੀਸ਼ੀਏਟਿਵ ਲਿਆਂਦਾ ਗਿਆ ਜਿਹੜੇ BC ਦੀਆਂ ਰੂਰਲ ਕਮਿਊਨਿਟੀਜ਼ ਦੇ ਵਿੱਚ ਕੰਮ ਕਰਨ ਵਾਲੇ ਕੁਝ ਸਿਕਿਉਰਿਟੀ ਗਾਰਡਸ ਹੋਣਗੇ,
200 ਹੀ ਨੇ 200 ਹੀ,
ਹਾਂ ਜਾਂ ਪੋਜੀਸ਼ਨਸ ਬਹੁਤ ਘੱਟ ਨੇ, ਇਹਦੀਆਂ ਸਪੋਟਸ ਬਹੁਤ ਘੱਟ ਨੇ, ਜਾਂ ਜਿਹੜੇ ਕੋਈ ਕਲੀਨਿੰਗ ਦਾ ਕੰਮ ਕਰਨ ਵਾਲੇ ਨੇ ਰੂਰਲ ਏਰੀਆਜ਼ ਦੇ ਵਿੱਚ, 200 ਉਹਨਾਂ ਜਾਣਿਆਂ ਨੂੰ ਵੀ PR ਦਿੱਤੀ ਜਾਣੀ ਆ, ਪਰ ਇਹ ਵਨ ਟਾਈਮ ਟੈਂਪਰੇਰੀ ਇਨੀਸ਼ੀਏਟਿਵ ਹੈ।
ਅਤੇ ਜਿਹੜੀ ਗੱਲ ਹੈ ਟ੍ਰੇਡਸ ਦੀ,
ਜੀ
ਟ੍ਰੇਡਸ ਦੇ ਵਿੱਚ 9 ਆਕੂਪੇਸ਼ਨਸ ਜਿਹੜੇ ਨੇ ਉਹ ਡਿਫਾਈਨ ਕੀਤੇ ਗਏ ਨੇ, ਸੋ ਵੈਲਡਰਸ, ਇਲੈਕਟ੍ਰੀਸ਼ੀਅਨਸ, ਪਲੰਬਰਸ, ਪਾਈਪ ਫਿਟਰਸ, ਕਾਰਪੈਂਟਰਸ, ਕੰਸਟਰਕਸ਼ਨ, ਮਿਲਰਾਈਟਸ ਐਂਡ ਇੰਡਸਟਰੀਅਲ ਮਕੈਨਿਕਸ, ਹੈਵੀ ਡਿਊਟੀ ਇਕਵਿਪਮੈਂਟ ਮਕੈਨਿਕਸ, ਹੀਟਿੰਗ, ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਮਕੈਨਿਕਸ। ਸੋ ਇਹ ਜਿਹੜੀਆਂ ਇਹ 9 ਆਕੂਪੇਸ਼ਨਸ ਨੇ, ਇਹਨਾਂ ਦੇ ਵਿੱਚ ਜੇ ਕਿਸੇ ਨੂੰ ਮਹਾਰਤ ਹੈ ਤੇ ਕਿਸੇ ਉਹਨਾਂ ਚਾਹੀਦਾ ਕਿ ਸਕਿੱਲ ਟ੍ਰੇਡਸ BC ਦਾ ਤੁਹਾਡੇ ਕੋਲ ਸਰਟੀਫਿਕੇਟ ਹੋਵੇ ਤੇ ਨਾਲ ਉਹਦੇ ਨਾਲ ਕੋਰਸਪੋਂਡਿੰਗ ਤੁਹਾਡੇ ਕੋਲ ਜੋਬ ਆਫਰ ਵੀ ਹੋਵੇ, ਫਿਰ ਤੁਹਾਨੂੰ PNP ਮਿਲ ਸਕਦੀ ਆ। ਸੋ ਟ੍ਰੇਡਸ ਵਰਕਰਸ ਨੂੰ ਤੇ ਹੈਲਥ ਕੇਅਰ ਵਰਕਰਸ ਨੂੰ BC ਤਰਜੀਹ ਦੇਗਾ, ਇਹਦਾ ਮੇਨ ਰੀਜ਼ਨ ਇਹੀ ਹੈ ਕਿ ਐਲੋਕੇਸ਼ਨ ਸਾਡੀ ਫੈਡਰਲ ਸਰਕਾਰ ਵੱਲੋਂ ਘਟਾ ਦਿੱਤੀ ਗਈ ਆ, ਉਹਦੇ ਕਰਕੇ ਸੂਬਾ ਕਹਿ ਰਿਹਾ ਵੀ ਸਾਨੂੰ ਹੁਣ ਪ੍ਰਾਇਓਰਟਾਈਜ਼ ਕਰਨਾ ਪੈ ਰਿਹਾ ਵੀ ਕੁਝ ਸਟ੍ਰੀਮ ਸਾਨੂੰ ਬੰਦ ਕਰਨੀਆਂ ਪੈਣਗੀਆਂ ਅਤੇ ਕੁਝ ਸਟ੍ਰੀਮਸ ਨੂੰ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਤਰਜੀਹ ਦੇਣੀ ਪਏਗੀ,
ਅਤੇ ਜਿਹੜੇ ਹਾਈ ਇੰਪੈਕਟ ਪ੍ਰੋਫੈਸ਼ਨਸ ਨੇ ਉਹਨਾਂ ਨੂੰ ਹੀ ਟਾਰਗੇਟ ਕਰਕੇ ਇਨਵੀਟੇਸ਼ਨਸ ਭੇਜੇ ਜਾਣਗੇ। ਹਾਈ ਇੰਪੈਕਟ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਦੀ ਇੱਥੇ ਜ਼ਰੂਰਤ ਹੈਗੀ ਹੈ ਪਰ ਉਹਨਾਂ ਵਰਕਰਸ ਦੀ ਇੱਥੇ ਘਾਟ ਹੈਗੀ। ਸੋ ਇਹ ਜਿਹੜੀ ਸਾਰੀ ਗੱਲਬਾਤ ਹੈ BC ਦੇ PNP ਦੇ ਪ੍ਰੋਗਰਾਮ ਨਾਲ ਸੰਬੰਧਿਤ ਆ, ਜਿਹੜੀ ਕਿ ਰੀਸੈਂਟਲੀ ਸਰਕਾਰ ਵੱਲੋਂ ਚੇਂਜਸ ਕੀਤੀਆਂ ਗਈਆਂ ਨੇ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੱਲ੍ਹ ਇਹ ਗੱਲ ਆਖੀ ਗਈ ਕਿ ਅੱਜ ਜਿਹੜੀ ਸਪਰਿੰਗ ਇਕਨੋਮਿਕ ਅਪਡੇਟ, ਜਿਹਨੂੰ ਮਿੰਨੀ ਬਜਟ ਵੀ ਕਿਹਾ ਜਾਂਦਾ, ਵੈਸੇ ਪਹਿਲਾਂ ਕਿਹਾ ਜਾਂਦਾ ਸੀ, ਹੁਣ ਵੀ ਕਹਿੰਦੇ ਆ,
ਕਹਿ ਸਕਦੇ ਹਾਂ
ਕਿਉਂਕਿ ਜਦੋਂ ਫਾਲ ਦੇ ਵਿੱਚ ਇਹ ਸਟੇਟਮੈਂਟ ਆਇਆ ਕਰਦੀ ਸੀ ਉਦੋਂ ਉਹਨੂੰ ਮਿੰਨੀ ਬਜਟ ਦਾ ਨਾਂ ਵੀ ਦਿੱਤਾ ਜਾਂਦਾ ਸੀ।
ਵਿਰਾਟ ਕੋਹਲੀ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਉਹਦੇ ਯਾਰ ਦੋਸਤ ਨੂੰ ਚੀਕੂ
ਹੀ ਕਹਿਣਗੇ, ਠੀਕ ਹੈ ਚਲੋ। ਵਾਸੂ ਜੀ, ਸੋ ਇੱਦਾਂ ਕਿ ਇਹ ਜਿਹੜਾ ਮਿੰਨੀ ਬਜਟ ਹੈ ਇਹਦੇ ਬਾਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕੱਲ੍ਹ ਇਹ ਕਹਿਣਾ ਸੀ ਕਿ ਇਹਦੇ ਵਿੱਚ ਕੋਈ ਵਧੀਆ ਖਬਰ ਹੋਏਗੀ, ਇਟ ਵਿਲ ਹੈਵ ਸਮ ਗੁੱਡ ਨਿਊਜ਼। ਹੁਣ ਉਹ ਗੁੱਡ ਨਿਊਜ਼ ਕੀ ਸਿਰਫ ਡੈਫੀਸਿਟ ਘੱਟ ਹੋਏਗਾ ਇੱਧਰਲੇ ਪਾਸਿਓਂ ਹੁੰਦੀ ਆ, ਈਵਨ ਉਹਨਾਂ ਨੇ ਸੰਕੇਤ ਇਹ ਵੀ ਦਿੱਤਾ ਕਿ ਜਿਹੜੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਾਰਨੀ ਵੱਲੋਂ ਕਿ ਫੋਰਨ ਇਨਵੈਸਟਮੈਂਟ ਆਵੇ ਕੈਨੇਡਾ 'ਚ, ਕੋਈ ਨਾ ਕੋਈ ਉਹਦੇ ਬਾਰੇ ਵੀ ਅੱਜ ਦੀ ਇਸ ਅਪਡੇਟ ਦੇ ਵਿੱਚ ਜਾਣਕਾਰੀ ਹੋ ਸਕਦੀ ਆ। ਸੋ ਇਸ ਗੱਲ ਦਾ ਕੁਝ ਸੰਕੇਤ ਦਿੱਤਾ ਗਿਆ ਹੈ।
ਸੋ ਕਿਉਂਕਿ ਕੱਲ ਇਹ ਕਿਹਾ ਗਿਆ ਕਿ ਜਿਹੜਾ ਸੋਵਰਨ ਫੰਡ, ਕੈਨੇਡਾ ਸਟਰੋਂਗ ਫੰਡ ਜਿਹੜਾ ਸਥਾਪਿਤ ਕੀਤਾ ਜਾ ਰਿਹਾ
ਜੀ,
ਵੀ ਉਹਦੇ ਵਿੱਚ 3 ਸਾਲਾਂ ਦੇ ਵਿੱਚ $25 billion ਇਨੀਸ਼ੀਅਲ ਇੰਡਾਉਮੈਂਟ ਵਜੋਂ ਪਾਏ ਜਾਣਗੇ। ਇਹ ਨਹੀਂ ਦੱਸਿਆ ਗਿਆ ਵੀ ਪੈਸੇ ਆਉਣਗੇ ਕਿੱਥੋਂ। ਸੋ ਅੱਜ ਦੀ ਇਸ ਮਿੰਨੀ ਬਜਟ ਦੇ ਵਿੱਚ ਇਹ ਦੱਸੇ ਜਾਣ ਦੇ ਆਸਾਰ ਨੇ ਵੀ ਉਹ $25 billion ਕਿੱਥੋਂ ਆਉਣਗੇ, ਵੀ ਕਿਹੜੇ ਖਾਤੇ ਦੇ ਵਿੱਚੋਂ ਕੱਢ ਕੇ ਉੱਥੇ ਪਾਏ ਜਾਣਗੇ। ਕਿਉਂਕਿ ਕੱਲ੍ਹ ਇਹਦੇ ਬਾਰੇ ਬਹੁਤ ਗੱਲ ਹੁੰਦੀ ਰਹੀ, ਪੀਅਰ ਪੌਲੀਅਵ ਨੇ ਕਿਹਾ ਵੀ ਜਿਹੜੇ ਸੋਵਰਨ ਵੈਲਥ ਫੰਡ ਹੁੰਦੇ ਨੇ ਉਹ ਵੈਲਥੀ ਮੁਲਕਾਂ ਵੱਲੋਂ ਬਣਾਏ ਜਾਂਦੇ ਨੇ ਜਿਨ੍ਹਾਂ ਦੇ ਕੋਲ ਵੈਲਥ ਹੁੰਦੀ ਹੈ।
ਇਸ ਵੇਲੇ ਗੱਲ ਕਰਦੇ ਸੀ ਵੀ ਸਰਪਲਸ ਤਾਂ ਹੈ ਨਹੀਂ ਆਪਣੇ ਕੋਲ ਕੋਈ,
ਸੋ ਕਹਿੰਦੇ ਕਰਜ਼ਾ ਚੁੱਕ ਕੇ ਤੁਸੀਂ ਵੈਲਥ ਫੰਡ ਦੇ ਵਿੱਚ ਪਾ ਰਹੇ ਹੋ, $25 billion ਕਿੱਥੋਂ ਪਾਉਣੇ ਨੇ। ਸੋ ਉਹ ਸਾਰੇ ਜਾਣਨਾ ਚਾਹੁੰਦੇ ਨੇ ਤੇ ਅੱਜ ਮਿੰਨੀ ਬਜਟ ਦੇ ਵਿੱਚ ਮੇਬੀ ਉਹ ਦੱਸਿਆ ਜਾਵੇ। ਦੂਸਰਾ ਜਿਹੜਾ ਇਹ ਸੋਵਰਨ ਫੰਡ ਅਨਾਊਂਸ ਕੀਤਾ ਇਹ ਨਾਰਵੇ ਤੇ ਬਾਕੀ ਫੰਡਸ ਨਾਲੋਂ ਥੋੜਾ ਜਿਹਾ ਵੱਖਰਾ, ਕਿਉਂਕਿ ਬਾਕੀ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਨੇ ਉਸ ਮੁਲਕ ਦੇ ਉਹ ਡਾਇਰੈਕਟਲੀ ਉਹਦੇ ਵਿੱਚ ਕੰਟਰੀਬਿਊਟ ਨਹੀਂ ਕਰ ਸਕਦੇ। ਸਰਕਾਰ ਉਹਦੇ ਵਿੱਚੋਂ ਆਪਣੇ ਰੈਵਨਿਊ ਦਾ ਕੋਈ ਸ਼ੇਅਰ ਕੱਢ ਕੇ ਉਹ ਚ ਪਾਇਆ ਕਰਦੀ ਹੈ ਤੇ ਉਹਦੇ ਵਿੱਚੋਂ ਜਿਵੇਂ ਨਾਰਵੇ 'ਚ ਆ ਵੀ 3% ਪੈਸੇ ਹਰ ਸਾਲ ਉਹ ਕੱਢ ਸਕਦੇ ਨੇ। ਸੋ ਸਰਕਾਰ ਹੀ ਉਹਦਾ ਪ੍ਰਬੰਧਨ ਕਰਦੀ, ਮਤਲਬ ਉਹ ਇੱਕ ਇੰਡੀਪੈਂਡੈਂਟਲੀ ਉਹਦਾ ਮੈਨੇਜਮੈਂਟ ਹੁੰਦੀ ਹੈ, ਪਰ ਉਹ ਗਵਰਨਮੈਂਟ ਦਾ ਇੱਕ ਕਹਿ ਲਓ ਕਿ ਫੰਡ ਹੁੰਦਾ। ਇਹਦੇ ਵਿੱਚ ਉਸ ਫੰਡ ਨੂੰ ਇੱਕ ਤਰੀਕੇ ਨਾਲ ਜਿਵੇਂ ਮਾਰਕ ਕਾਰਨੀ ਉਹਨੂੰ ਡੈਮੋਕ੍ਰੇਟਾਈਜ਼ ਕਰ ਰਹੇ ਨੇ ਕਿ ਵੀ ਆਮ ਵਿਅਕਤੀ ਵੀ ਉਹਦੇ ਵਿੱਚ ਰਿਟੇਲ ਆਪਣੀ ਕਹਿ ਲਓ ਕਿ ਇਨਵੈਸਟਮੈਂਟ ਕਰ ਸਕੇਗਾ ਜੋ ਉਹਦੇ ਵਿੱਚ ਪੈਸੇ ਸੇਵ ਕਰ ਸਕੇਗਾ।
ਜੀ $1,000 ਚਲੋ ਜੀ ਅਸੀਂ ਕੈਨੇਡਾ ਸਟਰੋਂਗ ਫੰਡ ਚ ਪਾ ਦਿੱਤੇ,
ਆਮ ਤੌਰ ਤੇ ਸੋਵਰਨ ਫੰਡਸ ਵਿੱਚ ਇਦਾਂ ਹੁੰਦਾ ਨਹੀਂ। ਦੂਜੀ ਗੱਲ ਕਿ ਜਿਹੜੇ ਸੋਵਰਨ ਫੰਡਸ ਨੇ ਵਿਸ਼ਵ ਪੱਧਰ ਤੇ ਆਪਾਂ ਦੇਖੇ ਨੇ ਉਹ ਜ਼ਿਆਦਾ ਵੱਡੇ ਤਾਂ ਬਣਦੇ ਆ ਜੇ ਉਹ ਫੋਰਨ ਇਨਵੈਸਟਮੈਂਟਸ ਵੀ ਕਰਦੇ ਨੇ,
ਕਰੈਕਟ।
ਪਰ ਮਾਰਕ ਕਾਰਨੀ ਨੇ ਕੱਲ ਸਪਸ਼ਟ ਕੀਤਾ ਜਿਹੜਾ ਇਹ ਕੈਨੇਡਾ ਸਟਰੋਂਗ ਫੰਡ ਆ ਇਹ ਸਿਰਫ ਤੇ ਸਿਰਫ ਡੋਮੈਸਟਿਕ ਪ੍ਰੋਜੈਕਟਸ ਦੇ ਉੱਤੇ ਹੀ ਕੇਂਦਰਿਤ ਰਹੇਗਾ।
ਤੇ ਇਸੇ ਗੱਲ ਨੂੰ ਕੱਲ ਪੀਅਰ ਪੌਲੀਅਵ ਨੇ ਆਧਾਰ ਬਣਾ ਕੇ ਇੱਕ ਟਿੱਪਣੀ ਇਹ ਵੀ ਕੀਤੀ ਹੈ, ਕਹਿੰਦੇ ਇਹ ਤਾਂ ਇਹਨਾਂ ਨੇ ਸੋਵਰਨ ਫੰਡ ਅਜਿਹਾ ਇੱਕ ਸ਼ੁਰੂ ਕਰਤਾ ਕਿ ਜਿਹੜੇ ਪ੍ਰੋਜੈਕਟਸ ਵਾਸਤੇ ਕੋਈ ਪ੍ਰਾਈਵੇਟ ਟੇਕਰ ਹੈ ਨਹੀਂ ਜਾਂ ਜਿਹੜੇ ਪ੍ਰੋਜੈਕਟ ਸਰਕਾਰ ਨੂੰ ਸ਼ੁਰੂ ਕਰਨੇ ਔਖੇ ਹੋ ਰਹੇ ਨੇ ਕਿਸੇ ਪ੍ਰਾਈਵੇਟ ਪ੍ਰੋਪੋਨੈਂਟ ਦੀ ਮਦਦ ਨਾਲ, ਵੀ ਇਹ ਸਰਕਾਰ ਨੇ ਸੋ ਕਾਲਡ ਸੋਵਰਨ ਫੰਡ 'ਚੋਂ ਪੈਸੇ ਲਾ ਕੇ ਉਹ ਪ੍ਰੋਜੈਕਟ ਸ਼ੁਰੂ ਕਰ ਦੇਣੇ ਆ ਅਤੇ ਉਹ ਪੈਸਾ ਲੋਕਾਂ ਦਾ ਜਿਹੜੇ ਮੁਨਾਫੇ ਹੋਣਗੇ। ਸੋ ਪੋਲੀਅਵ ਦਾ ਇਹ ਸਟੈਂਡ ਸੀ ਕਿ ਮੁਨਾਫੇ ਉਹਨਾਂ ਕਾਰਪੋਰੇਸ਼ਨਸ ਦੇ ਹੋਣਗੇ, ਜਿਹੜਾ ਘਾਟਾ ਪੈਣਾ ਉਹ ਕੈਨੇਡੀਅਨ ਲੋਕਾਂ ਨੂੰ ਪੈਣਾ, ਕਿਉਂਕਿ ਜਿਹੜੇ ਪੈਸੇ ਸੋਵਰਨ ਫੰਡ 'ਚ ਪਾਏ ਜਾਣਗੇ ਉਹ ਤਾਂ ਕਰਜ਼ਾ ਚੁੱਕ ਕੇ ਪਾਏ ਜਾਣਗੇ, ਸਰਪਲਸ ਤਾਂ ਸਾਡੇ ਕੋਲ ਹੈ ਕੋਈ ਨਹੀਂ।
ਪੋਲੀਅਵ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਕਿ ਸੋ ਸੈਂਟੈਂਸ ਬੜਾ ਵਧੀਆ ਫਾਰਮ ਕਰਦੇ ਆ, ਬੜਾ ਅਪੀਲਿੰਗ ਲੱਗਦਾ। ਸੋ ਕਹਿੰਦੇ ਕਿ ਵੀ ਜੇ ਕੋਈ ਪ੍ਰੋਜੈਕਟ ਦਾ ਵਧੀਆ ਬਿਜ਼ਨਸ ਕੇਸ ਹੈ ਤਾਂ ਉਹਦੇ ਵਿੱਚ ਸਰਕਾਰ ਨੂੰ ਪੈਸੇ ਲਾਉਣ ਦੀ ਲੋੜ ਕੀ ਹੈ, ਸਰਕਾਰ ਨੂੰ ਉਹਨੂੰ ਸਪੋਰਟ ਕਰਨ ਦੀ ਲੋੜ ਕੀ ਹੈ। ਤੇ ਜੇ ਕੋਈ ਪ੍ਰੋਜੈਕਟ ਦਾ ਬਿਜ਼ਨਸ ਕੇਸ ਵਧੀਆ ਹੈ ਹੀ ਨਹੀਂ ਤੇ ਫਿਰ ਸਰਕਾਰ ਉਹਦੇ ਵਿੱਚ ਪੈਸੇ ਲਾਉਣਾ ਕਿਉਂ ਚਾਹੁੰਦੀ
ਹੈ,
ਉਹਦਾ ਘਾਟੇ ਦਾ ਸੌਦਾ। ਪਰ ਸਾਨੂੰ ਪਤਾ ਇਹਦਾ ਜਵਾਬ ਸਿੱਧਾ ਕਿ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵੀ ਨੇ ਉਹ ਚਾਹੁੰਦੀਆਂ ਨੇ ਕਿ ਇੱਥੇ ਦੇ ਪਾਈਪਲਾਈਨ ਪ੍ਰੋਜੈਕਟਸ ਦੇ ਵਿੱਚ, ਪੋਰਟਸ ਦੇ ਵਿੱਚ, ਆਇਲ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕੀਤਾ ਜਾਵੇ
ਜੀ,
ਪਰ ਉਹ ਸਰਕਾਰ ਦੀ ਪਾਲਿਸੀ ਡਾਇਰੈਕਸ਼ਨ ਤੋਂ ਡਰਦੀਆਂ ਨੇ
ਜੀ
ਕਿ ਸਰਕਾਰ ਨੇ ਕੱਲ ਨੂੰ ਕੋਈ ਕਾਨੂੰਨ ਇਦਾਂ ਦਾ ਬਣਾਤਾ ਕਿ ਜੀ ਹੁਣ ਦੁਬਾਰਾ ਤੋਂ ਸਾਡਾ ਜਿਹੜਾ ਫੋਕਸ ਹੈ ਉਹ ਇਨਵਾਇਰਮੈਂਟ ਦੇ ਉੱਤੇ ਹੋਏਗਾ
ਜੀ,
ਕਿ ਅਸੀਂ ਤਾਂ ਜੀ ਐਮਿਸ਼ਨ ਕੈਪ ਦੁਬਾਰਾ ਤੋਂ ਲੈ ਕੇ ਆ ਰਹੇ ਹਾਂ
ਜੀ,
ਜਾਂ ਕੋਈ ਅਸੀਂ ਕੋਈ ਨਵਾਂ ਕੋਈ ਟੈਂਕਰ ਬੈਨ ਲਾਤਾ। ਸੋ ਜੇ ਸਰਕਾਰ ਆਪ ਐਕੁਇਟੀ ਸਟੇਕ ਹੋਲਡਰ ਬਣਦੀ ਹੈ ਕਿਸੇ ਪ੍ਰੋਜੈਕਟ ਦੇ ਵਿੱਚ
ਜੀ,
ਤਾਂ ਫਿਰ ਪ੍ਰਾਈਵੇਟ ਕੰਪਨੀਆਂ ਨੂੰ ਥੋੜ੍ਹਾ ਜਿਹਾ ਵੱਧਦਾ ਕਿ ਸਰਕਾਰ ਆਪ ਇਹਦੇ ਵਿੱਚ ਇਨਵੈਸਟਡ ਹੈ, ਸੋ ਦੇ ਵੋਂਟ ਚੇਂਜ ਦੇਅਰ ਪਾਲਿਸੀ ਓਵਰਨਾਈਟ।
ਤੁਸੀਂ ਪੋਲੀਐਫ ਦੇ ਸੈਂਟੈਂਸਿਸ ਦੀ ਗੱਲ ਕੀਤੀ ਵਾਸੂ ਜੀ, ਪੋਲੀਐਫ ਨੇ ਨਾ ਇਸੇ ਹਫ਼ਤੇ ਜਾਂ ਓਵਰ ਦਾ ਵੀਕਐਂਡ ਉਹਨਾਂ ਨੇ ਗੱਲ ਇਹ ਆਖੀ, ਉਹਨਾਂ ਨੇ ਕਿਉਂਕਿ ਆਹੀ ਸਾਰੀ ਗੱਲ ਚੱਲ ਰਹੀ ਹੈ ਕਿ ਦੇਖੋ ਸਰਕਾਰ ਨੇ ਆਪਣੀ ਐਤਕੀ ਅਪਡੇਟ ਦੇਣੀ ਹੈ, ਅੱਜ ਪਤਾ ਲੱਗਣਾ ਵੀ ਡੈਫੀਸਿਟ ਅਸਲ 'ਚ ਕਿੰਨਾ ਰਹਿਣਾ। ਪੋਲੀਐਫ ਨੇ ਇਹ ਪਹਿਲਾਂ ਵੀ ਗੱਲ ਅਜਿਹੀ ਕਹਿੰਦੇ ਆ ਉਹ ਕਿ ਜੇ ਕੋਈ ਇਹ ਸੋਚਦਾ ਸੀ ਕਿ ਜਸਟਿਨ ਟਰੂਡੋ ਤੋਂ ਵੀ ਜ਼ਿਆਦਾ ਵੱਡੇ ਖਰਚੇ ਅਤੇ ਵੱਡੇ ਡੈਫੀਸਿਟਸ ਹੋਰ ਕੋਈ ਕੀ ਕੋਈ ਦੇ ਸਕਦਾ, ਇਹ ਸਵਾਲ ਆਉਂਦਾ ਸੀ ਵੀ ਇਸ ਤੋਂ ਵੀ ਮਾੜੀ ਕੀ ਕਿਸੇ ਦੀ ਹੈਂਡਲਿੰਗ ਹੋ ਸਕਦੀ ਆ। ਸੋ ਉਹਨਾਂ ਨੇ ਕਿਹਾ ਕਿ ਵੈਨ ਐਵਰੀਬਡੀ ਥੋਟ ਕੁਡ ਐਨੀਬਡੀ ਡੂ ਵਰਸ ਦੈਨ ਜਸਟਿਨ ਟਰੂਡੋ, ਅਲੋਂਗ ਕੇਮ ਮਾਰਕ ਕਾਰਨੀ ਐਂਡ ਹੀ ਸੈਡ ਹੋਲਡ ਮਾਈ ਸ਼ੈਂਪੇਨ। ਸੋ ਏਦਾਂ ਦੀ ਜਿਹੜੀ ਇਫੈਕਟਿਵ ਜੁਮਲੇ ਨੇ ਨਾ ਬੜੇ ਅਸਰਦਾਰ।
ਟਰੂਡੋ ਪਹਿਲਾਂ ਕਹਿੰਦੇ ਰਹੇ ਹੋਲਡ ਮਾਈ ਮੋਰਨੋ, ਕਹਿੰਦੇ ਰਹੇ ਹੋਲਡ ਮਾਈ ਫ੍ਰੀਲੈਂਡ
ਹੋਲਡ ਮਾਈ ਸ਼ੈਂਪੇਨ। ਸੋ ਬੜਾ ਉਹ ਫਾਈਨੈਂਸ ਮਿਨਿਸਟਰ ਦਾ ਨਾਮ ਵੀ ਜੋੜ ਗਏ। ਅੱਛਾ, ਬਾਕੀ ਜਿਹੜੀ ਗੱਲ ਨਾ, ਅੱਜ ਇੱਕ ਪ੍ਰਧਾਨ ਮੰਤਰੀ ਵੱਲੋਂ ਕਾਫੀ ਉੱਥੇ ਟਿੱਪਣੀ ਵੀ ਕੀਤੀ ਗਈ ਆ, ਜਿਹੜੀ ਸ਼ੈਲ ਡੱਚ ਕੰਪਨੀ ਆ, ਆਇਲ ਜਾਇੰਟ ਸ਼ੈਲ, ਉਹਨਾਂ ਨੇ $22 billion ਦੀ ਡੀਲ ਕੀਤੀ ਆ ਆਰਕ ਰੀਸੋਰਸਿਸ, ਜੋ ਕਿ ਕੈਲਗਰੀ ਦੀ ਇੱਕ ਕੰਪਨੀ ਆ, ਇਹ ਨੈਚੁਰਲ ਗੈਸ ਦੇ ਵਿੱਚ ਕੰਮ ਕਰਨ ਵਾਲੀ ਕੰਪਨੀ ਆ, ਉਹਨਾਂ ਦੇ ਇੱਕ ਪ੍ਰੋਜੈਕਟ ਦੇ ਵਿੱਚ $22 billion ਦੀ ਡੀਲ ਇਹਨਾਂ ਨੇ ਕੀਤੀ ਆ, ਐਕਵਾਇਰ ਕੀਤਾ ਆਰਕ ਰੀਸੋਰਸਿਸ ਨੂੰ।
$16.4 billion ਦੀ ਇਹ ਡੀਲ ਹੋਈ ਆ
ਕੈਨੇਡੀਅਨ,
ਤੇ ਇਹਦੇ ਵਿੱਚ ਹੋਣਾ ਕੀ ਹੈ ਕਿ ਜੋ ਆਰਕ ਦੀ ਆਇਲ ਪ੍ਰੋਡਕਸ਼ਨ ਆ, ਜੋ ਇਹਨਾਂ ਦਾ ਸਾਰਾ ਜੋ ਏਰੀਆ ਇਹ ਹੋਲਡ ਕਰਦੇ ਨੇ, ਜਿਹਦੇ ਵਿੱਚ ਪ੍ਰੂਵਨ ਆਇਲ ਰਿਜ਼ਰਵਸ ਨੇ, ਉਹ ਸਾਰੇ ਦਾ ਸਾਰਾ ਏਰੀਆ ਸ਼ੈਲ ਜਿਹੜੀ UK ਬੇਸਡ ਕੰਪਨੀ ਆ ਉਹ ਐਕਵਾਇਰ ਕਰ ਰਹੀ ਹੈ। ਸੋ ਐਕਵਾਇਰ ਕੀਤਾ ਜਾ ਰਿਹਾ ਇੱਕ ਤਰੀਕੇ ਨਾਲ ਆਰਕ ਰਿਸੋਰਸਿਸ ਨੂੰ। ਸੋ ਇਹਦੇ ਵਿੱਚ ਹੋਣਾ ਕੀ ਹੈ ਕਿ ਸ਼ੈਲ ਦੀ ਜਿਹੜੀ ਪ੍ਰੋਡਕਸ਼ਨ ਆ ਉਹ 370,000 ਬੈਰਲਸ ਪਰ ਡੇ ਨਾਲ ਵੱਧ ਜਾਏਗੀ, ਕਿਉਂਕਿ ਹੁਣ ਸ਼ੈਲ LNG ਕੈਨੇਡਾ ਦੇ ਵਿੱਚ 40% ਸਟੇਕ ਹੋਲਡਰ ਆ। ਸੋ LNG ਕੈਨੇਡਾ ਦੇ ਫੇਜ਼ 2 ਬਾਰੇ ਗੱਲ ਚੱਲਦੀ ਆ, ਸੋ ਉਹਨੂੰ ਸਪਲਾਈ ਕਰਨ ਵਾਸਤੇ ਨੈਚੁਰਲ ਗੈਸ ਚਾਹੀਦੀ ਆ। ਸੋ ਇਸ ਕਰਕੇ ਐਕੁਜ਼ੀਸ਼ਨ ਕੀਤੀ ਜਾ ਰਹੀ ਆ ਸ਼ੈਲ ਵੱਲੋਂ, ਤੇ ਇਸ ਵੇਲੇ ਸ਼ੈਲ ਦੇ ਕੋਲ ਜਿਹੜਾ ਮੌਂਟਨੀ ਬੇਸਿਨ ਆ, ਸੋ ਇਹ ਐਲਬਰਟਾ ਤੇ ਨਾਰਥ ਈਸਟ BC ਦੇ ਵਿੱਚ ਇਲਾਕਾ ਹੈ ਜਿਹਦੇ ਵਿੱਚ ਬਹੁਤ ਸਾਰੇ ਪ੍ਰੂਵਨ ਆਇਲ ਰਿਜ਼ਰਵਸ ਨੇ। ਸੋ ਤਕਰੀਬਨ ਇਸ ਇਲਾਕੇ ਦੇ ਵਿੱਚ 4,40,000 ਏਕੜਸ ਜਿਹੜੇ ਨੇ ਉਹ ਸ਼ੈਲ ਦੇ ਕੋਲ ਐਜ ਇਟ ਇਜ਼ ਹੈਗੇ ਨੇ। ਆਰਕ ਦੇ ਕੋਲ 1.5 million ਏਕੜ ਆ ਇਸ ਇਲਾਕੇ ਦੇ ਵਿੱਚ, ਤੇ ਉਹ ਤਕਰੀਬਨ 2 billion ਬੈਰਲਸ ਬਣਦੇ ਨੇ ਪ੍ਰੂਵਨ ਆਇਲ ਰਿਜ਼ਰਵਸ ਦੇ। ਸੋ ਦੈਟ ਵਿਲ ਗੈਟ ਐਡਿਡ ਟੂ ਸ਼ੈਲਸ ਪੋਰਟਫੋਲੀਓ। ਸੋ ਇਹ ਜਿਹੜੀ ਵੱਡੀ ਇੱਕ ਡੀਲ ਹੋ ਰਹੀ ਇਹਦੇ ਨਾਲ ਸ਼ੈਲ ਮੌਂਟੀ ਬੇਸਿਨ ਦੇ ਵਿੱਚ ਇਸ ਵੇਲੇ 7ਵਾਂ ਸਭ ਤੋਂ ਵੱਡਾ ਪ੍ਰੋਡਿਊਸਰ ਹੈ, ਉਹਨੂੰ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਬਣ ਜਾਏਗਾ।
ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਿੱਪਣੀ ਕੀਤੀ ਹੈ ਕਿ ਸ਼ੈਲ ਵੱਲੋਂ ਕੈਲਗਰੀ ਦੀ ਇਸ ਕੰਪਨੀ ਦੇ ਨਾਲ ਕੀਤੀ ਗਈ ਡੀਲ ਕੈਨੇਡਾ ਦੇ ਵਿੱਚ ਇਸ ਵੇਲੇ ਜੋ ਸਰਕਾਰੀ ਨੀਤੀਆਂ ਨੇ ਉਹਨਾਂ ਦੀ ਹਮਾਇਤ ਕਰਨ ਦਾ ਇੱਕ ਸੰਕੇਤ ਹੈ,
ਤੇ ਗੱਲ ਜਿਹੜੀ ਅਤਕਥਨੀ ਵੀ ਨਹੀਂ, ਕਿਉਂਕਿ ਪਿਛਲੇ ਹੀ ਸਾਲ ਸ਼ੈਲ ਵੱਲੋਂ ਇਸ ਬੇਸਿਨ ਦੇ ਵਿੱਚੋਂ ਡਾਇਵੈਸਟ ਕੀਤਾ ਗਿਆ, ਉਹਨਾਂ ਨੇ ਕਾਰਬਨ ਕੈਪਚਰ ਵਾਲੇ ਪਾਸੇ ਪੈਸੇ ਲਗਾਏ ਸਨ ਆਪਣੇ, ਤੇ ਆਪਣਾ ਸ਼ੇਅਰ ਇਧਰੋਂ ਘਟਾ ਕੇ। ਹੁਣ ਕਿਉਂਕਿ ਪਿਛਲੇ ਸਾਲ ਤੱਕ ਸਰਕਾਰ ਦੀ ਤਰਜੀਹ ਸੀ ਇਨਵਾਇਰਮੈਂਟ, ਹੁਣ ਜਦੋਂ ਸਰਕਾਰ ਨੇ ਆਪਣੀ ਪਾਲਿਸੀ ਦੇ ਵਿੱਚ ਇੱਕ ਤਬਦੀਲੀ ਨਜ਼ਰ ਉਹਨਾਂ ਨੇ ਦਿਖਾਈ ਹੈ,
ਇੰਡੀਕੇਟ ਕੀਤੀ ਹੈ
ਕਿ MPO ਤੇ ਅਸੀਂ ਵੱਡੇ ਪ੍ਰੋਜੈਕਟ ਬਣਾਵਾਂਗੇ, ਪਾਈਪਲਾਈਨ ਵੀ ਨਵੀਂ ਵਿਛਾਵਾਂਗੇ, ਤੇ ਹੁਣ ਕਲੀਅਰਲੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਵੀ ਫਿਰ ਉਸ ਪਾਸੇ ਇਨਵੈਸਟ ਕਰ ਰਹੀਆਂ ਨੇ।
ਜੀ ਬਸ ਜੀ, ਲਿਬਰਲਸ ਦੇ ਕੋਲ ਸਾਨੂੰ ਪਤਾ ਹੈ ਮੈਜੋਰਿਟੀ ਹੋ ਗਈ ਹੈ ਹੁਣ 174 ਸੀਟਾਂ ਨੇ, ਕਿਉਂਕਿ ਚਲੋ ਜਿਹੜੇ ਹੁਣ 3 ਬਾਏ ਇਲੈਕਸ਼ਨ ਹੋਏ ਸੀ 13 April ਨੂੰ, ਉਹਨਾਂ 3 ਦੇ ਵਿੱਚੋਂ ਵੈਸੇ ਤਾਂ 3 ਸੀਟਾਂ ਲਿਬਰਲਸ ਦੀਆਂ ਹੀ ਸੀਗੀਆਂ, ਉਹ ਉਹਨਾਂ ਨੂੰ ਬੇਸਿਕਲੀ ਰਿਟੇਨ ਕਰਨ ਦੇ ਵਿੱਚ ਕਾਮਯਾਬ ਰਹੇ, ਪਰ ਜਿਹੜੇ 5 ਫਲੋਰ ਕਰੋਸਿੰਗਸ ਹੋਈਆਂ, ਸੋ ਟੋਟਲ ਸੀਟਾਂ ਦੀ ਗਿਣਤੀ 174 ਹੋ ਗਈ ਆ। ਬੇਅਰ ਮਿਨੀਮਮ ਮੈਜੋਰਿਟੀ ਵਾਸਤੇ ਚਾਹੀਦੀਆਂ ਨੇ 172 ਸੀਟਾਂ। 174 ਸੀਟਾਂ ਹੋਣ ਦਾ ਮਤਲਬ ਇਹ ਹੈ ਕਿ ਸਪੀਕਰ ਦੀ ਵੋਟ ਜੇ ਅਸੀਂ ਕੱਟ ਵੀ ਲਈਏ, ਕਿਉਂਕਿ ਸਪੀਕਰ ਸਿਰਫ ਟਾਈ ਬ੍ਰੇਕਰ ਦੀ ਸੂਰਤ ਦੇ ਵਿੱਚ ਹੀ ਵੋਟਿੰਗ ਕਰਦੇ ਨੇ, ਸਪੀਕਰ ਨੇ ਲਿਬਰਲ ਪਾਰਟੀ ਦੇ, ਤਾਂ ਵੀ 173 ਵੋਟਾਂ ਇਹਨਾਂ ਕੋਲ ਹੈਗੀਆਂ ਨੇ, ਵਿਚ ਇਜ਼ 1 more than 172। ਜਿਹੜੀ ਸਰਕਾਰ ਦੀ ਮੈਜੋਰਿਟੀ ਹੁੰਦੀ ਆ, ਆਮ ਤੌਰ 'ਤੇ ਹੁੰਦਾ ਕੀ ਆ, ਰਿਵਾਇਤ ਇਹ ਆ ਕਿ ਜਿਹੜੀਆਂ ਕਮੇਟੀਜ਼ ਹੁੰਦੀਆਂ ਨੇ ਹਾਊਸ ਆਫ ਕਾਮਨਸ ਦੀਆਂ, ਪਾਰਲੀਮੈਂਟ ਦੀਆਂ, ਉਹਦੇ ਵਿੱਚ ਉਹਨਾਂ ਦੇ ਮੈਂਬਰ ਜ਼ਿਆਦਾ ਹੁੰਦੇ ਨੇ, ਕਿਉਂਕਿ ਕਮੇਟੀਆਂ ਦੇ ਵਿੱਚ ਵੱਖੋ ਵੱਖਰੇ ਜਿਹੜੇ ਬਿੱਲ ਪੇਸ਼ ਕੀਤੇ ਜਾਂਦੇ ਆ ਉਹਨਾਂ ਦੇ ਉੱਪਰ ਸਟੱਡੀ ਹੁੰਦੀ ਆ, ਉਹਨਾਂ ਦੇ ਵਿੱਚ ਤਰਮੀਮਾਂ ਸੁਝਾਈਆਂ ਜਾਂਦੀਆਂ, ਉਹਦੇ ਉੱਪਰ ਬੜੀ ਕਈ ਵਾਰੀ ਤਿੱਖੀ ਡਿਬੇਟ ਹੁੰਦੀ ਆ, ਅਤੇ ਜੇ ਕਮੇਟੀਆਂ ਦੇ ਵਿੱਚ ਤੁਹਾਡੇ ਆਪਣੇ ਮੈਂਬਰਾਂ ਦੀ ਗਿਣਤੀ ਘੱਟ ਹੋਵੇ, ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਰਲ ਕੇ ਤੁਹਾਡੇ ਕਿਸੇ ਵੀ ਮਤੇ ਨੂੰ ਕਮੇਟੀ ਸਟੇਜ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਲਝਾ ਲੈਂਦੀਆਂ। ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਇਹ ਕੰਮ ਹੁੰਦਾ ਰਿਹਾ, ਪਰ ਹੁਣ ਲਿਬਰਲਸ ਦੇ ਹੱਥ ਆ ਗਈ ਹੈ ਮੈਜੋਰਿਟੀ, ਅਤੇ ਕਮੇਟੀਜ਼ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਮੈਂਬਰਸ ਦੀ ਗਿਣਤੀ ਹੈ ਉਹਨੂੰ ਵਧਾਉਣ ਦੇ ਵਾਸਤੇ ਲਿਬਰਲਸ ਵੱਲੋਂ ਕਦਮ ਚੁੱਕ ਲਿਆ ਗਿਆ ਹੈ।
ਸੋ ਜਦੋਂ ਪਿਛਲੇ ਸਾਲ ਇਲੈਕਸ਼ਨ ਹੋਇਆ, ਮਿਨੋਰਿਟੀ ਸਰਕਾਰ ਬਣੀ, ਉਦੋਂ ਸਟੈਂਡਿੰਗ ਆਰਡਰਸ ਦੇ ਉੱਤੇ ਇਹ ਆਪਸ ਦੇ ਵਿੱਚ ਸਹਿਮਤੀ ਬਣੀ ਕਿ ਜ਼ਿਆਦਾਤਰ ਕਮੇਟੀਜ਼ ਦੇ ਵਿੱਚ ਜਿੱਥੇ ਸਰਕਾਰ ਦੇ ਵੱਲੋਂ ਹੀ, ਸਰਕਾਰ ਵਾਲੀ ਜਿਹੜੀ ਪਾਰਟੀ ਹੈ ਲਿਬਰਲਸ ਇਨ ਦਿਸ ਕੇਸ, ਉਹਨਾਂ ਵੱਲੋਂ ਹੀ ਚੇਅਰ ਨਿਯੁਕਤ ਕੀਤਾ ਜਾਂਦਾ। ਸੋ ਉਹਨਾਂ ਦੇ ਵਿੱਚ ਸਮੀਕਰਨ ਇਹ ਬਣਾਇਆ ਗਿਆ ਕਿ 4 MP ਹੋਣ ਲਿਬਰਲਸ ਦੇ, 4 ਹੋਣ ਕੰਜ਼ਰਵੇਟਿਵ ਦੇ ਤੇ 1 MP ਹੋਵੇ ਬਲਾਕ ਦਾ।
NDP ਕੋਈ ਹੈ ਹੀ ਨਹੀਂ ਸੀ ਕਿਉਂਕਿ NDP ਅਫੀਸ਼ੀਅਲ ਪਾਰਟੀ ਸਟੇਟਸ ਲੂਜ਼ ਕਰ ਗਈ ਸੀ। ਕਮੇਟੀਆਂ ਦੇ ਵਿੱਚ ਅਫੀਸ਼ੀਅਲ ਪਾਰਟੀ ਦੇ MP ਹੀ ਹੋ ਸਕਦੇ ਨੇ।
ਸੋ ਹੁਣ ਕਿਉਂਕਿ ਮੈਜੋਰਿਟੀ ਆ ਗਈ ਅਤੇ ਇੱਕ ਅਨਪ੍ਰੈਸੀਡੈਂਟਡ ਇਹ ਇੱਕ ਕਹਿ ਲਓ ਕਿ ਇੱਕ ਇਵੈਂਟ ਹੈ ਕਿ ਕਦੇ ਇੱਦਾਂ ਹੋਇਆ ਨਹੀਂ ਮਾਇਨੋਰਿਟੀ ਸਰਕਾਰ ਫਲੋਰ ਕ੍ਰੋਸਿੰਗ ਨਾਲ ਮੈਜੋਰਿਟੀ ਸਰਕਾਰ ਬਣੀ ਹੋਵੇ।
ਬਿਲਕੁਲ।
ਸੋ ਲਿਬਰਲਸ ਦਾ ਇਹ ਕਹਿਣਾ ਵੀ ਕਿਉਂਕਿ ਹੁਣ ਮੈਜੋਰਿਟੀ ਸਰਕਾਰ ਹੋ ਗਈ ਅਤੇ ਫਿਰ ਇਹ ਜਿਹੜੀ ਕੰਪੋਜੀਸ਼ਨ ਆ ਇਹ ਕਮਿਟੀਜ਼ ਦੇ ਵਿੱਚ ਵੀ ਰਿਫਲੈਕਟ ਹੋਣੀ ਚਾਹੀਦੀ ਆ। ਸੋ ਉਹਨਾਂ ਵੱਲੋਂ ਇਹ ਪ੍ਰਪੋਜ਼ ਕੀਤਾ ਜਾ ਰਿਹਾ ਹੁਣ, ਉਹ ਕਹਿੰਦੇ ਵੀ ਜਿਨ੍ਹਾਂ ਕਮਿਟੀਜ਼ ਦੇ ਵਿੱਚ ਸਾਡੇ ਵੱਲੋਂ ਆਪਣਾ ਚੇਅਰ ਦਿੱਤਾ ਜਾਣਾ, ਕਿਉਂਕਿ ਚੇਅਰ ਵੋਟ ਨਹੀਂ ਕਰਦੇ, ਉਹ ਟਾਈ ਬ੍ਰੇਕ ਦੇ ਵਿੱਚ ਹੀ ਵੋਟ ਕਰਨਗੇ। ਸੋ ਜੇ ਰੈਗੂਲਰ ਵੋਟਿੰਗ ਹੁੰਦੀ ਆ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਜਿਹੜੇ MP ਨੇ ਉਹ 4 ਤੋਂ ਵਧਾ ਕੇ 7 ਕਰ ਦਿੱਤੇ ਜਾਣ ਅਤੇ ਕੰਜ਼ਰਵੇਟਿਵ ਦੇ 4 ਹੀ ਰੱਖੇ ਜਾਣ ਅਤੇ 1 ਬਲੋਕ ਦਾ ਰੱਖਿਆ ਜਾਵੇ, ਕਿਉਂਕਿ 7 ਦੇ ਵਿੱਚੋਂ 1 ਚੇਅਰ ਹੋ ਗਏ, 6 ਰਹਿ ਗਏ, ਬਾਕੀ ਜਿਹੜੇ 4+1 ਨੇ 5, ਉਹਨਾਂ ਤੋਂ 1 ਜ਼ਿਆਦਾ ਸਾਡਾ MP ਰਹਿ ਜਾਏਗਾ। ਸੋ ਉਹ ਕਹਿ ਰਹੇ 7-4-1 ਦਾ ਸਮੀਕਰਨ ਹੋਵੇ ਬਹੁਤੀਆਂ ਕਮੇਟੀਆਂ ਦੇ ਵਿੱਚ। ਜਿਨ੍ਹਾਂ ਕਮੇਟੀਜ਼ ਦੇ ਵਿੱਚ ਚੇਅਰ ਆਪੋਜੀਸ਼ਨ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਉਹ ਕਹਿ ਰਹੇ ਨੇ ਸਾਡਾ MP 1 ਵਧਾ ਦਿਓ ਕਿ 5-4-1 ਕਰ ਦਿਓ, ਕਿ ਫਿਰ ਵੀ ਅਸੀਂ 5 ਜਣੇ 3 ਤੋਂ ਜ਼ਿਆਦਾ ਹੋਵਾਂਗੇ, 4 ਤੋਂ ਜ਼ਿਆਦਾ ਹੋਵਾਂਗੇ, 3+1, ਕਿਉਂਕਿ 4 ਦੇ ਵਿੱਚੋਂ 1 ਕੰਜ਼ਰਵੇਟਿਵ ਦਾ ਚੇਅਰ ਹੋ ਜਾਏਗਾ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਸਟੀਵ ਮੈਕਿਨਨ ਨੇ, ਜਿਹੜੇ ਹਾਊਸ ਲੀਡਰ ਨੇ। ਪਰ ਆਪੋਜੀਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਕਮੇਟੀਜ਼ ਜਿਵੇਂ ਕਿ ਪਬਲਿਕ ਅਕਾਊਂਟਸ ਕਮੇਟੀ, ਐਥਿਕਸ ਕਮੇਟੀ, ਜਿਹੜੀਆਂ ਸਰਕਾਰ ਨੂੰ ਜਵਾਬਦੇਹ ਬਣਾਉਂਦੀਆਂ ਨੇ, ਉਹਨਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ। ਸੋ ਆਪੋਜੀਸ਼ਨ ਇਹਦਾ ਵਿਰੋਧ ਕਰ ਰਹੀ ਹੈ, ਪਰ ਸਰਕਾਰ ਵੱਲੋਂ ਗ੍ਰੈਗ ਫਰਗਸ ਜਿਹੜੇ ਸਾਬਕਾ ਸਪੀਕਰ ਨੇ, ਉਹਨਾਂ ਨੇ ਇਹ ਗੱਲ ਬੜੀ ਇੰਟਰਸਟਿੰਗ ਕੀਤੀ। ਉਹ ਕਹਿੰਦੇ ਕਿ ਤੁਸੀਂ ਫਰਜ਼ ਕਰੋ ਵੀ ਜੇ ਇਹ ਸਿਨੈਰੀਓ ਬਿਲਕੁਲ ਉਲਟ ਹੁੰਦਾ ਕਿ ਸਰਕਾਰ ਪਹਿਲਾਂ ਮੈਜੋਰਿਟੀ ਸਰਕਾਰ ਹੁੰਦੀ, ਉਸ ਤੋਂ ਬਾਅਦ ਮਾਇਨੋਰਿਟੀ ਬਣਦੀ, ਕਹਿੰਦੇ ਆਪੋਜੀਸ਼ਨ ਨੇ ਸਭ ਤੋਂ ਪਹਿਲਾਂ ਰੌਲਾ ਪਾਉਣਾ ਸੀ ਵੀ ਇਹ ਮਾਇਨੋਰਿਟੀ ਸਰਕਾਰ ਹੋ ਗਈ, ਹੁਣ ਆਪੋਜੀਸ਼ਨ ਦੀ ਕੰਪੋਜੀਸ਼ਨ ਬਦਲੀ ਜਾਵੇ। ਕਹਿੰਦੇ ਵੀ ਹੁਣ ਮੈਜੋਰਿਟੀ ਹੋਈ ਹੈ ਤੇ ਹੁਣ ਅਸੀਂ ਜਦੋਂ ਕਹਿ ਰਹੇ ਹਾਂ ਵੀ ਕੰਪੋਜੀਸ਼ਨ ਬਦਲੋ ਤੇ ਇਹ ਨੂੰ ਉਹਦਾ ਵਿਰੋਧ ਕਰ ਰਹੇ ਨੇ। ਪਰ ਕਿਉਂਕਿ ਹੁਣ ਸਰਕਾਰ ਦੇ ਕੋਲ ਮੈਜੋਰਿਟੀ ਹੈ ਸਟੈਂਡਿੰਗ ਆਰਡਰਸ ਨੂੰ ਤਬਦੀਲ ਕਰਨ ਵਾਸਤੇ, ਉਹ ਬਿੱਲ ਲਿਆ ਕੇ ਪਾਸ ਕਰਾ ਸਕਦੇ ਨੇ, ਇਸ ਕਰਕੇ ਉਹ ਕਹਿੰਦੇ ਇਸ ਤੱਕ ਕਰਾਂਗੇ ਜੀ, ਸਾਨੂੰ ਤੁਹਾਡਾ ਇਹ ਜਿਹੜਾ ਸੁਝਾਅ ਪਸੰਦ ਨਹੀਂ।
ਤੇ ਸੋ ਇਹਦੇ ਨਾਲ ਜਲਦੀ ਇੱਕ ਜਿਹੜੇ ਮਤਾ ਪ੍ਰੈਜੈਂਟ ਕੀਤਾ ਗਿਆ ਕਿ ਇਹਦੇ ਉੱਪਰ ਜਿਹੜੀ ਡਿਬੇਟ ਆ ਉਹ ਡਿਬੇਟ ਨੂੰ ਕੱਟ ਸ਼ਾਰਟ ਕਰਨ ਦਾ ਜਿਹੜਾ ਮਤਾ ਹੈ ਉਹ ਕੱਲ੍ਹ ਲਿਬਰਲਸ ਨੇ ਪ੍ਰੈਜੈਂਟ ਕਰ ਦਿੱਤਾ ਹੈ।
ਸੋ ਕਿਉਂਕਿ ਕੱਲ ਜਿਹੜੇ 3 ਨਵੇਂ ਲਿਬਰਲ MPs ਨੇ,
ਉਹਨਾਂ
ਵਿੱਚੋਂ 2 ਨਵੇਂ ਨੇ, ਸੋ ਟੈਟੀਆਨਾ ਔਗਸਟ ਤੋਂ ਪਹਿਲਾਂ ਵੀ MP ਸਨ, ਪਰ ਜਿਹੜੇ ਬਾਈ ਇਲੈਕਸ਼ਨ ਜਿੱਤ ਕੇ ਨਵੇਂ ਨਵੇਂ ਆਏ ਦਾ ਕਹਿ ਲਓ, ਉਹ ਕਿਉਂਕਿ ਉਹਨਾਂ ਨੇ ਕੱਲ ਪਹਿਲੀ ਵਾਰ ਹਾਊਸ ਦੇ ਵਿੱਚ ਆ ਕੇ ਆਪਣੀ ਸੀਟ ਲਈ, ਉਹਨਾਂ ਦਾ ਬੜਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਇੱਕ ਮੋਸ਼ਨ ਜਿਹੜਾ ਪ੍ਰੈਜੈਂਟ ਕਰ ਦਿੱਤਾ ਗਿਆ ਕਿ ਟਾਈਮ ਐਲੋਕੇਸ਼ਨ ਬੇਸਿਕਲੀ ਕਿ ਇਸ ਮਤੇ ਦੇ ਉੱਤੇ ਜਦੋਂ ਹੁਣ ਅਸੀਂ ਸਟੈਂਡਿੰਗ ਆਰਡਰਸ ਤਬਦੀਲ ਕਰਨੇ ਨੇ, ਇਹਨਾਂ ਉੱਤੇ ਡਿਬੇਟ ਨੂੰ ਸੀਮਿਤ ਕੀਤਾ ਜਾਏਗਾ ਕਿ ਬਸ ਇੰਨੇ ਘੰਟੇ ਡਿਬੇਟ ਹੋ ਸਕਦੀ, ਇਸ ਤੋਂ ਜ਼ਿਆਦਾ ਨਹੀਂ।
ਸੋ ਦੈਟ ਤਾਂ ਕਿ ਉਹਦੇ ਉੱਪਰ ਕੋਈ ਬਹੁਤੀ ਜ਼ਿਆਦਾ ਪੁਣਛਾਣ ਕਰਕੇ ਉਹ ਮਾਮਲਾ ਡਰੈਗ ਨਾ ਹੋਵੇ ਤੇ ਉਹਨੂੰ ਛੇਤੀ ਤੋਂ ਛੇਤੀ ਅੱਗੇ ਤੋਰ ਕੇ ਕਮੇਟੀਜ਼ ਦੀ ਕੰਪੋਜੀਸ਼ਨ ਦੇ ਵਿੱਚ ਤਬਦੀਲੀ ਕੀਤੀ ਜਾ ਸਕੇ। ਐਂਡਰਿਊ ਸ਼ੀਅਰ ਜਿਹੜੇ ਕਿ ਇੱਕ ਆਪੋਜੀਸ਼ਨ ਦੇ ਹਾਊਸ ਲੀਡਰ ਨੇ ਕੰਜ਼ਰਵੇਟਿਵਸ ਦੇ, ਉਹਨਾਂ ਨੇ ਕਿਹਾ ਵੀ ਦੇਖੋ ਬੜਾ ਅਨਡੈਮੋਕ੍ਰੈਟਿਕ ਆ, ਕਹਿੰਦੇ ਇਹ ਨਵੀਂ ਲਿਬਰਲ ਪਾਰਟੀ ਆ ਕਿ ਦੇਖੋ ਇਹਨਾਂ ਨੇ ਆਪਣਾ ਜਿਹੜਾ ਇੱਦਾਂ ਧੱਕਾ ਇੱਦਾਂ ਚਲਾ ਰਹੇ ਨੇ। ਪਰ ਉਹੀ ਗੱਲ ਆ ਵੀ ਜੇ ਕੋਈ ਵੀ ਪਾਰਟੀ ਇਸ ਸਥਿਤੀ 'ਚ ਹੋਏਗੀ ਉਹਨੇ ਇਹ ਕੰਮ ਕਰਨਾ ਹੀ ਕਰਨਾ।
ਉਹਨਾਂ ਨੇ ਨਵੇਂ MPs ਨੂੰ ਕਿਹਾ, ਕਹਿੰਦੇ ਵੈਲਕਮ ਟੂ ਦ ਲਿਬਰਲ ਪਾਰਟੀ ਆਫ ਕੈਨੇਡਾ, ਯੂ ਕੈਨ ਚੈੱਕ ਯੂਅਰ ਸੋਲ ਇਨ ਐਟ ਦ ਡੋਰ ਐਂਡ ਜਸਟ ਫੋਲੋ ਵਟ ਐਵਰ ਦ ਵਿਪ ਟੈਲਸ ਯੂ ਟੂ ਡੂ, ਕਿ ਆਪਣੀ ਜਿਹੜੀ ਅੰਤਰ ਆਤਮਾ ਉਹਨੂੰ ਬੂਹੇ ਤੇ ਬਾਹਰ ਛੱਡ ਕੇ ਆਓ
ਜੀ,
ਫਿਰ ਹਾਊਸ ਆਫ ਕਾਮਨਸ ਦੇ ਵਿੱਚ ਤੁਹਾਡਾ ਸਵਾਗਤ ਹੈ।
ਸੋ ਇਹ ਸਾਰੀ ਗੱਲਬਾਤ ਹੋ ਰਹੀ ਹੈ। ਅੱਛਾ, ਇੱਕ ਜਿਹੜੇ ਕੱਲ NDP ਦੇ MP ਨੇ ਕਿਹਾ ਕਿ ਉਹ ਪਾਰਟੀ ਛੱਡ ਰਹੇ ਨੇ, ਤਿਆਗ ਰਹੇ ਨੇ, ਉਹਨਾਂ ਨੇ MP ਦੀ ਸੀਟ ਨਹੀਂ ਛੱਡੀ ਅਜੇ ਆਪਣੀ, ਉਹ ਬਤੌਰ ਇੰਡੀਪੈਂਡੈਂਟ ਵਿਚਰਨਗੇ ਅਜੇ ਹਾਊਸ ਆਫ ਕਾਮਨਸ ਦੇ ਵਿੱਚ, ਅਤੇ ਉਹਨਾਂ ਨੇ ਇਹ ਆਖਿਆ ਵੀ ਲੇਟਰ ਦਿਸ ਫਾਲ, ਸੋ ਇਸ ਪਤਝੜ ਰੁੱਤ ਦੇ ਵਿੱਚ ਉਹ ਪਾਰਲੀਮੈਂਟ ਛੱਡ ਕੇ ਜਾਣਗੇ, ਕਿਉਂਕਿ ਕਿਊਬੈਕ ਦੇ ਵਿੱਚ ਇਲੈਕਸ਼ਨ ਅਕਤੂਬਰ 'ਚ ਹੋਣਾ।
ਸੋ ਉਹਨਾਂ ਨੇ ਕਿਹਾ ਜਦੋਂ ਕੈਂਪੇਨ ਜਦੋਂ ਸਟਾਰਟ ਹੋਏਗੀ, ਇਲੈਕਸ਼ਨ ਕੈਂਪੇਨ ਕਿਊਬੈਕ ਦੇ ਵਿੱਚ, ਉਸ ਤੋਂ 1 ਦਿਨ ਪਹਿਲਾਂ ਉਹ MP ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਸੋ ਹਾਲ ਦੀ ਘੜੀ ਉਹ ਬਤੌਰ ਇੰਡੀਪੈਂਡੈਂਟ ਬੈਠਣਗੇ ਅਲੈਗਜ਼ੈਂਡਰ ਬੁਲਰੀਸ,
ਮਤਲਬ ਕਿ ਅਜੇ ਤੱਕ ਜਦੋਂ ਤੱਕ ਉਹ ਜਾਂਦੇ ਨਹੀਂ ਉਦੋਂ ਤੱਕ ਬਾਈ ਇਲੈਕਸ਼ਨ ਨਹੀਂ ਕਾਲ ਹੋਣਾ।
ਹਾਂਜੀ,
ਸੋ ਅੰਟਿਲ ਹੀ ਈਵਨ ਐਨ ਇੰਡੀਪੈਂਡੈਂਟ, ਸੋ ਬਾਈ ਇਲੈਕਸ਼ਨ ਅਜੇ ਕੋਈ ਛੇਤੀ ਕਾਲ ਹੋਣ ਵਾਲਾ ਨਹੀਂ ਆ। ਅਲੈਗਜ਼ੈਂਡਰ ਬੁਲਰੀਸ ਦਾ ਪਹਿਲਾਂ ਰੈਜ਼ਿਗਨੇਸ਼ਨ ਹੋਏਗਾ ਫਾਰਮਲੀ, ਕਿਉਂਕਿ ਇਹਨਾਂ ਨੇ ਪਾਰਟੀ ਛੱਡੀ ਆ, NDP ਛੱਡੀ ਆ। ਸੋ ਪਹਿਲਾਂ ਰਿਜ਼ਾਈਨ ਕਰਨਗੇ, ਉਹ ਤੋਂ 6 ਮਹੀਨੇ ਦੇ ਅੰਦਰ ਅੰਦਰ ਬਾਈ ਇਲੈਕਸ਼ਨ ਕਾਲ ਕਰਨਾ ਹੋਏਗਾ।
ਫਿਰ ਉਹਨਾਂ ਨੇ ਕਿਹਾ ਵੀ ਆਵੀ ਲੂਇਸ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ, NDP ਨਾਲ ਕੋਈ ਨਾਰਾਜ਼ਗੀ ਨਹੀਂ, ਤੇ ਆਵੀ ਲੂਇਸ ਨੇ ਵੀ ਕਿਹਾ ਵੀ ਮੈਂ ਅਲੈਗਜ਼ੈਂਡਰ ਬੁਲਰੀਸ ਦਾ ਬੜਾ ਮਾਣ ਕਰਦਾ, ਉਹਨਾਂ ਦੀ ਬੜੀ ਇੱਜ਼ਤ ਕਰਦਾ, ਤੇ ਦੋਨਾਂ ਨੇ ਇੱਕ ਦੂਜੇ ਦੀ ਤਾਰੀਫ ਕੀਤੀ ਆ। ਸੋ ਨੋ ਬੈਡ ਬਲੱਡ ਦੇਅਰ।
ਚਲੋ, ਚੰਗੀ ਗੱਲ ਆ ਵਾਸੂ ਜੀ। ਇੱਕ ਤੇ ਅੱਛਾ ਕਿੰਗ ਚਾਰਲਸ ਅਤੇ ਕੁਈਨ ਕਮੇਲਾ ਉਹ ਵਾਈਟ ਹਾਊਸ ਪਹੁੰਚੇ ਹੋਏ ਨੇ, ਡੋਨਲਡ ਟਰੰਪ ਨੇ ਉਹਨਾਂ ਦਾ ਸਵਾਗਤ ਕੀਤਾ, ਅਤੇ ਟਰੰਪ ਇਹ ਜਿਹੜੇ ਕਿੰਗਜ਼ ਵਗੈਰਾ ਨੂੰ ਪਸੰਦ ਬਹੁਤ ਕਰਦੇ ਨੇ, ਆਪ ਉਹਨਾਂ ਦੀ ਜ਼ਿੰਦਗੀ ਦੀ ਇੱਛਾ ਉਹਨਾਂ ਦੀ ਇਹ ਰਿਹਾ ਇੱਕ ਸੁਪਨਾ ਕਿ ਮੈਂ ਵੀ ਰਾਜਾ ਹੋਵਾਂ।
ਸੁਪਨੇ ਉਹਨਾਂ ਦੇ ਹੋਰ ਵੀ ਬੜੇ ਨੇ, ਉਹ ਤਾਂ ਜੀਸਸ ਕ੍ਰਾਈਸਟ ਬਣਨ ਨੂੰ ਫਿਰਦੇ ਨੇ।
ਹਾਂ ਸਹੀ ਗੱਲ,
ਉਹ ਤਾਂ ਕਹਿੰਦੇ ਆਪਣੇ 'ਚ ਭਗਵਾਨ ਹੈ,
ਆਪਣੇ 'ਚ ਭਗਵਾਨ, ਕਭੀ ਕਭੀ ਲੱਗਦਾ ਆਪਣੇ 'ਚ ਭਗਵਾਨ ਹੈ। ਯਾਰ ਜਿਹੜੀ ਇੱਕ ਇੰਟਰਵਿਊ ਸੀਗੀ ਨਾ ਪਰਸੋਂ, ਜਿਹੜੀ ਰਾਤੀ ਡੋਨਲਡ ਟਰੰਪ ਦੀ 60 ਮਿੰਟਸ 'ਤੇ ਸੀਗੀ,
ਹਾਂਜੀ,
ਉਹਦੇ ਵਿੱਚ ਜਦੋਂ ਉਹ ਡਿਸਕ੍ਰਾਈਬ ਕਰ ਰਹੇ ਸੀ, ਮੈਂ ਕੱਲ੍ਹ ਉਹਦੀ ਮਾੜੀ ਜਿਹੀ ਕਲਿੱਪ ਦੇਖੀ ਇੱਕ ਹੋਰ, ਕਿਉਂਕਿ ਪਰਸੋਂ ਦੇਰ ਰਾਤ ਉਹ ਇੰਟਰਵਿਊ ਤੋਂ ਬ੍ਰੌਡਕਾਸਟ ਹੋਈ, ਕੱਲ੍ਹ ਲੇਟਰ ਇਨ ਦਾ ਡੇ, ਉਹਨੇ ਕਿਹਾ ਵੀ ਜਿਹੜੇ ਬੰਦਿਆਂ ਨੇ ਜਿਹੜੇ ਸੀਕਰਟ ਸਰਵਿਸ ਵਾਲਿਆਂ ਨੇ ਕਹਿੰਦੇ ਆ ਕੇ, ਮੈਂ ਡਰਿਆ ਹੋਇਆ ਨਹੀਂ ਸੀ, ਮੈਂ ਸੁਣਿਆ ਵੀ ਉੱਥੇ ਕੀ ਹੋ ਰਿਹਾ ਸੀ, ਜਿਹੜੇ ਬੰਦਿਆਂ ਨੇ ਆ ਕੇ ਮੈਨੂੰ ਸੀਕਰਟ ਸਰਵਿਸ ਵਾਲਿਆਂ ਨੇ ਕਹਿੰਦੇ ਦੇ ਸਟਰੋਂਗ ਹੈਂਡਸਮ ਮੈਨ, ਉਹ ਯਾਰ ਮੈਂ ਕਿਹਾ ਯਾਰ ਇੱਥੇ ਹੈਂਡਸਮ ਕਹਿਣ ਦੀ ਤਾਂ ਕੋਈ ਮਤਲਬ ਤੁੱਕ ਨਹੀਂ ਸੀ ਬਣਦੀ ਹੈ ਨਾ ਵੀ ਆ ਉਹ ਜੌਨ ਸਟੂਵਰਟ ਦੀ ਕਲਿੱਪ ਸੀਗੀ ਐਕਚੁਲੀ ਇੱਕ ਟੁਨਾਈਟ ਸ਼ੋ ਆ ਜੌਨ ਸਟੂਵਰਟ ਦਾ ਜਿਹੜਾ ਸੋ ਕਿਉਂਕਿ ਪੋਲੀਟੀਕਲ ਸੈਟਾਇਰ ਕਰਦੇ ਆ, ਉਹਨੇ ਕਿਹਾ ਵੀ ਇੱਦਾਂ ਤਾਂ ਟਰੰਪ ਤਾਂ ਇਹ ਕਹਿ ਰਹੇ ਬੜਾ ਹੈਂਡਸਮ ਜਿਹੜੇ ਹੈਂਡਸਮ ਉਹ ਸੀਗੇ ਸੀਕਰਟ ਸਰਵਿਸ ਵਾਲੇ ਬੰਦੇ, ਵੀ ਜੇ ਕੋਈ ਉਹਨਾਂ ਨੂੰ ਦੇਖਣ ਨੂੰ ਸੋਹਣਾ ਨਾ ਲੱਗਦਾ ਤੇ ਉਹ ਕਹਿੰਦਾ ਵੀ ਸਰ ਬਾਹਰ ਗੋਲੀਆਂ ਚੱਲ ਰਹੀਆਂ ਵੀ ਤੁਹਾਨੂੰ ਅਸੀਂ ਬਚਾ ਲਈ, ਕਹਿੰਦਾ ਨਾ ਤੂੰ ਮੈਨੂੰ ਸੋਹਣਾ ਹੀ ਲੱਗਦਾ ਤੇਰੇ ਨਾਲ ਨਹੀਂ ਜਾਣਾ।
ਐਡਜੈਕਟਿਵਸ ਵਾਲਾ ਸਕਰੂ ਉਹਨਾਂ ਦਾ ਥੋੜਾ ਢਿੱਲਾ,
ਹਾਂ ਮੈਨੂੰ ਤਾਂ ਹੈ ਹੀ ਨਹੀਂ। ਐਨੀਵੇ ਅੱਛਾ ਵਾਸੂ ਜੀ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਐਕਸਕਲੂਸਿਵ ਇੰਟਰਵਿਊ ਦਿੱਤੀ ਹੈ CBC ਨੂੰ, ਉਹਦੇ ਵਿੱਚ ਉਹਨਾਂ ਨੇ ਵੱਖੋ ਵੱਖਰੀ ਚੀਜ਼ਾਂ ਬਾਰੇ ਗੱਲ ਕੀਤੀ, USMCA ਬਾਰੇ ਵੀ ਗੱਲ ਹੋਈ ਹੈ ਉਹਦੇ 'ਚ, ਅਤੇ USMCA ਬਾਰੇ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਇਹ ਕਿਹਾ ਵੀ ਦੇਖੋ ਕੈਨੇਡਾ ਕੋਈ ਵੀ ਹਲਕੀ ਜਿਹੀ ਡੀਲ ਅਸੀਂ ਉਹਦੇ ਪਿੱਛੇ ਨਹੀਂ ਭੱਜਣਾ ਕਿਸੇ ਮੁਲਕ ਦਾ ਨਾਮ ਲਏ ਬਗੈਰ। ਮਾਰਕ ਕਾਰਨੀ ਨੇ ਦਾਅਵਾ ਇਹ ਕੀਤਾ ਵੀ ਜਿਹੜੇ ਮੁਲਕਾਂ ਨੇ ਅਮਰੀਕਾ ਦੇ ਨਾਲ ਡੀਲਸ ਕਰ ਵੀ ਲਈਆਂ ਨੇ, ਕਿ ਉਹਨਾਂ ਦੇ ਵਿੱਚੋਂ ਖੁਸ਼ ਕੋਈ ਵੀ ਨਹੀਂ ਹੈਗਾ, ਸਾਰੇ ਹੁਣ ਇਸ ਗੱਲ ਦਾ ਝੋਰਾ ਕਰ ਰਹੇ ਨੇ ਵੀ ਅਸੀਂ ਜਲਦਬਾਜ਼ੀ ਕਰ ਗਏ, ਗਲਤੀ ਕਰ ਗਏ।
ਉਹਨਾਂ ਨੇ ਕਿਹਾ ਕਿ ਜਿਹੜੇ ਮੁਲਕਾਂ ਨੇ ਡੀਲ ਕੀਤੀ ਆ, ਕਹਿੰਦੇ ਦੇ ਆਂਟ ਰੀਲੀ ਵਰਥ ਦ ਪੇਪਰ ਦੇ ਆਰ ਰਿਟਨ ਔਨ, ਵੀ ਜਿਹੜੇ ਕਾਗਜ਼ 'ਤੇ ਉਹ ਡੀਲ ਲਿਖੀ ਗਈ, ਕਹਿੰਦੇ ਉਸ ਕਾਗਜ਼ ਜਿੰਨੀ ਵੀ ਕਹਿੰਦੇ ਉਸਦੀ
ਵੈਲਿਊ ਨਹੀਂ, ਬੁੱਕਤ ਨਹੀਂ ਉਹਦੀ,
ਕਿਉਂਕਿ ਡੋਨਲਡ ਟਰੰਪ ਨੇ ਸਵੇਰੇ ਕੁਝ ਹੋਰ ਸ਼ਾਮੀ ਕੁਝ ਹੋਰ ਅਨਾਊਂਸਮੈਂਟ ਕਰਤੀ ਆ, ਟੈਰਿਫ ਲਾਅ ਜੀ ਆ ਚੱਕੋ ਜੀ, ਸੋ ਕਹਿੰਦੇ ਜਿਹੜੀਆਂ ਡੀਲਸ ਕੀਤੀਆਂ ਉਹ ਤਾਂ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਹੋਇਆ।
ਤੇ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਕਹਿੰਦੇ ਨੈਗੋਸ਼ੀਏਟ ਕਰਨ ਨੂੰ ਇਸ ਤਾਂ ਤਿਆਰ ਬੈਠੇ ਹਾਂ, ਜੇ ਅੜਿੱਕਾ ਕਿਸੇ ਪਾਸਿਓਂ ਹੈ ਤਾਂ ਅਮਰੀਕਾ ਵਾਲੇ ਪਾਸਿਓਂ, ਇਸ ਤਾਂ ਅੱਜ ਦੁਪਹਿਰੇ ਬਹਿ ਜਾਈਏ ਗੱਲ ਕਰਨ ਨੂੰ, ਤੇ ਅਗਲੇ 10 ਦਿਨਾਂ ਦੇ ਵਿੱਚ ਹੈਮਰ ਆਊਟ ਕਰ ਲਈਏ। ਡਿਪੈਂਡ ਸਿਰਫ ਇਹ ਕਰਦਾ ਵੀ ਕੀ ਅਮਰੀਕਾ ਡੂ ਦੇ ਹੈਵ ਦਾ ਬੈਂਡਵਿਡਥ ਐਂਡ ਦੀ ਇਨਕਲੀਨੇਸ਼ਨ ਟੂ ਡੂ ਦਿਸ।
ਸੋ ਇਹ ਜਿਹੜੇ ਸ਼ਬਦ ਨੇ ਇੰਪੋਰਟੈਂਟ ਨੇ
ਜੀ,
ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਇਸ ਵੇਲੇ ਅਮਰੀਕਾ ਕੋਲ ਜਿਵੇਂ ਵੇਲ ਨਹੀਂ ਹੈ, ਬੈਂਡਵਿਡਥ ਦਾ ਮਤਲਬ ਕੀ, ਕਿ ਵੀ ਉਹਨਾਂ ਦਾ ਜਿਹੜੇ ਜ਼ਹਿਨ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਨੇ, ਔਰ ਵੀ ਗਾਮੇ ਜ਼ਮਾਨੇ ਮੇਂ, ਕਿ ਉਹਨਾਂ ਵਾਸਤੇ ਇਹ ਪ੍ਰਾਥਮਿਕਤਾ ਹੀ ਨਹੀਂ ਹੈ ਜਿਵੇਂ,
ਕਿਉਂਕਿ ਲੇਟਰ ਇਨ ਦੀ ਇੰਟਰਵਿਊ ਉਹਨਾਂ ਨੇ ਕਿਹਾ, ਕਹਿੰਦੇ ਆ ਨਾ ਯੂ ਐਕਨੋਲੇਜ ਦੇ ਹੈਵ ਅਦਰ ਥਿੰਗਸ ਟੂ ਡੂ ਰਾਈਟ ਨਾਓ।
ਸੋ ਬੇਸਿਕਲੀ ਇਸ ਗੱਲ ਨੂੰ ਐਕਨੋਲੇਜ ਕੀਤਾ ਪ੍ਰਾਈਮ ਮਿਨਿਸਟਰ ਨੇ ਕਿ ਅਮਰੀਕਾ ਦੇ ਕੋਲ ਸਾਡੇ ਨਾਲ ਗੱਲ ਕਰਨ ਲਈ ਵਿਹਲ ਹੀ ਨਹੀਂ ਹੈ ਇਸ ਵੇਲੇ,
ਸੋ ਮੈਕਸੀਕੋ ਨਾਲ ਗੱਲ ਕਰਨ ਨੂੰ ਵਿਹਲ ਹੈ।
ਹਾਂ, ਸੋ ਬੈਂਡਵਿਥ ਐਂਡ ਇਨਕਲੀਨੇਸ਼ਨ, ਕਿ ਵੀ ਇਹਨੂੰ ਉਹ ਕਿੰਨੀ ਤਰਜੀਹ ਦਿੰਦੇ ਨੇ, ਸਾਡੇ ਨਾਲ ਗੱਲ ਕਰਨਾ ਵੀ ਚਾਹੁੰਦੇ ਆ ਕਿ ਨਹੀਂ, ਇਹਦੇ 'ਚ ਕਿੰਨਾ ਇੰਟਰਸਟ ਆ ਉਹਨਾਂ ਦਾ, ਪਲੱਸ ਦ ਬੈਂਡਵਿਥ। ਸੋ ਕਹਿੰਦੇ ਜੇ ਉਹਨਾਂ ਦੇ ਕੋਲ ਹੋਵੇ ਉਹ ਸਾਨੂੰ ਸਮਾਂ ਦੇਣ, ਅਸੀਂ ਤਾਂ ਕਹਿੰਦੇ 10 ਦਿਨਾਂ ਦੇ ਅੰਦਰ ਅੰਦਰ ਡੀਲ ਕਰਾ ਦਈਏ।
ਅਤੇ ਮਾਰਕ ਕਾਰਨੀ ਨੇ ਇਹ ਵੀ ਜ਼ਿਕਰ ਕੀਤਾ ਕਿ ਲਾਸਟ ਈਅਰ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਇਲੈਕਸ਼ਨ ਤੋਂ ਬਾਅਦ ਨਹੀਂ, ਜਦੋਂ ਅਫੀਸ਼ੀਅਲੀ ਆਪਣੇ ਪਹਿਲੇ ਅਫੀਸ਼ੀਅਲ ਟ੍ਰਿਪ 'ਤੇ ਗਏ ਸੀ ਬਤੌਰ ਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਵਾਈਟ ਹਾਊਸ ਗਏ ਸੀ, ਅਤੇ ਉਦੋਂ ਮਾਰਕ ਕਾਰਨੀ ਨੂੰ ਪੁੱਛਿਆ ਡੋਨਲਡ ਟਰੰਪ ਨੇ ਕਿ ਈਰਾਨ ਬਾਰੇ ਤੁਹਾਡਾ ਕੀ ਵਿਚਾਰ ਆ, ਕਹਿੰਦੇ ਜਦੋਂ ਅਸੀਂ, ਕਹਿੰਦੇ ਆਮ ਤੌਰ 'ਤੇ ਉੱਤੇ ਹੁੰਦਾ ਕੀ ਹੈ, ਜਦ ਤੁਸੀਂ ਜਾਂਦੇ ਹੋ ਤੁਹਾਨੂੰ ਵਾਈਟ ਹਾਊਸ ਦੇ ਬਾਹਰੋਂ ਆ ਕੇ ਗ੍ਰੀਟ ਕਰਦੇ ਨੇ, ਤੁਸੀਂ ਸਿੱਧੇ ਹੀ ਉਹ ਰੂਮ 'ਚ ਬਹਿ ਜਾਂਦੇ ਹੋ ਜਾ ਕੇ ਜਿੱਥੇ ਪ੍ਰੈਸ ਅਤੇ ਬਾਕੀ ਮੀਡੀਆ ਦੇ ਮੈਂਬਰਸ ਮੌਜੂਦ ਹੁੰਦੇ ਨੇ, ਕਹਿੰਦੇ ਆਮ ਤੌਰ 'ਤੇ ਬਾਕੀ ਜਿਹੜੀਆਂ ਕੋਈ ਇੱਦਾਂ ਹਾਈ ਲੈਵਲ ਮੀਟਿੰਗਸ ਹੁੰਦੀਆਂ ਉਹਨਾਂ 'ਚ ਪੁੱਠਾ ਹੁੰਦਾ ਕਿ ਪਹਿਲਾਂ ਤੁਹਾਡੀ 1-on-1 ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ ਤੁਸੀਂ ਮੀਡੀਆ ਨਾਲ ਮੁਖਾਤਬ ਹੁੰਦੇ ਹੋ, ਕਹਿੰਦੇ ਵਾਈਟ ਹਾਊਸ 'ਚ ਟਰੰਪ ਦੀ ਇਹਨੇ ਪੁੱਠਾ ਕੰਮ ਆ, ਕਹਿੰਦੇ ਤੁਸੀਂ ਉਦੋਂ ਹਿਸਾਬ ਲਾ ਰਹੇ ਹੋ ਵੀ ਇਹ ਮੀਟਿੰਗ ਕਿਹੜੇ ਪਾਸੇ ਨੂੰ ਜਾਏਗੀ। ਉਸ ਮੀਟਿੰਗ ਤੋਂ ਬਾਅਦ ਜਦੋਂ ਕਹਿੰਦੇ ਅਸੀਂ ਲੰਚ ਕਰਨ ਵਾਸਤੇ ਗਏ ਜਿੱਥੇ ਬਾਕੀ ਵੀ ਹੋਰ ਕਈ ਸੀਨੀਅਰ ਜਿਹੜੇ ਸੈਕਟਰੀਜ਼ ਨੇ ਐਜ਼ ਇਨ ਜਿਹੜੇ ਮਿਨਿਸਟਰ ਨੇ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਮੌਜੂਦ ਸੀ, ਕਹਿੰਦੇ ਉਦੋਂ ਟਰੰਪ ਨੇ ਮਾਰਕ ਕਾਰਨੀ ਦਾ ਕਹਿਣਾ ਵੀ ਉਹਨਾਂ ਨੂੰ ਪੁੱਛਿਆ ਈਰਾਨ ਬਾਰੇ ਉਹਨਾਂ ਦਾ ਕੀ ਵਿਚਾਰ ਆ,
ਕਹਿੰਦੇ ਜਿਹੜਾ ਪਹਿਲਾ ਸਵਾਲ ਹੀ ਪੁੱਛਿਆ ਉਹ ਈਰਾਨ ਬਾਰੇ ਪੁੱਛਿਆ ਵੀ ਈਰਾਨ ਨਾਲ ਕੀ ਕੀਤਾ ਜਾਵੇ। ਸੋ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਡੋਨਲਡ ਟਰੰਪ ਦੇ ਜ਼ਹਿਨ 'ਤੇ ਈਰਾਨ ਕਾਫੀ ਸਮੇਂ ਤੋਂ ਭਾਰੂ ਹੈ, ਕਿ ਈਰਾਨ ਬਾਰੇ ਉਹ ਕਾਫੀ ਸਮੇਂ ਤੋਂ ਸੋਚ ਰਹੇ ਸੀ ਵੀ ਕੁਝ ਕੀਤਾ ਜਾਵੇ ਕਿ ਨਾ ਕੀਤਾ ਜਾਵੇ। ਉਹਨਾਂ ਨੇ ਕੀ ਸਲਾਹ ਦਿੱਤੀ ਮਾਰਕ ਕਾਰਨੀ ਨੇ ਉਹਨਾਂ ਦੱਸਿਆ ਨਹੀਂ, ਪਰ ਉਹਨਾਂ ਨੇ ਕਿਹਾ ਕਹਿੰਦੇ ਕਿ ਇਹਦੇ ਵਿੱਚ ਜਦੋਂ ਈਰਾਨ ਨੇ ਅਮਰੀਕਾ ਨੇ ਜਦੋਂ ਈਰਾਨ ਦੇ ਉੱਤੇ ਹਮਲਾ ਕੀਤਾ, ਹੁਣ ਕਹਿੰਦੇ ਉਸ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਨੇ ਕੰਸਲਟ ਨਹੀਂ ਕੀਤਾ। ਉਹਨਾਂ ਨੇ ਮੈਨੂੰ ਪਿਛਲੇ ਸਾਲ ਗਰਮੀਆਂ 'ਚ ਪੁੱਛਿਆ ਸੀ ਜਦੋਂ ਮੈਂ ਗਿਆ ਸੀ, ਮੈਂ ਕੀ ਸਲਾਹ ਦਿੱਤੀ, ਕਹਿੰਦੇ ਮੈਂ ਨਹੀਂ ਦੱਸਣਾ, ਪਰ ਅਮਰੀਕਾ ਨੇ ਜਦੋਂ ਹਮਲਾ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੇ ਸਾਡੀ ਸਲਾਹ ਨਹੀਂ।
28 ਫਰਵਰੀ ਤੋਂ ਪਹਿਲਾਂ ਕਹਿੰਦੇ ਉਦੋਂ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚੋਂ ਮਾਈਂਡਸ ਕਲੀਅਰ ਕਰਨ ਲਈ ਅਸੀਂ ਕੁਝ ਭੂਮਿਕਾ ਨਿਭਾ ਸਕਦੇ ਹਾਂ, ਕਹਿੰਦੇ ਪਰ ਸਾਨੂੰ ਇਸ ਚੀਜ਼ ਬਾਰੇ ਥੋੜ੍ਹਾ ਹੰਬਲ ਵੀ ਰਹਿਣਾ ਪੈਣਾ, ਵੀ ਆਰ ਨੋਟ ਅ ਸੁਪਰ ਪਾਵਰ, ਅਸੀਂ ਕੋਈ ਦੁਨੀਆ ਦੀ ਵੱਡੀ ਤਾਕਤ ਨਹੀਂ ਹਾਂ, ਪਰ ਅਸੀਂ ਜਿਹੜੀ ਵੀ ਬਣਦੀ ਭੂਮਿਕਾ ਉਹ ਜ਼ਰੂਰ ਨਿਭਾਵਾਂਗੇ, ਇਹ ਗੱਲ ਉਹਨਾਂ ਨੇ ਕੱਲ੍ਹ ਇਸ ਇੰਟਰਵਿਊ 'ਚ ਕੀਤੀ ਆ।
ਸੋ ਮਿਲਟਰੀ ਸੁਪਰ ਪਾਵਰ ਨਹੀਂ ਹੈਗੇ ਪਰ ਐਨਰਜੀ ਸੁਪਰ ਪਾਵਰ ਅਸੀਂ ਬਣਨਾ ਚਾਹੁੰਦੇ
ਹਾਂ, ਉਹ ਬਣਨਾ ਚਾਹੁੰਦੇ ਹਾਂ। ਅੱਛਾ, ਯੂ ਐਸ ਐਮ ਸੀ ਏ ਦੇ ਸੰਦਰਭ 'ਚ ਵਾਸੋ ਜੀ, ਅੱਜ ਇੱਕ ਹੋਰ ਅਪਡੇਟ ਆ ਰਹੀ ਆ, ਰੋਇਟਰਸ ਨੇ ਸਵੇਰੇ ਰਿਪੋਰਟ ਕੀਤਾ, ਜਿਹੜੇ ਯੂਰੋਪੀਅਨ ਕਾਰ ਮੇਕਰਸ ਨੇ ਉਹਨਾਂ ਨੇ ਧਮਕੀ ਇਹ ਦਿੱਤੀ ਹੈ ਹੁਣ ਕਿ ਜੇ ਯੂ ਐਸ ਐਮ ਸੀ ਏ ਦੇ ਵਿੱਚ ਕੋਈ ਵੀ ਜੇ ਇਹਨੂੰ ਰਿਨਿਊ ਨਾ ਕੀਤਾ ਗਿਆ ਜਾਂ ਜੇ ਕੋਈ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਯੂ ਐਸ ਐਮ ਸੀ ਏ ਨੂੰ, ਜੇ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੱਤਾ ਗਿਆ, ਤਾਂ ਜਿਹੜੇ ਯੂਰੋਪੀਅਨ ਕਾਰ ਮੇਕਰਸ ਨੇ ਉਹ ਅਮਰੀਕਾ ਦੇ ਵਿੱਚ ਜਿਹੜੇ ਆਪਣੇ ਸਸਤੇ ਮਾਡਲ ਵੇਚਦੇ ਨੇ ਕਾਰਾਂ ਦੇ ਉਹਨਾਂ ਨੇ ਉਹ ਕੱਢ ਲੈਣੇ ਆ। ਸੋ ਉਹ ਕਹਿ ਰਹੇ ਵੀ ਅਸੀਂ ਸਿਰਫ ਆਪਣੀਆਂ ਮਹਿੰਗੀਆਂ ਗੱਡੀਆਂ ਉੱਥੇ ਵੇਚਾਂਗੇ, ਉਹਦੇ ਨਾਲ ਬੇਸਿਕਲੀ ਹੈ ਕਿ ਇਨਫਲੇਸ਼ਨ ਹੋਰ ਜ਼ਿਆਦਾ ਚੜ੍ਹੇਗੀ। ਸੋ ਟਰੰਪ ਦੇ ਉੱਪਰ, ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਪਰ ਯੂਰੋਪੀਅਨ ਕਾਰ ਮੇਕਰਸ ਵੱਲੋਂ ਅੱਜ ਇਹ ਦਬਾਅ ਪਾਇਆ ਗਿਆ ਹੈ
ਜੀ, ਬਿਲਕੁਲ।
ਸੋ ਇਹ ਦੇਖਦੇ ਹਾਂ ਕਿ ਯੂ ਐਸ ਐਮ ਸੀ ਏ ਨੂੰ, ਕਿਉਂਕਿ ਯੂ ਐਸ ਐਮ ਸੀ ਏ ਦਾ ਪ੍ਰੋਪਰਲੀ ਅੱਗੇ ਚੱਲਣਾ ਵਧਣਾ ਕੈਨੇਡਾ ਦੀ ਇਕੋਨਮੀ ਵਾਸਤੇ ਅਤੇ ਕੈਨੇਡਾ ਦੇ ਵਿੱਚ ਨਿਵੇਸ਼ ਕਰੀ ਬੈਠੇ ਕਈ ਜਿਹੜੇ ਫੋਰਨ ਕੰਪਨੀਜ਼ ਨੇ ਉਹਨਾਂ ਦੇ ਸਰਵਾਈਵਲ ਲਈ ਬੜਾ ਇੰਪੋਰਟੈਂਟ ਆ। ਅਸੀਂ ਹੁਣ ਨਵੀਂ ਫੋਰਨ ਇਨਵੈਸਟਮੈਂਟ ਭਾਲ ਰਹੇ ਹਾਂ ਨਾ ਕਿ ਜੀ ਨਵੀਂ ਫੋਰਨ ਇਨਵੈਸਟਮੈਂਟ ਆਏਗੀ, ਅਸੀਂ ਉਹਨਾਂ ਨੂੰ ਕੋਟ ਕਰ ਰਹੇ ਹਾਂ ਵੀ ਕੈਨੇਡਾ ਦੇ ਵਿੱਚ ਇਨਵੈਸਟ ਕਰੋ। ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਅਤੇ ਜਿਨ੍ਹਾਂ ਦੀ ਉਹ ਇਨਵੈਸਟਮੈਂਟ ਦੀ ਸਿਕਿਉਰਿਟੀ ਯੂ ਐਸ ਐਮ ਸੀ ਏ ਦੀ ਮਜ਼ਬੂਤੀ ਉੱਪਰ ਡਿਪੈਂਡ ਕਰਦੀ ਆ, ਉਹਨਾਂ ਦਾ ਕੀ?
ਬਿਲਕੁਲ। ਸੋ ਬੈਂਕ ਆਫ ਕੈਨੇਡਾ ਵੱਲੋਂ ਜਿਹੜੇ ਇਕਨੋਮਿਕ ਰਿਸਕ ਕੋਟ ਕੀਤੇ ਜਾਂਦੇ ਨੇ ਆਪਣੇ ਪ੍ਰੈਸ ਰਿਲੀਜ਼ਸ ਦੇ ਵਿੱਚ, ਆਪਣੀਆਂ ਸਟੇਟਮੈਂਟਸ ਦੇ ਵਿੱਚ, ਉਹਦੇ ਵਿੱਚ ਆਫਕੋਰਸ ਜੀਓ ਪੋਲੀਟੀਕਲ ਰਿਸਕ ਤਾਂ ਹੈਗੇ ਹੀ ਨੇ, ਪਰ ਸਭ ਤੋਂ ਪਹਿਲਾ ਰਿਸਕ ਜਿਹੜਾ ਬੈਂਕ ਆਫ ਕੈਨੇਡਾ ਹੁਣ ਕੋਟ ਕਰਦਾ ਉਹ ਹੈ ਯੂ ਐਸ ਐਮ ਸੀ ਏ ਦੀ ਰੀਨੈਗੋਸੀਏਸ਼ਨ।
ਬਿਲਕੁਲ,
ਕਿ ਇਹ ਜਿਹੜਾ ਊਠ ਹੈ ਕਿਸ ਕਰਵਟ ਬੈਠੇਗਾ, ਇਹ ਬੀ ਸੀ ਕੈਨੇਡਾ ਦੀ ਇਕੋਨਮੀ ਕਿਸ ਤਰ੍ਹਾਂ ਅੱਗੇ ਚੱਲ ਕੇ ਬਿਹੇਵ ਕਰੇਗੀ ਉਹਨੂੰ ਨਿਰਧਾਰਿਤ ਕਰੇਗਾ
ਜੀ। ਤੇ ਯੂ ਐਸ ਐਮ ਸੀ ਏ ਦੀ ਨੈਗੋਸੀਏਸ਼ਨ ਦੇ ਜਿਹੜੀ ਕਲੋਕ ਆ ਹੁਣ 1 ਜੁਲਾਈ ਤਾਂ ਬਹੁਤੀ ਦੂਰ ਰਹੀ ਨਹੀਂ, ਪਰ ਅਜੇ ਜੋ ਮਾਰਕ ਕਾਰਨੀ ਦਾ ਵੀ ਸਟੈਂਸ ਆ ਉਹ ਇਹੀ ਦਰਸਾਉਂਦਾ ਕਿ ਇਸ ਵੇਲੇ ਕੋਈ ਕਾਲ ਦੇ ਵਿੱਚ ਨਹੀਂ ਲੱਗਦੇ। ਅੱਛਾ, ਇੱਕ ਨਾ ਹੋਰ ਕਈਆਂ ਦਾ ਮੰਨਣਾ ਕਿ ਜਿਵੇਂ ਇਰਾਨ ਨੇ ਅਮਰੀਕਾ ਦੇ ਨਾਲ ਆ ਸਾਰੀ ਇਸ ਕੌਨਫਲਿਕਟ ਦੇ ਵਿੱਚ ਜਿਹੋ ਜਿਹਾ ਇੱਕ ਸਟੈਂਸ ਲਿਆ ਅਤੇ ਇੱਕ ਤਰ੍ਹਾਂ ਅਮਰੀਕਾ ਨੂੰ ਫਸਾ ਲਿਆ ਨਾ, ਹਲੇ ਤਾਂ ਇਹੀ ਹੈ ਵੀ ਅਮਰੀਕਾ ਵਾਸਤੇ ਨਿਕਲ ਗਲ ਦੀ ਹੱਡੀ ਬਣ ਗਿਆ ਨਾ, ਵੀ ਨਾ ਨਿਕਲਣ ਜੋਗੇ ਰਹੇ ਅਤੇ ਨਾ ਉੱਥੇ ਤੁਸੀਂ ਇੰਗੇਜਡ ਹੀ ਰਹਿ ਸਕਦੇ ਹੋ, ਕਿ ਉਹ ਕੈਨੇਡਾ ਵਾਸਤੇ ਵੀ ਇੱਕ ਸੰਕੇਤ ਹੈ ਵੀ ਇਹ ਯੂ ਐਸ ਐਮ ਸੀ ਏ ਦੇ ਮਾਮਲੇ 'ਚ ਕਿਵੇਂ ਨੈਗੋਸ਼ੀਏਟ ਕਰਨਾ। ਸੋ ਕਿਤੇ ਉਹ ਸਟ੍ਰੈਟਜੀ ਤਾਂ ਨਹੀਂ ਵਰਤੀ ਜਾ ਰਹੀ ਕਿ ਠੀਕ ਆ ਵੀ ਨਾ ਵੀ ਇੱਕ ਉਹ ਵੀ ਤੁਸੀਂ ਆਪਣੇ ਸਟਾਂਸ 'ਤੇ ਬਾਜ਼ਿਦ ਹੋ ਗਏ ਅਤੇ ਫਿਰ ਟਰੰਪ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੱਧ ਸਕਦੀਆਂ ਨੇ, ਐਂਡ ਮੇ ਬੀ ਹੀ ਕੁਡ ਕਮ ਅਰਾਊਂਡ। ਬਾਕੀ ਦੇਖੋ,
ਸੋ ਇਕਨੋਮਿਕ ਗੁਰੀਲਾ ਵਾਰਫੇਅਰ।
ਹਾਂ, ਇਕਨੋਮਿਕ ਗੁਰੀਲਾ ਵਾਰਫੇਅਰ ਕਿ ਯੂ ਐਸ ਐਮ ਸੀ ਏ ਅਮਰੀਕਾ ਜਾਂ ਨੌਰਥ ਅਮੈਰੀਕਨ ਟ੍ਰੇਡ ਦਾ ਸਟੇਟ ਆਫ ਹਾਰਮੂਜ਼ ਬਣ ਜਾਏਗਾ, ਇਹ ਦੇਖਣਾ ਹੋਏਗਾ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ।
ਬਹੁਤ ਮਿਹਰਬਾਨੀ
ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ